ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰੂ ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨ, ਸਿਮਰੋ ਅੰਗਦ ਦੁਖ ਨਿਕੰਦਨ। ਸ੍ਰੀ ਅਮਰਦਾਸ ਹਿਰਦੈ ਨਿਤ ਧਿਆਵਾਂ, ਹਿਰਦੈ ਨਿਤ ਧਿਆਵਾਂ। ਸ੍ਰੀ ਗੁਰੂ ਰਾਮਦਾਸ ਗੁਣ ਗਾਵਾਂ, ਸ੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਸ੍ਰੀ ਹਰਿ ਗੋਬਿੰਦ ਸੁਭ ਸੁਮਤ ਪਰਕਾਸ਼ਕ, ਸ੍ਰੀ ਹਰਿ ਰਾਇ ਨਮੋਕਾਰ ਜੋਰੀ, ਨਮੋਕਾਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਇ ਬਹੋਰੀ, ਗੁਰੂ ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ, ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ, ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ, ਤਿੰਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ, ਏਕ ਓਂਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਵਿਘਨ ਬਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ, ਵਿਘਨ ਬਿਨਾਸ਼ਨ ਸੋਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਹਿਨ ਸਾਸ ਨੂੰ ਇਸ ਥਲ ਤੇ ਇਹ ਦੂਰ ਬਹੁ ਮਾਰਗ ਚਲਤੇ, ਰਾਵਰ ਕੋ ਨਾ ਬਨੈ ਅਬ ਜਾਨੋ, ਦਿੱਲੀਪੁਰ ਤੇ ਨਿਕਟ ਸੋ ਜਾਨੋ। ਸਾਇਨ ਸਾਸ ਨੂੰ ਇਸ ਥਲ ਤੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ, ਮਿਹਰਾਂ ਦੇ ਖਜ਼ਾਨੇ ਜੋਤੀ ਸਰੂਪ, ਗਰੀਬ ਨਵਾਜ ਪਾਤਸ਼ਾਹ, ਚਬਰ ਛਤਰ ਤਖ਼ਤ ਦੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕਲਿਆਣਕਾਰੀ ਗੋਦ ਅੰਦਰ ਸੱਜ ਬੈਠੀ ਗੁਰੂ ਖਾਲਸਾ ਸਾਹਿਬ ਸੰਗਤ ਜੀ ਮਹਾਰਾਜ ਜੀ ਦੀ ਅਪਾਰ ਕਿਰਪਾਲਤਾ ਹੋਈ, ਆਪ ਗੁਰਮੁਖ ਜਨਾਂ ਨੇ ਗੁਰੂ ਦਰਬਾਰ ਦੀ ਹਾਜ਼ਰੀ ਭਰੀ, ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਕੀਰਤਨ ਸਰਵਣ ਕਰਕੇ ਸਵਾਸ ਸਫਲੇ ਕੀਤੇ ਹਨ। ਲੜੀਵਾਰ ਗੁਰ ਇਤਿਹਾਸ ਦੀ ਕਥਾ ਰੋਜ਼ ਆਪ ਜੀ ਸਰਵਣ ਕਰਦੇ ਹੋ, ਜੋ ਪ੍ਰਸੰਗ ਆਪਾਂ ਕੱਲ੍ਹ ਵਿਚਾਰਿਆ ਸੀ ਅਤੇ ਇਸ ਵਿੱਚ ਅਕਬਰ ਬਾਦਸ਼ਾਹ ਨੇ ਦਿੱਲੀ ਤੋਂ ਚਿਤੌੜ ਫਤਿਹ ਕਰਨ ਵਾਸਤੇ ਚੜ੍ਹਾਈ ਕੀਤੀ, ਬਹੁਤ ਯਤਨ ਕੀਤੇ, ਪਰ ਅਗਲੇ ਬੰਨੇ ਜਿਹੜੇ ਸੂਰਮੇ ਦੋਨੇ ਰਾਜੇ ਭਰਾ ਸਨ ਜੈਮਲ ਅਤੇ ਫੱਤਾ, ਬਹੁਤ ਸੂਰਮਗਤੀ ਨਾਲ ਉਹਨਾਂ ਨੇ ਮੁਕਾਬਲਾ ਕੀਤਾ। ਜੰਗ ਲੰਬੀ ਹੋ ਗਈ, ਕਿਸੇ ਪਾਸੇ ਲੱਗਦੀ ਨਾ ਦੇਖ ਕੇ ਉਹਨੇ ਆਪਣੇ ਸਾਰੇ ਮੰਤਰੀਆਂ ਸੰਤਰੀਆਂ ਦੀ ਸਭਾ ਬੁਲਾਈ। ਅਕਬਰ ਨੇ ਆਖਿਆ, ਭਾਈ ਮੈਂ ਜਦੋਂ ਚੜ੍ਹਾਈ ਕੀਤੀ ਸੀ ਪੀਰ ਫਕੀਰ ਤਾਂ ਸਾਰੇ ਮਨਾਏ ਸੀ, ਪਰ ਕੋਈ ਗੱਲ ਨਹੀਂ ਬਣੀ। ਕੋਈ ਐਸੇ ਗੁਰਮੁਖ ਦੀ ਦੱਸ ਪਾ ਸਕਦੇ ਜੇ ਕੋਈ ਐਸੀ ਮਹਾਨ ਉੱਚੀ ਪਵਿੱਤਰ ਆਤਮਾ ਹੋਵੇ ਜਿਨ੍ਹਾਂ ਦਾ ਬਚਨ ਪੂਰਾ ਹੁੰਦਾ ਹੋਵੇ, ਹੁਣ ਉਹਨਾਂ ਨੂੰ ਆਪਾਂ ਜਾ ਕੇ ਬੇਨਤੀ ਕਰੀਏ। ਕਿਸੇ ਨੇ ਕਿਸੇ ਦੀ ਦੱਸ ਪਾਈ, ਕਿਸੇ ਨੇ ਕਿਸੇ ਦੀ, ਉਹਦਾ ਮਨ ਨਹੀਂ ਮੰਨਿਆ। ਕਿਸੇ ਗੁਰਮੁਖ ਪਿਆਰੇ ਨੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਬਾਬਤ ਦੱਸਿਆ ਕਿ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਿਹੜੇ ਸਾਰੇ ਜਗਤ ਦੇ ਪੂਜਨੀਕ ਸਨ, ਉਹਨਾਂ ਨੇ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਆਪਣੀ ਜਗ੍ਹਾ ਸਮਰੱਥ ਬਣਾਇਆ ਸੀ, ਉਹਨਾਂ ਦੀ ਥਾਂ 'ਤੇ ਹੁਣ ਤੀਸਰੇ ਪਾਤਸ਼ਾਹ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਜਦੋਂ ਇੰਨੀ ਸੋਭਾ ਕੀਤੀ ਵੀ ਸੱਚੇ ਪਾਤਸ਼ਾਹ ਜੀ ਦੇ ਕੁਝ ਗੁਣ ਦੱਸੇ, ਗੁਰੂ ਨਾਨਕ ਪਾਤਸ਼ਾਹ ਜੀ ਦੇ, ਗੁਰੂ ਅੰਗਦ ਦੇਵ ਮਹਾਰਾਜ ਜੀ ਦੇ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ, ਅਕਬਰ ਦਾ ਮਨ ਪਸੀਜਿਆ, ਕੋਈ ਚੰਗਾ ਸੰਸਕਾਰ ਸਾਹਮਣੇ ਆਇਆ, ਉਹਦੇ ਮਨ ਚ ਸ਼ਰਧਾ ਜਾਗੀ। ਉਹਨੇ ਆਖਿਆ ਕਿੱਥੇ ਨੇ ਤੀਸਰੇ ਪਾਤਸ਼ਾਹ ਇਸ ਵੇਲੇ? ਤੇ ਉਹਨੇ ਗੁਰਮੁਖ ਨੇ ਦੱਸਿਆ ਭਾਈ ਉਹ ਗੋਇੰਦਵਾਲ ਦੀ ਧਰਤੀ ਤੇ ਨੇ, ਇੱਥੋਂ ਦੂਰ ਹੈ। ਫਿਰ ਵੀ ਜੇ ਤੇਰੀ ਭਾਵਨਾ ਬਣ ਜਾਏ ਤੇ ਮੇਰਾ ਮਨ ਕਹਿੰਦਾ ਜੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਬਚਨ ਕਰ ਦੇਣਗੇ ਤੇ ਤੇਰੀ ਫਤਿਹ ਜ਼ਰੂਰ ਹੋ ਜਾਏਗੀ। ਇੱਥੋਂ ਤੱਕ ਆਪਾਂ ਕੱਲ੍ਹ ਸਤਸੰਗ ਜੀ ਵਿਚਾਰਿਆ ਸੀ, ਅੱਗੇ ਜਿਵੇਂ ਮਹਾਰਾਜ ਕਿਰਪਾ ਕਰਦੇ ਆਪਾਂ ਅੱਜ ਵੀ ਵਿਚਾਰ ਕਰੀਏ। ਜਿਵੇਂ ਗੁਰਮੁਖਾਂ ਨੇ ਹੁਣੇ ਹੁਣੇ ਦੱਸਿਆ ਕਿ ਅੱਜ ਦੇ ਦਿਨ ਕੌਮ ਦੇ ਮਹਾਨ ਸ਼ਹੀਦ ਭਾਈ ਹਰਜਿੰਦਰ ਸਿੰਘ ਜੀ ਜਿੰਦਾ ਤੇ ਭਾਈ ਸੁਖਦੇਵ ਸਿੰਘ ਜੀ ਸੁੱਖਾ ਨੇ ਜਨਰਲ ਵੈਦਿਆਂ ਨੂੰ ਉਹਦੀ ਕੀਤੀ ਦਾ ਫਲ ਭੁਗਤਾਇਆ ਤੇ ਸਿੱਖ ਕੌਮ ਦੀ ਡਿੱਗੀ ਹੋਈ ਪੱਗ ਮੁੜ ਕੇ ਉਹਨਾਂ ਨੇ ਸਿਰ ਤੇ ਰੱਖੀ ਸੀ। ਇਹ ਦੱਸ ਦਿੱਤਾ ਕਿ ਹਰਿਮੰਦਰ ਸਾਹਿਬ ਵਰਗੀ ਪਵਿੱਤਰ ਧਰਤੀ ਤੇ ਅਗਰ ਕੋਈ ਜਾ ਕੇ ਉਹ ਪੱਧਰ ਕਰੇਗਾ, ਕੋਈ ਟੇਢੀ ਨਜ਼ਰ ਨਾਲ ਦੇਖੇਗਾ, ਕਦੇ ਵੀ ਸਿੱਖ ਉਹਨੂੰ ਮਾਫ਼ ਨਹੀਂ ਕਰਨਗੇ। ਸਿੱਖ ਆਪਣੇ ਉੱਪਰ ਕੀਤੇ ਹੋਏ ਸਰੀਰਕ ਹਮਲੇ ਨੂੰ ਭੁੱਲ ਸਕਦੇ, ਪਰ ਗੁਰਧਾਮਾਂ ਤੇ ਕੀਤੇ ਹੋਏ ਹਮਲੇ ਨੂੰ ਕਦੀ ਨਹੀਂ ਮਾਫ਼ ਉਹਨਾਂ ਨੇ ਕੀਤਾ। ਇਹ ਤਾਂ ਖੈਰ ਉਹਨਾਂ ਨੂੰ ਵੀ ਇਤਿਹਾਸ ਦੇਖਣਾ ਚਾਹੀਦਾ ਸੀ ਵੀ ਇੱਥੇ ਮੱਸੇ ਰੰਗੜ ਵਰਗੇ ਆਏ ਤੇ ਸਿੱਖਾਂ ਨੇ ਜਾਨ ਤੇ ਖੇਡ ਕੇ ਸਿਰ ਲਾ ਲਿਆ ਉਹਨਾਂ ਦਾ, ਇੱਥੇ ਅਬਦਾਲੀ ਵਰਗੇ ਆਏ ਤੇ ਜਿਉਂਦੇ ਨਾ ਬਚ ਸਕੇ, ਇੱਥੇ ਜਹਾਨ ਖਾਨ ਵਰਗੇ ਆਏ ਕਦੀ ਨਾ ਮੁੜ ਕੇ ਉਹਨਾਂ ਨੇ ਜਹਾਨ ਦੇਖਿਆ, ਹਰਿਮੰਦਰ ਸਾਹਿਬ ਤੇ ਹਮਲਾ ਕਰਕੇ ਕਿਵੇਂ ਕੋਈ ਬਚ ਸਕਦਾ ਸੀ? ਜਿਵੇਂ ਡਾਕਟਰ ਸੁਬਰਾਮਨੀਆਂ ਨੇ ਆਖਿਆ ਸੀ ਜਦੋਂ ਕਹਿੰਦੇ ਮੇਰੀ ਸਲਾਹ ਲਈ ਸੀ ਉਸ ਵੇਲੇ ਪ੍ਰਧਾਨ ਮੰਤਰੀ ਨੇ, ਬਈ ਸਾਡਾ ਵਿਚਾਰ ਬਣਦਾ ਵੀ ਹਰਿਮੰਦਰ ਸਾਹਿਬ ਉੱਪਰ ਹਮਲਾ ਕੀਤਾ ਜਾਏ। ਉਹ ਕਹਿੰਦੇ ਮੈਂ ਉਦੋਂ ਵੀ ਆਖਿਆ ਸੀ ਵੀ ਇਹ ਗੱਲ ਤੈਨੂੰ ਬਹੁਤ ਮਹਿੰਗੀ ਪੈ ਜਾਣੀ, ਇਹ ਕਦੀ ਮਾਫ਼ੀ ਨਹੀਂ ਸਿੱਖਾਂ ਨੇ ਦੇਣੀ, ਐਸੀ ਗਲਤੀ ਨਾ ਕਰਨੀ। ਕਹਿੰਦੇ ਪਰ ਉਹ ਨਹੀਂ ਮੰਨੀ, ਉਹਨੇ ਕਰ ਦਿੱਤੇ। ਫਿਰ ਕਹਿੰਦੇ ਇਹ ਗਲਤੀ ਕਰਨ ਤੋਂ ਬਾਅਦ ਪਾਰਲੀਮੈਂਟ ਚੋਂ ਬਾਹਰ ਆਉਂਦਿਆਂ ਕਹਿੰਦੇ ਮੇਰੇ ਨਾਲ ਮੇਲ ਹੋਇਆ ਸੀ ਤੇ ਉਹਨੇ ਮੈਨੂੰ ਰੋਕ ਕੇ ਆਖਿਆ ਸੀ ਵੀ ਤੂੰ ਬਿਲਕੁਲ ਠੀਕ ਆਖਿਆ ਸੀ, ਇਹ ਹੁਣ ਮੈਨੂੰ ਬਖਸ਼ਣਗੇ ਨਹੀਂ ਕਦੀ ਵੀ, ਮੈਂ ਬਹੁਤ ਭਾਰੀ ਭੁੱਲ ਕਰ ਲਈ ਹੈ ਹਰਿਮੰਦਰ ਸਾਹਿਬ ਤੇ ਹਮਲਾ ਕਰਕੇ। ਉਹ ਇੰਨੀ ਪਵਿੱਤਰ ਮੁਕੱਦਸ ਸਿੱਖਾਂ ਦੀ ਸਾਧ ਸੰਗਤ ਜੀ, ਉਹ ਜਗ੍ਹਾ ਪਵਿੱਤਰ ਸਥਾਨ ਹੈ, ਉਵੇਂ ਤਾਂ ਸਾਰਿਆਂ ਵਾਸਤੇ ਹੀ ਹੈ ਪਰ ਵਿਸ਼ੇਸ਼ ਕਰਕੇ ਸਿੱਖਾਂ ਲਈ, ਉਸ ਉੱਪਰ ਹੋਏ ਹੋਏ ਹਮਲੇ ਨੂੰ ਕਿਵੇਂ ਕੋਈ ਮਾਫ਼ ਕਰ ਸਕਦਾ ਸੀ? ਇਹੀ ਗੱਲ ਸੁੱਖੇ ਤੇ ਜਿੰਦੇ ਨੇ ਆਖੀ ਸੀ ਜੱਜ ਨੂੰ ਵੀ ਸਾਡਾ ਉਹਦੇ ਨਾਲ ਕੋਈ ਵੈਰ ਨਹੀਂ, ਅਸੀਂ ਕੋਈ ਉਹਦਾ ਪਰਿਵਾਰ ਮਾਰਨ ਵਾਸਤੇ ਨਹੀਂ ਇਸ ਘਰੋਂ ਨਿਕਲੇ, ਪਰ ਜਿਹੜਾ ਹਰਿਮੰਦਰ ਸਾਹਿਬ ਤੇ ਹਮਲਾ ਕਰੇਗਾ ਉਹਨੂੰ ਅਸੀਂ ਕਦੀ ਮਾਫ਼ ਨਹੀਂ ਕਰਾਂਗੇ। ਇਸ ਕਰਕੇ ਸਾਨੂੰ ਕੋਈ ਪਛਤਾਵਾ ਨਹੀਂ, ਅਸੀਂ ਕੋਈ ਅਪੀਲ ਨਹੀਂ ਕਰਨੀ, ਤੁਸੀਂ ਜੋ ਕਰ ਸਕਦੇ ਹਾਂ ਕਰੋ, ਅਸੀਂ ਜੋ ਕਰਨਾ ਸੀ ਉਹ ਕੀਤਾ ਔਰ ਦੱਸਦੇ ਹਾਂ ਬਿਲਕੁਲ ਕੀਤਾ ਅਸੀਂ। ਜਿਹੜਾ ਵੀ ਹਰਿਮੰਦਰ ਸਾਹਿਬ ਵੱਲ ਟੇਢੀ ਨਜ਼ਰ ਨਾਲ ਦੇਖੇਗਾ ਅਸੀਂ ਨਹੀਂ ਛੱਡਾਂਗੇ ਕਦੇ ਵੀ ਉਹਨੂੰ। ਅੱਜ ਦੇ ਦਿਨ ਸਾਧ ਸੰਗਤ ਜੀ ਫਿਰ ਉਹਨਾਂ ਨੇ ਵੈਦਿਆਂ ਨੂੰ ਗੋਲੀ ਮਾਰੀ ਸੀ ਤੇ ਦੱਸ ਦਿੱਤਾ ਸੀ ਗੁਰਮੁਖੋ ਭਾਵੇਂ ਤੂੰ ਅਸਮਾਨ ਤੇ ਵੀ ਚੜ ਜਾਵੇਂ ਗੁਰੂ ਘਰ ਦੀ ਬੇਅਦਬੀ ਕਰਕੇ ਛੱਡਾਂਗੇ ਨਹੀਂ, ਤੇਰੇ ਪਿੱਛੇ ਹੀ ਆਵਾਂਗੇ। ਇਸ ਲਈ ਅੱਜ ਦਾ ਜਿਹੜਾ ਦਿਨ ਹੈ ਉਹ ਸਤਸੰਗ ਜੀ ਇਸ ਕਰਕੇ ਮਹਾਨਤਾ ਰੱਖਦਾ ਭਾਈ ਇੰਨੀ ਪਵਿੱਤਰ ਜਗ੍ਹਾ ਐਸੇ ਪਵਿੱਤਰ ਸਥਾਨ ਤੇ ਜੇ ਕੋਈ ਇਹ ਸੋਚੇਗਾ ਨਾ ਹਮਲਾ ਕਰਨ ਦਾ, ਜਿੱਥੇ ਮਰਜ਼ੀ ਚੱਲਿਆ ਜਾਵੇ ਬਚ ਕੇ ਨਹੀਂ ਜਾ ਸਕਦਾ ਕਦੇ ਵੀ। ਇਹ ਕੰਧ ਤੇ ਲਿਖਿਆ ਹੋਇਆ ਸਾਰਿਆਂ ਨੂੰ ਪੜ੍ਹ ਲੈਣਾ ਚਾਹੀਦਾ ਚੰਗੀ ਤਰ੍ਹਾਂ। ਕੱਲ੍ਹ ਦਾ ਜਿਹੜਾ ਦਿਨ ਸੀ ਉਹ ਵੀ ਸ਼ਹੀਦ ਸੁਖਦੇਵ ਸਿੰਘ ਜੀ ਬੱਬਰ ਸਤਿਕਾਰ ਜੋ ਕੌਮ ਦੇ ਸ਼ਹੀਦ, ਉਹਨਾਂ ਦੀ ਸ਼ਹੀਦੀ ਦਾ ਦਿਨ ਸੀ। ਸੋ ਇਹ ਜਿਹੜੀ ਲੜੀ ਹੈ ਸਤਸੰਗ ਜੀ ਤੇ ਬਹੁਤ ਲੰਬੀ ਹੈ, ਸਿੱਖ ਪੰਥ ਵਿੱਚ ਸ਼ਹੀਦਾਂ ਦੀ ਜਿਹੜੀ ਲਾਈਨ ਹੈ ਬਹੁਤ ਲੰਬੀ ਹੈ, ਔਰ ਉਹਨਾਂ ਦੀ ਜਿਹਨਾਂ ਨੇ ਹੱਸ ਹੱਸ ਕੇ ਕੁਰਬਾਨੀਆਂ ਕੀਤੀਆਂ ਪੰਥ ਵਾਸਤੇ। ਉਵੇਂ ਤੇ ਬੰਦੇ ਬੜੇ ਦਲੇਰ ਹੁੰਦੇ ਆ, ਜਿਹੜਾ ਮਰਜ਼ੀ ਮਰ ਸਕਦਾ, ਕੋਈ ਆਪਣੀ ਜ਼ਮੀਨ ਦੇ ਝਗੜੇ 'ਚ, ਕੋਈ ਆਪਣੀ ਪਰਿਵਾਰਕ ਗੱਲ ਕਰਕੇ, ਕੋਈ ਹੋਰ ਕਾਰਨਾਂ ਕਰਕੇ ਜਿਹੜਾ ਮਰਜ਼ੀ ਜਾਨ ਦੇ ਦਿੰਦਾ। ਜਾਨ ਦੇ ਦੇਣ ਵਾਲੇ ਤਾਂ ਆਪਾਂ ਨੂੰ ਹਜ਼ਾਰਾਂ ਨਹੀਂ ਲੱਖਾਂ ਮਿਲ ਜਾਣਗੇ ਦਲੇਰੀ ਨਾਲ ਜਾਨ ਦੇ ਦੇਣ ਵਾਲੇ, ਪਰ ਸਾਰਿਆਂ ਨੂੰ ਸ਼ਹੀਦ ਨਹੀਂ ਕਹਿ ਸਕੀਦਾ, ਸਾਰਿਆਂ ਨੂੰ ਕੌਮ ਵਿੱਚ ਮਾਣ ਨਹੀਂ ਮਿਲਦਾ ਹੁੰਦਾ। ਆਪਣੀ ਜ਼ਮੀਨਾਂ ਦੀ ਖਾਤਰ, ਆਪਣੇ ਪਰਿਵਾਰ ਦੀ ਖਾਤਰ, ਆਪਣੀ ਅਣਖ ਦੀ ਖਾਤਰ ਜਾਂ ਆਪਣੇ ਘਰੇਲੂ ਝਗੜੇ ਕਰਕੇ ਜੇ ਕਿਸੇ ਨੇ ਜਾਨ ਦਿੱਤੀ ਕੌਣ ਪੁੱਛੇਗਾ ਜੀ? ਕੋਈ ਨਹੀਂ ਪੁੱਛਦਾ ਸੰਸਾਰ 'ਤੇ। ਸ਼ਹੀਦ ਸਿਰਫ ਉਹਨਾਂ ਨੂੰ ਕਹਿ ਕੇ ਸਤਿਕਾਰਿਆ ਜਾਂਦਾ ਜਿਨ੍ਹਾਂ ਨੇ ਕੌਮ ਵਾਸਤੇ ਕੁਝ ਕੀਤਾ, ਜਿਨ੍ਹਾਂ ਆਪਣੇ ਪੰਥ ਵਾਸਤੇ ਕੁਝ ਕੀਤਾ, ਜਿਨ੍ਹਾਂ ਆਪਣੀ ਜਵਾਨੀ ਆਪਣੀ ਜ਼ਿੰਦਗੀ ਪੰਥ ਦੇ ਲੇਖੇ ਲਾਈ, ਉਹ ਵੀ ਹੱਸ ਕੇ। ਅਫਸੋਸ ਨਹੀਂ ਉਹਨਾਂ ਨੂੰ, ਕੋਈ ਉਹਨਾਂ ਨੂੰ ਅਫਸੋਸ ਨਹੀਂ। ਉਹਨਾਂ ਦੇ ਪਰਿਵਾਰ ਨੂੰ ਵੀ ਸਤਸੰਗ ਜੀ ਉਹਨਾਂ 'ਤੇ ਮਾਣ। ਉਹਨਾਂ ਦੇ ਮਾਤਾ ਜੀ ਨੇ ਇੱਕ ਵਾਰੀ ਬੋਲਿਆ ਸੀ ਆਉਂ ਗੁਰੂ ਘਰ ਵਿੱਚ, ਜਦੋਂ ਪ੍ਰਬੰਧਕ ਜਨਾਂ ਨੇ ਜਿੰਦੇ ਦੀ ਮਾਤਾ ਦਾ ਸਤਿਕਾਰ ਕੀਤਾ ਤੇ ਉਹਨਾਂ ਨੂੰ ਆਖਿਆ ਸੀ ਦੋ ਲਫ਼ਜ਼ ਬੋਲਣ ਵਾਸਤੇ, ਬਹੁਤਾ ਤਾਂ ਨਹੀਂ ਸੀ ਉਹ ਬੋਲੇ, ਪਰ ਉਹਨਾਂ ਫਤਿਹ ਬੁਲਾ ਕੇ ਆਖਿਆ ਸੀ ਵੀ ਜੋ ਕੌਮ ਨੇ ਮਾਣ ਮੈਨੂੰ ਅੱਜ ਦਿੱਤਾ ਨਾ ਮੇਰੇ ਪੁੱਤਰ ਦੀ ਕੁਰਬਾਨੀ ਕਰਕੇ, ਪੜ੍ਹ ਕੇ ਅਗਰ ਉਹ ਡਾਕਟਰ ਬਣ ਜਾਂਦਾ, ਵਕੀਲ ਬਣ ਜਾਂਦਾ, ਸਾਇੰਟਿਸਟ ਬਣ ਜਾਂਦਾ, ਸਾਨੂੰ ਸਾਰੀ ਦੁਨੀਆ ਨਾ ਜਾਣਦੀ, ਸੁੱਖ ਤਾਂ ਦਿਨੇ ਆ ਵੀ ਭਾਵੇਂ ਉਹ ਸਾਨੂੰ ਦੇ ਦਿੰਦਾ, ਪਰ ਜੋ ਮਾਣ ਮੇਰੇ ਪੁੱਤਰ ਨੇ ਅੱਜ ਮੈਨੂੰ ਦਵਾਇਆ, ਉਹਨੇ ਮੇਰਾ ਦੁੱਧ ਸਫਲਾ ਕਰ ਦਿੱਤਾ, ਮੈਨੂੰ ਬਹੁਤ ਖੁਸ਼ੀ ਆਪਣੇ ਪੁੱਤਰ 'ਤੇ। ਇਹ ਉਸ ਮਾਤਾ ਨੇ ਆਖਿਆ ਸੀ। ਧਾਨੀ ਇਹੋ ਜਿਹੀਆਂ ਮਾਵਾਂ ਹੁੰਦੀਆਂ ਔਰ ਧੰਨ ਸਾਧ ਸਿੰਘ ਜੀ ਉਹਨਾਂ ਦੇ ਇਹੋ ਜਿਹੇ ਜਾਏ ਹੋਏ ਪੁੱਤਰ ਸੂਰਮੇ ਜਿਹੜੇ ਦੱਸ ਦਿੰਦੇ ਗੁਰਮੁਖੋ ਸਿੱਖ ਕੌਮ ਦੀਆਂ ਜੜ੍ਹਾਂ ਵੱਢਣ ਦਾ ਯਤਨ ਕਰੋਗੇ ਤੇ ਜਿਉਂਦੇ ਨਹੀਂ ਧਰਤੀ ਤੇ ਤੁਰੇ ਫਿਰੋਗੇ। ਫਿਰ ਇਹ ਅੱਜ ਦਾ ਉਹ ਵੀ ਦੇਣਾ ਸਾਧ ਸਿੰਘ ਜੀ। ਚਲੋ ਆਓ ਆਪਾਂ ਸੁਰਤੀ ਬਿਰਤੀ ਉੱਥੇ ਹੀ ਲੈ ਕੇ ਚੱਲੀਏ। ਅਕਬਰ ਦੇ ਕੋਲੇ ਸਭਾ ਲੱਗੀ ਹੋਈ ਹੈ, ਉਹਨੂੰ ਦੱਸ ਪਾ ਦਿੱਤੀ ਹੈ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ, ਭਾਈ ਜੇ ਤੇਰੀ ਭਾਵਨਾ ਬਣ ਜਾਏ। ਹਾਲਾਂਕਿ ਦੱਸਣ ਵਾਲੇ ਗੁਰਮੁਖ ਦੇ ਮਨ ਚ ਥੋੜਾ ਜਿਹਾ ਸੰਸਾ ਸੀ, ਭਾਈ ਇਹ ਤੁਰਕ ਹੈ, ਪਤਾ ਨਹੀਂ ਇਹਦੀ ਸ਼ਰਧਾ ਆਵੇਗੀ ਗੁਰੂ ਸਾਹਿਬ ਜੀ ਦੇ ਚਰਨਾਂ ਤੇ ਕਿ ਨਾ, ਪਰ ਜੇ ਆ ਗਈ ਤੇ ਭਲਾ ਇਹਦਾ ਜ਼ਰੂਰ ਹੋ ਜਾਏਗਾ। ਉੱਥੇ ਸਭਾ ਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਦੇ ਬਾਰੇ ਦੱਸ ਪੈ ਗਈ ਅਕਬਰ ਨੂੰ। ਅੱਗੇ ਉਹ ਸਾਧ ਸੰਗਤ ਜੀ ਕੀ ਕਰਦਾ, ਉਹ ਪ੍ਰੇਮ ਨਾਲ ਸਰਵਣ ਕਰੀਏ, ਅਸੀਸ ਪ੍ਰਾਪਤ ਕਰੀਏ ਸੱਚੇ ਪਾਤਸ਼ਾਹ ਜੀ ਤੋਂ। ਪ੍ਰੇਮ ਨਾਲ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਾਇਨ ਸਾਸਨੋ ਇਸ ਥਲ ਤੇ।
ਅਕਬਰ ਨੇ ਪੁੱਛਿਆ ਸੀ ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਦੀ ਸਿਫਤ ਉਹਨੂੰ ਸੁਣਨ ਨੂੰ ਮਿਲੀ, ਪਤਾ ਲੱਗਾ ਕਿ ਪੂਰੇ ਹੈਗੇ ਨੇ ਐਸੇ ਸਤਿਗੁਰੂ ਜੀ ਜਿਹੜੇ ਬਚਨ ਕਰਨਗੇ ਤੇ ਚੜ੍ਹਦੀ ਕਲਾ ਹੋ ਜਾਵੇਗੀ। ਫਿਰ ਉਹਨੇ ਪੁੱਛਿਆ ਵੀ ਰਹਿੰਦੇ ਕਿੱਥੇ ਨੇ ਗੁਰੂ ਅਮਰਦਾਸ ਮਹਾਰਾਜ ਜੀ, ਜਿਨ੍ਹਾਂ ਦੀ ਇੰਨੀ ਸਿਫਤ ਕੀਤੀ ਤੂੰ ਗੁਰਮੁਖਾ, ਉਹ ਇੱਥੋਂ ਕਿੰਨੀ ਦੂਰ ਹਨ?
ਹੈ ਦੂਰ ਬਹੁ ਮਾਰਗ ਚਲਤੇ।
ਕਹਿੰਦੇ ਨੇ ਦੂਰ ਆ ਕਿ ਨੇੜੇ ਨੇ, ਜੇ ਆਪਾਂ ਮਾਰਗ ਤੇ ਚੱਲ ਕੇ ਜਾਈਏ ਤੇ ਪਹੁੰਚ ਸਕਦੇ ਕਿ ਨਹੀਂ? ਤਾਂ ਉਹਨੇ ਆਖਿਆ ਨਹੀਂ ਨਹੀਂ ਬਾਦਸ਼ਾਹ, ਇੱਥੋਂ ਦੂਰ ਨੇ ਕਾਫੀ ਮਹਾਰਾਜ ਜੀ, ਪਹੁੰਚ ਤਾਂ ਜਾਵਾਂਗੇ ਲੇਕਿਨ ਸਮਾਂ ਲੱਗੇਗਾ।
ਰਾਵਰ ਕੋ ਨਾ ਬਣੇ ਅਬ ਜਾਨੋ।
ਇਸ ਕਰਕੇ ਜੇ ਨੇੜੇ ਹੁੰਦੇ ਤੇ ਤੂੰ ਆਪ ਚਲਿਆ ਜਾਂਦਾ, ਮੈਂ ਵੀ ਤੈਨੂੰ ਸਲਾਹ ਦਿੰਦਾ, ਪਰ ਹੁਣ ਬਾਦਸ਼ਾਹ ਸਲਾਮਤ ਤੇਰਾ ਜਾਣਾ ਨਹੀਂ ਬਣਦਾ, ਕਿਉਂਕਿ ਤੂੰ ਇੱਥੇ ਜੰਗ ਦੀ ਅਗਵਾਈ ਕਰਦਾ ਪਿਆ ਤੇ ਮਹਾਰਾਜ ਜੀ ਦੂਰ ਨੇ ਇੱਥੋਂ।
ਦਿੱਲੀਪੁਰ ਤੇ ਨਿਕਟ ਸੋ ਜਾਨੋ।
ਹਾਂ, ਦਿੱਲੀ ਤੋਂ ਕੁਝ ਨੇੜੇ ਪੈਂਦਾ ਸੀ, ਅਗਰ ਪਹਿਲਾਂ ਤੂੰ ਇਹ ਗੱਲ ਕੀਤੀ ਹੁੰਦੀ ਤੇ ਦਿੱਲੀ ਤੋਂ ਤੂੰ ਆਪ ਵੀ ਚਲਿਆ ਜਾਂਦਾ ਚੜ੍ਹਾਈ ਕਰਨ ਤੋਂ ਪਹਿਲਾਂ, ਤਾਂ ਗੱਲ ਬਣਦੀ ਸੀ।
ਲਾਹੌਰ ਕੇ ਹੈ ਬਹੁਤ ਸਮੀਪ।
ਤੇ ਲਾਹੌਰ ਦੇ ਤਾਂ ਬਿਲਕੁਲ ਨੇੜੇ ਉਹ ਸਥਾਨ ਪੈਂਦਾ ਜਿੱਥੇ ਤੀਸਰੇ ਪਾਤਸ਼ਾਹ ਜੀ ਆਸ ਵੇਲੇ ਕਿਰਪਾ ਕਰਦੇ ਪਏ ਨੇ।
ਨਦੀ ਬਿਪਾਸਾ ਹੈ ਅਵਨੀਪ।
ਇਹ ਬਿਆਸ ਦਰਿਆ ਹੈ ਤੇ ਬਹੁਤ ਸੁੰਦਰ ਉਸਦਾ ਕਿਨਾਰਾ ਇੱਕ ਜਗ੍ਹਾ ਤੇ।
ਗੋਇੰਦਵਾਲ ਤੀਰਥ ਸਹ।
ਉੱਥੇ ਗੋਇੰਦਵਾਲ ਤੀਰਥ ਵਸਾਇਆ ਹੋਇਆ ਗੁਰੂ ਅਮਰਦਾਸ ਮਹਾਰਾਜ ਜੀ ਨੇ।
ਅਮਰਦਾਸ ਗੁਰ ਤੇ ਠਹਿਰੇ।
ਉਸ ਥਾਂ ਤੇ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਇਸ ਵੇਲੇ ਰਹਿ ਰਹੇ ਨੇ, ਜਿਹੜਾ ਬਿਆਸ ਦਰਿਆ ਦੇ ਕਿਨਾਰੇ ਤੇ ਬਹੁਤ ਸੁੰਦਰ ਜਗ੍ਹਾ ਗੋਇੰਦਵਾਲ ਨਗਰ ਵਸਿਆ ਹੋਇਆ ਹੈ।
ਅਬਹਿ ਮਾਤਬਰ ਰਾਵਰ ਕੇਰ।
ਕੋਈ ਆਪਣਾ ਭਰੋਸੇਯੋਗ ਬੰਦਾ, ਕੋਈ ਮੋਹਤਬਰ ਬੰਦਾ, ਕੋਈ ਸਿਆਣਾ ਬੰਦਾ ਹੁਣ ਤੂੰ ਭੇਜ ਸਕਦਾ ਇੱਥੋਂ।
ਪਹੁੰਚੈ ਤਿਨ ਠਹਿਕਰੈ ਅਦੇਰ।
ਦੇਰ ਨਾ ਕਰੇ, ਅੱਜ ਹੀ ਉਹਨੂੰ ਤੋਰ ਦੇਵੇ ਤੇ ਜਿੰਨੀ ਛੇਤੀ ਹੋ ਸਕਦਾ ਉਹ ਗੋਇੰਦਵਾਲ ਸਾਹਿਬ ਪਹੁੰਚ ਜਾਵੇ ਤੀਸਰੇ ਪਾਤਸ਼ਾਹ ਜੀ ਕੋਲੇ।
ਅਨਕੂ ਪਾਇਨ ਕੋ ਲੈ ਜਾਏ।
ਤੇ ਜਾਣ ਤੋਂ ਪਹਿਲਾਂ ਤੈਨੂੰ ਮੈਂ ਇੱਕ ਮਰਿਆਦਾ ਦੱਸਦਾ ਕਿ ਬਹੁਤ ਸਾਰੀ ਭੇਟਾ ਨਾਲ ਲੈ ਕੇ ਜਾਣੀ, ਕਿਉਂਕਿ ਮਹਾਰਾਜ ਜੀ ਨੂੰ ਮੱਥਾ ਟੇਕਣ ਵੇਲੇ ਮਰਿਆਦਾ ਹੁੰਦੀ ਹੈ, ਕੁਝ ਭੇਟਾ ਰੱਖ ਕੇ ਮੱਥਾ ਟੇਕਿਆ ਜਾਵੇ।
ਤੁਮਰੀ ਦਿਸਤੇ ਬਿਨਾ ਸੁਣਾਏ।
ਜੇ ਤੇਰੇ ਵੱਲੋਂ ਜਾ ਕੇ ਉਹ ਕੋਈ ਤੇਰਾ ਸਿਆਣਾ ਭੇਜਿਆ ਹੋਇਆ ਬੰਦਾ ਤੇਰੇ ਵੱਲੋਂ ਜਾ ਕੇ ਬੇਨਤੀ ਕਰੇ ਤੀਸਰੇ ਪਾਤਸ਼ਾਹ ਜੀ ਦੇ ਚਰਨਾਂ ਚ,
ਸ਼ਰਧਾਲੂ ਹੋਏ ਭਾਵ ਮਹਾਨਾ,
ਬਹੁਤ ਸ਼ਰਧਾ ਨਾਲ ਬੇਨਤੀ ਕਰੇ, ਬਹੁਤ ਭਾਵ ਪ੍ਰੇਮ ਮਨ ਚ ਰੱਖ ਕੇ ਬੇਨਤੀ ਕਰੇ, ਇਹ ਨਾ ਹੋਵੇ ਵੀ ਮੱਥਾ ਵੀ ਟੇਕੇ ਤੇ ਸ਼ੰਕਾ ਵੀ ਕਰੀ ਜਾਵੇ।
ਅਰਜ਼ ਗੁਜ਼ਾਰੈ ਗਰਜ ਸੁਜਾਨਾ,
ਬਹੁਤ ਸਿਆਣਾ ਬਣ ਕੇ ਤਰੀਕੇ ਨਾਲ ਅਰਜ਼ ਗੁਜ਼ਾਰੇ ਤੀਸਰੇ ਪਾਤਸ਼ਾਹ ਜੀ ਅੱਗੇ ਬੇਨਤੀ ਕਰੇ।
ਤਬ ਜੋ ਕਰੈ ਬਗ ਗੁਰ ਪੂਰੇ,
ਉਸ ਵੇਲੇ ਜੋ ਪੂਰੇ ਗੁਰੂ ਸਾਹਿਬ ਜੀ ਬਚਨ ਕਰ ਦੇਣਗੇ। ਤੇਰੇ ਵੱਲੋਂ ਭੇਜਿਆ ਹੋਇਆ ਬੰਦਾ ਜਦੋਂ ਭਾਵਨਾ ਨਾਲ ਬੇਨਤੀ ਕਰੇਗਾ ਤੇ ਜੋ ਵੀ ਬਚਨ ਤੀਸਰੇ ਪਾਤਸ਼ਾਹ ਜੀ ਕਰ ਦੇਣਗੇ ਉਸ ਵੇਲੇ
ਪੂਰਨ ਹੋਏ ਜ਼ਰੂਰ ਜ਼ਰੂਰੇ,
ਜ਼ਰੂਰ ਜ਼ਰੂਰ ਹੀ ਉਹ ਬਚਨ ਪੂਰਾ ਹੋ ਜਾਵੇਗਾ ਮਹਾਰਾਜ ਜੀ ਦਾ।
ਜਬੈ ਪਠਾਵਨ ਕਰ ਕੋ ਹੋ ਕੋਏ।
ਕਹਿੰਦੇ ਜਦੋਂ ਤੂੰ ਭੇਜਣ ਲੱਗੇਗਾ ਨਾ ਬੰਦਾ ਇੱਥੋਂ, ਜਦੋਂ ਤੁਰਨ ਲੱਗੇਗਾ ਤਾਂ
ਤਬ ਤੁਮ ਹੱਥ ਜੋੜ ਕੇ ਦੋਏ।
ਤੇ ਤੂੰ ਕੀ ਕਰਨਾ, ਉਸ ਆਪਣੇ ਬੰਦੇ ਨੂੰ ਇੱਥੋਂ ਤੋਰਨ ਲੱਗਿਆ ਹੱਥ ਜੋੜ ਕੇ, ਦੋਵੇਂ ਹੱਥ ਜੋੜ ਕੇ,
ਸ੍ਰੀ ਗੁਰੂ ਅਮਰਦਾਸ ਲੈ ਨਾਮ,
ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਨਾਮ ਲੈ ਕੇ,
ਮੁਖ ਸਨਮੁਖ ਕਰਕੇ ਤੇ ਠਾਮ,
ਉਸ ਥਾਂ ਵੱਲ ਨੂੰ ਮੂੰਹ ਕਰਕੇ, ਭਾਵ ਇੱਥੋਂ ਅੰਦਾਜ਼ਾ ਲਾਉਣਾ ਵੀ ਗੋਇੰਦਵਾਲ ਸਾਹਿਬ ਕਿਹੜੇ ਪਾਸੇ ਆ, ਜਦੋਂ ਬੰਦਾ ਤੇਰਾ ਤੁਰਨ ਲੱਗੇਗਾ ਤੂੰ ਆਪ ਉਸ ਪਾਸੇ ਨੂੰ ਮੂੰਹ ਕਰਕੇ ਹੱਥ ਜੋੜ ਕੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਨਾਮ ਲੈਣਾ ਹੈ।
ਆਪਣੋ ਕਾਜ ਚਿਤਵ ਕਰ ਮਨ ਮੈਂ,
ਤੇ ਆਪਣੇ ਮਨ ਵਿੱਚ ਆਪਣੇ ਕਾਜ ਨੂੰ ਆਪਣੇ ਕਾਰਜ ਨੂੰ ਚੇਤੇ ਕਰਨਾ ਹੈ।
ਤਸਲੀਮਾਤ ਕਰੋ ਤਿੰਨ ਛਿਨ ਮੈਂ,
ਤਸਲੀਮਾਤ ਦਾ ਅਰਥ ਹੁੰਦਾ ਸਲਾਮ ਕਰਨੀ, ਉਸ ਵੇਲੇ ਮਹਾਰਾਜ ਜੀ ਨੂੰ ਚੇਤੇ ਕਰਕੇ ਉਸ ਪਾਸੇ ਨੂੰ ਮੂੰਹ ਕਰਕੇ ਆਪਣੇ ਕੰਮ ਨੂੰ ਚੇਤੇ ਕਰਕੇ ਤੇ ਤੀਸਰੇ ਪਾਤਸ਼ਾਹ ਜੀ ਨੂੰ ਨਮਸਕਾਰ ਸਲਾਮ ਕਰਨੀ ਤੂੰ ਇੱਥੋਂ ਹੀ।
ਕਰੋ ਅੱਜ ਤੇ ਐਸੀ ਬਾਤ,
ਤੇ ਦੇਰ ਨਾ ਕਰ ਬਾਦਸ਼ਾਹ, ਅੱਜ ਹੀ ਤੈਨੂੰ ਕੋਈ ਬੰਦਾ ਤੋਰ ਦੇਣਾ ਚਾਹੀਦਾ ਹੈ।
ਗਮਨੇ ਮਾਰਗ ਤਿੰਨ ਅਰ ਰਾਤ,
ਦਿਨ ਰਾਤ ਇੱਕ ਕਰਕੇ ਬੰਦਾ ਤੁਰਿਆ ਜਾਵੇ, ਛੇਤੀ ਛੇਤੀ ਪੈਂਡਾ ਤੈਅ ਕਰੇ।
ਜਾਚੈ ਜਬੈ ਜਾਏ ਕਰ ਜੋਏ,
ਜਦੋਂ ਦੋਵੇਂ ਹੱਥ ਜੋੜ ਕੇ ਉਹ ਜਾਚ ਨਾ ਕਰੇਗਾ ਤੀਸਰੇ ਪਾਤਸ਼ਾਹ ਜੀ ਅੱਗੇ बेनती करेगा तो
निश्चय कार्य तुमरो होए,
निश्चय राखे भी तेरा कार्य जरूर हो जाएगा, बिल्कुल भरोसा कर। जे श्रद्धा नाल जाके प्रेम नाल तीसरे पातशाह नूं बेनती करेगा ते जरूर तेरा काम हो जाएगा।
हुण आगे सतगुरु मनावो,
क्योंकि फिर अगे तेरी मर्जी है भी तू सतगुरु जी नूं मनना के नहीं मनना, जा तू उहनां च श्रद्धा रखनी के नहीं। हुण मैं दावे नाल कहिंदा भी जे अज प्रेम नाल बेनती करेगा तेरी जय जयकार तेरी फतेह जरूर हो जाएगी।
मन बाचत फल ते पावो,
ते जे सदा वास्ते गुरु साहिब जी दा अगाम श्रद्धालु बनिया रहेगा ते मन पाउंदे फल तेनू मिलदे रहणगे।
दोहरा सुन अकबर श्रद्धा धरी, कहन लगे सब माहे।
उस गुरसिख दी उस गुरमुख दी बेनती सुन के अकबर दे मन च श्रद्धा आ गई ते बड़े प्रेम नाल इदां कहन लगा। ओ
मक्के ते हाजी आए अपर मुजावर आए,
कहन लगा भी हां मैं गुरु नानक पातशाह जी दी सोभा तां अगे भी सुनी है, क्योंकि कुछ हज करके गुरमुख प्यारे मक्के तो आए ते उन्होंने मैनू दस्या सी।
चाओ पई तिना मोए ठेकई सुनाए,
उन्हां ने आण के उन्हां हाजियां ने मैनू आण के एक गल दसी सी।
श्री नानक पहुंचे तिस ठाए,
कहिंदे भी धन गुरु नानक देव सच्चे पातशाह एक वार मक्के गए सन।
तै मकान की दस कर चरण,
कहिंदे उस पवित्र मकान वाल नूं चरण करके अपने गुरु नानक देव महाराज जी पै गए सन।
सुपते निसा परे ठिक धरन,
रात नूं सौण लग्या महाराज जी ने अपने चरण उस पासे कर ले सन।
जीवन गयो मुजादर मकान,
उस वेले जिहड़ा उत्थे मजौर सी उहदा नाम जीवन सी ते उहने जीवन ने आण के बहुत गुस्सा कीता महाराज जी जदों वेख्या कि महाराज अपने चरण करके उस पासे नूं पए हन। तां
कहे क्रूर बच गए कर पैर,
कहिंदे बहुत खोटे बचन उहने आण के आख्या ते महाराज जी दे चरण फड़ के उहने गुस्से विच
करे घसीटन तहते जब,
कहिंदे घसीट के सच्चे पातशाह जी दे चरणां नूं गुस्से नाल उहने परे नूं दूसरे पासे नूं कर दित्ता सी।
धर्म मकान तिस तिस तप है,
कहिंदे मैं सुणिया सी उहनां हाजियां ने मैनूं दस्या भी उह जिहड़ा मकान सी पवित्र जदों महाराज जी दे चरण दूसरे पासे नूं फेरे तां
मुसलमान भी मन है तिनको,
कहिंदे उह उस पवित्र स्थान घुम के उहने ਉਹ ਉਧਰਲੇ ਪਾਸੇ ਹੋ ਗਿਆ ਜਿੱਧਰ ਚਰਨ ਸੀ, ਜਿਸ ਕਰਕੇ ਸਾਰੇ ਮੁਸਲਮਾਨਾਂ ਨੇ ਵੀ ਮਹਾਰਾਜ ਜੀ ਨੂੰ ਮੰਨਿਆ ਸੀ। ਜੇ ਭਾਈ ਗੁਰਦਾਸ ਜੀ ਨੇ ਆਖਿਆ ਫਿਰਿਆ ਮੱਕਾ ਕਲਾ ਦਿਖਾਰੀ।
ਇੱਕ ਸਮ ਜਸ ਵਿਆਪਿਓ ਜਗ ਤਿੰਨ ਕੋ,
ਕਹਿੰਦੇ ਇੱਕ ਸਮ ਉਹਨਾਂ ਦਾ ਜਸ ਉਹਨਾਂ ਦੀ ਵਡਿਆਈ ਸਾਰੇ ਜਗਤ ਤੇ ਆ, ਭਾਵੇਂ ਕੋਈ ਕਿਸੇ ਮਜ਼ਹਬ ਨਾਲ ਸੰਬੰਧ ਰੱਖਦਾ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਬਹੁਤ ਮੰਨਦਾ ਹੈ।
ਤਿੰਨ ਤੇ ਮੈਬ ਹੋਏ ਸਨਾਥ,
ਕਹਿੰਦੇ ਹੁਣ ਉਸ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੱਦੀ ਤੋਂ ਮੈਂ ਨਿਹਾਲ ਹੋ ਜਾਵਾਂਗਾ ਜੇ ਤੀਸਰੇ ਪਾਤਸ਼ਾਹ ਜੀ ਮੇਰੇ ਤੇ ਕਿਰਪਾ ਕਰ ਦੇਣਗੇ।
ਕਾਰਜ ਪੁਰਵੋ ਧਰ ਪਗਮਾਥ,
ਸੋ ਮੈਂ ਮੇਰਾ ਕਾਰਜ ਮਹਾਰਾਜ ਪੂਰਾ ਕਰ ਦੇਣ, ਮੈਂ ਧਰਤੀ ਤੇ ਮੱਥਾ ਲਾ ਕੇ ਮੱਥਾ ਟੇਕਾਂਗਾ ਮਹਾਰਾਜ ਨੂੰ।
ਇਮ ਕਹਿ ਤਿਆਰ ਕੀਨ ਬੁੱਧਵਾਨ,
ਉਸੇ ਵੇਲੇ ਇਉਂ ਕਹਿ ਕੇ ਅਕਬਰ ਬਾਦਸ਼ਾਹ ਨੇ ਇੱਕ ਬਹੁਤ ਸਿਆਣਾ ਬੰਦਾ ਤਿਆਰ ਕੀਤਾ ਜੀ।
ਪੜਿਓ ਪਾਰਸੀ ਇਲਮ ਮਹਾਨ,
ਕਹਿੰਦੇ ਬਹੁਤ ਆਲਮ ਸੀ ਬੰਦਾ, ਪੜਿਆ ਹੋਇਆ ਸੀ, ਫਾਰਸੀ ਜਾਣਦਾ ਸੀ, ਉਹ ਇਲਮ ਪੜਿਆ ਹੋਇਆ ਸੀ ਸਾਰਾ।
ਨਿਤ ਸਤਸੰਗੀ ਮਾਧੁਰ ਕਹਿ,
ਕਹਿੰਦੇ ਉਵੇਂ ਵੀ ਉਹ ਬੰਦਾ ਸਤਸੰਗਤ ਕਰਨ ਵਾਲਾ, ਚੰਗੇ ਸੁਭਾਅ ਦਾ ਤੇ ਮਿੱਠੇ ਬੋਲ ਬੋਲਣ ਵਾਲਾ ਸੀ।
ਬਿਲਮ੍ਰਿਤਾ ਜੋ ਸਭ ਵਿਦ ਲਹਿ,
ਕਹਿੰਦੇ ਚੰਗੇ ਤਰੀਕੇ ਨਾਲ ਉਹਨੂੰ ਅਰਦਾਸ ਬੇਨਤੀ ਕੋਈ ਆਪਣੀ ਗੱਲ ਰੱਖਣੀ ਆਉਂਦੀ ਸੀ, ਇੰਨਾ ਸਿਆਣਾ ਬੰਦਾ ਸੀ, ਉਹਨੂੰ ਤਿਆਰ ਕੀਤਾ ਅਕਬਰ ਨੇ।
ਸਾਥ ਉਪਾਇ ਨੁਤਮ ਦੀਨਸ,
ਬਹੁਤ ਸਾਰੀਆਂ ਭੇਟਾਵਾਂ ਅਕਬਰ ਨੇ ਉਹਨੂੰ ਦੇ ਦਿੱਤੀਆਂ ਵੀ ਲੈ ਗੁਰਮੁਖਾ ਤੂੰ ਜਾਣਾ ਤੀਸਰੇ ਪਾਤਸ਼ਾਹ ਜੀ ਕੋਲੇ ਤੇ ਮੇਰੇ ਵੱਲੋਂ ਆ ਜਾ ਕੇ ਪਹਿਲਾਂ ਭੇਟਾ ਰੱਖਣੀ ਮਹਾਰਾਜ ਦੇ ਚਰਨਾਂ ਚ।
ਜਰੀ ਬਸਤਰ ਪਸ਼ਵੰਬਰ ਲੀਨਸ,
ਬਹੁਤ ਸੁੰਦਰ ਜਰੀ ਦੇ ਬਸਤਰ ਦਿੱਤੇ ਹਨ, ਪਸ਼ਮੀਨੇ ਦੇ ਬਸਤਰ ਦਿੱਤੇ ਮਹਾਰਾਜ ਜੀ ਦੇ ਅੱਗੇ ਰੱਖਣ ਲਈ।
ਇਤਿਹਾਦਿਕ ਲੈ ਦਰਬ ਕਨੇਰਾ,
ਇਤਿਹਾਦਿਕ ਭੇਟਾਵਾਂ ਦੇ ਨਾਲ ਬਹੁਤ ਸਾਰਾ ਦਰਬ ਧਨ ਮਾਇਆ ਦਿੱਤੀ ਨਾਲ ਅਕਬਰ ਨੇ।
ਚੱਲਿਓ ਗੁਰੂ ਦੇ ਸੁਭਾਵ ਵਡੇਰਾ,
ਕਹਿੰਦੇ ਗੁਰੂ ਸਾਹਿਬ ਜੀ ਦੇ ਚਰਨਾਂ ਦੀ ਭਾਵਨਾ ਲੈ ਕੇ ਹੁਣ ਉਸ ਬੰਦੇ ਨੂੰ ਉਹਨੇ ਤੋਰਨ ਲਈ ਤਿਆਰੀ ਕੀਤੀ ਜੀ।
ਹੁਣ ਅਕਬਰ ਨੇ ਸਿੱਖ ਸੋ ਕਹਿਓ,
ਕਹਿੰਦੇ ਫਿਰ ਅਕਬਰ ਨੇ ਉਸ ਗੁਰਮੁਖ ਨੂੰ ਆਖਿਆ ਜੀ ਨੇ ਦਸ ਪਾਈ ਸੀ ਤੀਸਰੇ ਪਾਤਸ਼ਾਹ ਜੀ ਦੀ,
ਗੁਰੂ ਬਿਰਤਾਂਤ ਸਰਬ ਤੈ ਲਹਿਓ।
ਆਖਿਆ ਗੁਰਮੁਖਾ ਤੂੰ ਗੁਰੂ ਸਾਹਿਬ ਜੀ ਦਾ ਸਾਰਾ ਬਿਰਤਾਂਤ ਸਾਨੂੰ ਦੱਸਿਆ, ਤੂੰ ਸਾਨੂੰ ਦਸ ਪਾਈ ਹੈ,
ਤੂੰ ਪੀ ਗਮ ਨੂੰ ਇਸਕੇ ਸਾਥ,
ਤੇ ਤੂੰ ਵੀ ਇਹਦੇ ਨਾਲ ਹੀ ਜਾ। ਆਹ ਬੰਦਾ ਜਿਹੜਾ ਮੈਂ ਤਿਆਰ ਕੀਤਾ ਤੇ ਮੈਂ ਚਾਹੁੰਦਾ ਵੀ ਤੂੰ ਮਹਾਰਾਜ ਜੀ ਨੂੰ ਜਾਣਦਾ, ਤੂੰ ਉਹਨਾਂ ਦੀ ਵਡਿਆਈ ਸਾਨੂੰ ਦੱਸੀ ਹੈ ਤੇ ਤੂੰ ਨਾਲ ਚੱਲ ਇਸ ਸਾਡੇ ਬੰਦੇ ਦੇ।
ਮਮ ਦਿਸਤੇ ਟੇਕੋ ਪਗ ਮਾਥ,
ਤੇ ਮੇਰੇ ਵੱਲੋਂ ਪਹਿਲਾਂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਜਾ ਕੇ ਮੱਥਾ ਟੇਕਣਾ ਹੈ।
ਜਥਾ ਬਚਨ ਸ੍ਰੀ ਮੁਕਤੇ ਕਹਿ,
ਜਿਵੇਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਬੇਨਤੀ ਸੁਣ ਕੇ ਪਵਿੱਤਰ ਮੁਖ ਤੋਂ ਬਚਨ ਕਰਨਗੇ।
ਤੁਮ ਸੰਗ ਬਹੁਤ ਸਾਡਨੀ ਐ,
ਤੇ ਮੈਂ ਇੱਦਾਂ ਕਰਦਾ ਤੁਹਾਨੂੰ ਦੋਵਾਂ ਨੂੰ ਭੇਜਦਾ ਤੇ ਕੁਝ ਤੁਹਾਡੇ ਨਾਲ ਸਵਾਰ ਦੇ ਕੇ ਭੇਜਦਾ, ਸਾਂਢਣੀ ਦਾ ਅਰਥ ਹੁੰਦਾ ਊਠਣੀਆਂ, ਕੁਝ ਊਠਣੀਆਂ ਦੇ ਕੇ ਭੇਜਦਾ ਹਾਂ ਮੈਂ ਤੁਹਾਨੂੰ।
ਅਤਸੈ ਤੁਰਤ ਪਟਾਵੋ ਸਦਕੋ,
ਤੇ ਤੁਸੀਂ ਛੇਤੀ ਜਾਵੋ ਤੇ ਜਿਹੜੀ ਵੀ ਖਬਰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਵੱਲੋਂ ਹੋਵੇਗੀ,
ਸੇਵੋ ਸਤਿਗੁਰ ਕਰ ਸੁਧ ਬੁੱਧ ਕੋ,
ਕਹਿੰਦੇ ਬਹੁਤ ਪਵਿੱਤਰ ਮਨ ਦੇ ਨਾਲ ਚੰਗੀ ਅਕਲ ਨਾਲ ਮਹਾਰਾਜ ਨੂੰ ਮੱਥਾ ਟੇਕਿਓ, ਜੋ ਬਚਨ ਸੱਚੇ ਪਾਤਸ਼ਾਹ ਜੀ ਕਰਨਗੇ ਉਹ ਜਿਹੜੇ ਊਠਣੀਆਂ ਸਵਾਰ ਮੈਂ ਤੁਹਾਡੇ ਨਾਲ ਭੇਜਾਂਗਾ ਉਹਨਾਂ ਦੇ ਹੱਥ ਤੁਸੀਂ ਮੈਨੂੰ ਛੇਤੀ ਸੁਨੇਹਾ ਭੇਜ ਦੇਣਾ।
ਅਕਬਰ ਤੇ ਰੁਖਸਤ ਹੋਏ ਚਲੇ,
ਕਹਿੰਦੇ ਨੇ ਫਿਰ ਅਕਬਰ ਦੇ ਕੋਲੋਂ ਇਹ ਚੱਲ ਪਏ ਦੋਨੋਂ ਜਾਣੇ। ਇੱਕ ਉਹਦਾ ਭੇਜਿਆ ਹੋਇਆ ਸਿਆਣਾ ਬੰਦਾ ਤੇ ਇੱਕ ਉਹ ਗੁਰਸਿੱਖ ਜਿਹਨੇ ਦਸ ਪਾਈ ਸੀ ਜੀ।
ਕਰ ਤੂੰ ਤਾਇਲ ਮਾਰਗ ਢਲੇ,
ਕਹਿੰਦੇ ਬਹੁਤ ਛੇਤੀ ਛੇਤੀ ਆਪਣੇ ਰਸਤੇ ਤੇ ਚੱਲੇ ਆਉਂਦੇ ਨੇ ਗੋਇੰਦਵਾਲ ਸਾਹਿਬ ਵੱਲ।
ਲਗ ਵਿਸਰਾਮ ਗਮਨੇ ਦੂਰ,
ਪੈਂਡਾ ਜ਼ਿਆਦਾ ਕਰਦੇ ਨੇ ਤੇ ਵਿਸ਼ਰਾਮ ਘੱਟ ਕਰਦੇ ਨੇ ਤਾਂ ਕਿ ਛੇਤੀ ਪਹੁੰਚ ਜਾਈਏ ਗੋਇੰਦਵਾਲ ਸਾਹਿਬ।
ਜਾਏ ਪਹੁੰਚੇ ਗੁਰੂ ਹਜ਼ੂਰ,
ਆ ਗਏ ਨੇ ਜੀ ਚਲਦੇ ਚਲਦੇ ਗੋਇੰਦਵਾਲ ਆ ਗਏ ਜਿੱਥੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਪਏ।
ਗੋਇੰਦਵਾਲ ਸਿਵਰ ਕਰ ਦੀਨ,
ਆਣ ਕੇ ਗੋਇੰਦਵਾਲ ਉਹਨਾਂ ਨੇ ਆਪਣੇ ਤੰਬੂ ਲਾ ਲਿਆ, ਆਪਣਾ ਡੇਰਾ ਲਾ ਲਿਆ ਜੀ।
ਸਗਰੀ ਭੇਟ ਹਾਥ ਧਰ ਲੀਨ,
ਤੇ ਫਿਰ ਜਦੋਂ ਅਗਲੇ ਦਿਨ ਦਾ ਸਵੇਰਾ ਹੋਇਆ ਤੇ ਸਾਰੀ ਭੇਟਾ ਆਪਣੇ ਹੱਥਾਂ ਚ ਲੈ ਕੇ
ਸ੍ਰੀ ਗੁਰੂ ਅਮਰਦਾਸ ਨਿਜ ਥਾਏ,
ਕਹਿੰਦੇ ਉਸ ਵੇਲੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਉਸ ਸਥਾਨ ਤੇ
ਬੜੀ ਬਾਪਕਾ ਬਹੁ ਬਨਵਾਏ
ਕਿੱਥੇ ਸਨ, ਜਿੱਥੇ ਬੌਲੀ ਸਾਹਿਬ ਜੀ ਦੀ ਖੁਦਾਈ ਚੱਲਦੀ ਪਈ ਸੀ, ਬੌਲੀ ਸਾਹਿਬ ਜੀ ਦੀ ਤਿਆਰੀ ਹੁੰਦੀ ਪਈ ਸੀ, ਉੱਥੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਸੁਭਾਏ ਮਾਨ ਸਨ।
ਬੈਠੇ ਆਪ ਜਾਏ ਕਰਤਾ,
ਕਹਿੰਦੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਆਪ ਜਾ ਕੇ ਬੌਲੀ ਸਾਹਿਬ ਦੇ ਕਿਨਾਰੇ ਤੇ ਬੈਠੇ ਦੀਵਾਨ ਲਗਾਇਆ ਹੋਇਆ ਸੀ।
ਸ਼ਿਲਪੀਕਾਰ ਸਰਾਵਹਿ ਜਹਾਂ,
ਬਹੁਤ ਸਾਰੇ ਕਾਰੀਗਰ ਜਿਹੜੇ ਲੱਗੇ ਹੋਏ ਸਨ ਬੌਲੀ ਸਾਹਿਬ ਨੂੰ ਤਿਆਰ ਕਰਨ ਲਈ।
ਸ੍ਰੀ ਮੁਖ ਤੇ ਫਰਮਾਵਹਿ ਜਿਉਂ ਜਿਉਂ,
ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਪਵਿੱਤਰ ਮੁਖ ਤੋਂ ਕਾਰੀਗਰਾਂ ਨੂੰ ਦੱਸਦੇ ਸਨ ਭਈ ਇੱਥੋਂ ਐਂ ਕਰੋ, ਇੱਥੋਂ ਐਂ ਕਰੋ, ਕਹਿ ਕਹਿ ਕੇ ਬੌਲੀ ਬਣਵਾ ਰਹੇ ਸਨ ਮਹਾਰਾਜ ਜੀ।
ਵਿਉਂਤ ਬਣਾਵੇ ਸ਼ਿਲਪੀ ਤਿਉਂ ਤਿਉਂ,
ਜਿਵੇਂ ਜਿਵੇਂ ਮਹਾਰਾਜ ਹੁਕਮ ਕਰੀ ਜਾਂਦੇ ਸਨ ਤਿਵੇਂ ਤਿਵੇਂ ਵਿਉਂਤ ਨਾਲ ਕਾਰੀਗਰ ਬੌਲੀ ਸਾਹਿਬ ਜੀ ਦੀ ਖੁਦਾਈ ਕਰੀ ਜਾਂਦੇ ਸਨ।
ਅਨੇਕ ਯਤਨ ਕੋ ਕਰਤੇ ਐ,
ਕਹਿੰਦੇ ਬਹੁਤ ਯਤਨ ਕਰਦੇ ਪਏ ਸਨ ਮਹਾਰਾਜ ਛੇਤੀ ਬੌਲੀ ਸਾਹਿਬ ਤਿਆਰ ਹੋ ਜਾਵੇ।
ਮਰਜ ਸੈਂਕੜੇ ਨਿਸ ਦਿਨ ਰਹਿ,
ਸੈਂਕੜਿਆਂ ਦੀ ਗਿਣਤੀ ਵਿੱਚ ਉੱਥੇ ਲੱਗੇ ਹੋਏ ਸਨ ਸੇਵਾ ਵਿੱਚ ਲੋਕ।
ਹੋਈ ਰਹਿਤ ਭੀੜ ਚਫੇਰੇ,
ਬਹੁਤ ਭੀੜ ਮਹਾਰਾਜ ਜੀ ਦੇ ਚਾਰ ਚਫੇਰੇ ਸੀ।
ਕਨੇ ਮਿਹਨਤੀ ਸਿੱਖ ਕਨੇਰੇ,
ਬਹੁਤ ਸਾਰੇ ਕਾਰੀਗਰ ਬਹੁਤ ਸਾਰੇ ਮਿਹਨਤੀ ਮਜ਼ਦੂਰ ਲੱਗੇ ਹੋਏ ਸਨ।
ਅਨੇਕ ਦੇਸ਼ ਤੇ ਸੰਗਤ ਆਵੇ,
ਤੇ ਹੋਰ ਸੇਵਾ ਕਰਨ ਵਾਸਤੇ ਕਈਆਂ ਦੇਸ਼ਾਂ ਵਿੱਚੋਂ ਸੰਗਤ ਆਉਂਦੀ ਸੀ ਜੀ।
ਦਰਸ਼ਨ ਦਰਸ ਕਾਮਨਾ ਪਾਵੇ,
ਮਹਾਰਾਜ ਜੀ ਦੇ ਦਰਸ਼ਨ ਕਰਦੇ ਨੇ, ਬੌਲੀ ਸਾਹਿਬ ਦੀ ਸੇਵਾ ਚ ਹਿੱਸਾ ਪਾਉਂਦੇ ਨੇ, ਮਨੋਕਾਮਨਾ ਸਾਰਿਆਂ ਦੀਆਂ ਪੂਰੀਆਂ ਹੁੰਦੀਆਂ ਹਨ। ਜਿਵੇਂ ਮਾਈ ਸੇਵਾ ਜੀ ਦਾ ਬਾਜ਼ਾਰ ਹੈ ਨਾ ਜੀ ਅੰਮ੍ਰਿਤਸਰ, ਉਹ ਮਾਈ ਸੇਵਾ ਵੀ ਬੌਲੀ ਸਾਹਿਬ ਜੀ ਦੀ ਸੇਵਾ ਕਰਨ ਵਾਸਤੇ ਆਉਂਦੀ ਰਹੀ ਸੀ। ਗੋਇੰਦਵਾਲ ਸਾਹਿਬ ਗੁਰੂ ਸਾਹਿਬ ਜੀ ਤੋਂ ਵਰੋਸਾਈ ਗਈ, ਉਹਦੇ ਨਾਂ ਤੇ ਬਾਜ਼ਾਰ ਬਣਿਆ ਹੋਇਆ ਅੰਮ੍ਰਿਤਸਰ ਵਿਖੇ।
ਕਿਸ ਦਿਨ ਹੋਰ ਹੋਤ ਜਬ ਆਏ,
ਕਹਿੰਦੇ ਉਹ ਜਿਹੜਾ ਦਿਨ ਜਿੱਦਣ ਇਹ ਆਏ ਸਨ ਤੇ ਇਹਨਾਂ ਨੇ ਮੱਥਾ ਟੇਕਣਾ ਸੀ ਅਕਬਰ ਦੇ ਬੰਦਿਆਂ ਨੇ ਮਹਾਰਾਜ ਜੀ ਨੂੰ, ਉਹ ਅੰਮ੍ਰਿਤ ਵੇਲੇ ਦਾ ਦੀਵਾਨ ਬੌਲੀ ਸਾਹਿਬ ਦੇ ਕਿਨਾਰੇ ਤੇ ਲੱਗਾ ਹੋਇਆ ਸੀ।
ਬੈਠੇ ਗੁਰਮਸ ਆਨੰਦ ਵਿਛਾਏ,
ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਸਿੰਘਾਸਨ ਉੱਪਰ ਬੈਠੇ ਹੋਏ ਸਨ।
ਦੇਸ਼ ਦੇਸ਼ ਤੇ ਸਿੱਖ ਚੱਲ ਆਏ,
ਦੇਸਾਂ ਪ੍ਰਦੇਸਾਂ ਵਿੱਚੋਂ ਸਿੱਖ ਸੰਗਤਾਂ ਚੱਲ ਕੇ ਆਈਆਂ ਹੋਈਆਂ ਸਨ।
ਰਹਿ ਉਪਾਇਨ ਸੀਸ ਨਵਾਏ,
ਸਾਰੀਆਂ ਸਿੱਖ ਸੰਗਤਾਂ ਆਣ ਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਭੇਟਾ ਰੱਖ ਰੱਖ ਕੇ ਸੀਸ ਨਵਾਉਂਦੇ ਪਏ ਸਨ।
ਬੈਠੇ ਸ਼ਬਦ ਗਾਵਨੋ ਹੋਤ,
ਮਹਾਰਾਜ ਜੀ ਦੀ ਹਜ਼ੂਰੀ ਵਿੱਚ ਰਬਾਬੀ ਸਿੰਘ ਜੀ ਕੀਰਤਨ ਕਰਦੇ ਪਏ ਸਨ।
ਗੁਰਸਿੱਖੀ ਕੋ ਪਰਤ ਉਦੋਤ,
ਗੁਰਸਿੱਖੀ ਦਾ ਮਹਾਰਾਜ ਸੱਚੇ ਪਾਤਸ਼ਾਹ ਪ੍ਰਚਾਰ ਤੇ ਪ੍ਰਸਾਰ ਕਰਦੇ ਪਏ ਸਨ।
ਇਤਨੇ ਮੈਂ ਅਕਬਰ ਕੇ ਮਾਨਵ,
ਕਹਿੰਦੇ ਇੰਨੇ ਚਿਰ ਨੂੰ ਉਹ ਜਿਹੜੇ ਅਕਬਰ ਦੇ ਭੇਜੇ ਹੋਏ ਬੰਦੇ ਸੀ ਨਾ, ਇੱਕ ਉਹ ਗੁਰਮੁਖ ਪਿਆਰਾ ਗੁਰਸਿੱਖ ਤੇ ਇੱਕ ਉਹਦਾ ਆਪਣਾ ਭੇਜਿਆ ਹੋਇਆ ਜਿਹੜਾ ਮੁਨਸ਼ੀ ਮਨੀਮ ਸਿਆਣਾ ਬੰਦਾ ਸੀ, ਉਹ ਵੀ ਆ ਗਏ ਜੀ।
ਆਏ ਸੰਗ ਉਪਾਇਨ ਠਾਨਵ,
ਬਹੁਤ ਸਾਰੀਆਂ ਭੇਟਾਵਾਂ ਨਾਲ ਲਿਆ ਕੇ ਜਿਹੜੇ ਨਾਲ ਉਹ ਕੁਝ ਉਠਣੀਆਂ ਵਾਲੇ ਬੰਦੇ ਭੇਜੇ ਸਨ ਅਸਵਾਰ, ਉਹਨਾਂ ਨੂੰ ਭੇਟਾ ਚਕਵਾ ਕੇ ਉਹ ਵੀ ਆ ਗਏ ਮਹਾਰਾਜ ਦੇ ਹਜ਼ੂਰ।
ਹੱਥ ਜੋੜ ਧਰ ਦੀਨ ਅਗਾਰੀ,
ਕਹਿੰਦੇ ਹੱਥ ਜੋੜ ਕੇ ਉਹ ਸਾਰੀ ਭੇਟਾ ਤੀਸਰੇ ਪਾਤਸ਼ਾਹ ਜੀ ਦੇ ਚਰਨਾਂ ਚ ਰੱਖ ਦਿੱਤੇ।
ਹੋਏ ਦੀਨ ਮਨ ਬੰਧਨ ਧਾਰੀ,
ਬਹੁਤ ਦੀਨ ਹੋ ਕੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਮੱਥਾ ਟੇਕਿਆ।
ਗੁਰ ਪੁੱਛੇ ਤਮਕਿਤ ਤੇ ਆਏ,
ਜਦੋਂ ਇੰਨੀ ਸਾਰੀ ਭੇਟਾ ਉਹਨਾਂ ਲਿਆ ਕੇ ਰੱਖੀ ਤੇ ਤੀਸਰੇ ਪਾਤਸ਼ਾਹ ਜੀ ਨੇ ਪਵਿੱਤਰ ਮੁੱਖ ਤੋਂ ਉਹਨਾਂ ਨੂੰ ਪੁੱਛਿਆ, ਭਾਈ ਕਿੱਥੋਂ ਆਏ ਜੇ ਤੁਸੀਂ?
ਭੇਟ ਮੋਲਬੋ ਵਸਤੂ ਲਿਆਏ,
ਆਖਿਆ ਇੰਨੀ ਕੀਮਤੀ ਭੇਟਾ, ਇੰਨੇ ਕੀਮਤੀ ਵਸਤਰ ਤੁਸੀਂ ਲੈ ਕੇ ਆਏ ਹੋ।
ਉਹ ਕਾਰਜ ਕਹੋ ਕਾਰਜ ਗੁਰ ਪਰਿਓ ਤੁਮਾਰੋ,
ਬਈ ਗੁਰੂ ਸਾਹਿਬ ਜੀ ਨੇ ਗੁਰੂ ਘਰ ਤੋਂ ਤੁਹਾਡਾ ਕਿਹੜਾ ਕੰਮ ਪੂਰਾ ਹੋਇਆ ਜਿਹੜੀ ਤੁਸੀਂ ਇੰਨੀ ਕੀਮਤੀ ਭੇਟਾ ਲੈ ਕੇ ਆਏ ਹੋ?
ਕਹਿ ਜਾ ਚਨਕੋ ਚੈਤ ਉਧਾਰੋ,
ਬਈ ਤੁਹਾਡਾ ਕੋਈ ਕੰਮ ਪੂਰਾ ਹੋਇਆ ਕਿ ਜਾਂ ਕੁਝ ਮੰਗਣ ਆਏ ਜੇ ਗੁਰੂ ਘਰੋਂ ਕਿਸੇ ਕੰਮ ਵਾਸਤੇ ਆਏ ਹੋ ਇੰਨੀ ਭੇਟਾ ਲੈ ਕੇ?
ਸੁਣ ਕੇ ਨਵੀਂ ਸਿੰਧ ਕਰ ਜੋਰੇ,
ਮਹਾਰਾਜ ਜੀ ਦਾ ਪਵਿੱਤਰ ਬਚਨ ਸੁਣ ਕੇ ਉਹ ਜਿਹੜਾ ਸਿਆਣਾ ਮਨੁੱਖ ਅਕਬਰ ਦਾ ਭੇਜਿਆ ਹੋਇਆ ਆਇਆ ਸੀ ਉਹ ਮੁਨਸ਼ੀ, ਉਹਨੇ ਹੱਥ ਜੋੜ ਕੇ ਆਖਿਆ ਜੀ,
ਸ਼ੈਨ ਸ਼ਾਹ ਤੁਮ ਚਰਨ ਨੇ ਹੋਰੇ,
ਆਖਿਆ ਸੱਚੇ ਪਾਤਸ਼ਾਹ ਜੀ ਸ਼ੈਨ ਸ਼ਾਹ ਅਕਬਰ ਨੇ ਆਪ ਜੀ ਦੇ ਚਰਨਾਂ ਤੇ ਮੱਥਾ ਟੇਕਣਾ ਭੇਜਿਆ ਹੈ।
ਰਾਵਰ ਨਿਕਲ ਪਠਾਵਨ ਕੀਨੇ,
ਮਹਾਰਾਜ ਸਾਨੂੰ ਸ਼ਹਿਨਸ਼ਾਹ ਅਕਬਰ ਨੇ ਭੇਜਿਆ ਆਪ ਜੀ ਦੇ ਕੋਲੇ।
ਜਸ ਤੁਮਰੋ ਸ਼ਰਵਨਨ ਸੁਣ ਲੀਨੇ,
ਕਿਉਂਕਿ ਆਪ ਜੀ ਦਾ ਜਸ ਤੁਹਾਡੀ ਵਡਿਆਈ ਸੁਣੀ ਸੀ ਅਕਬਰ ਨੇ ਆਪਣੇ ਕੰਨਾਂ ਨਾਲ।
ਪਟੀ ਉਪਾਇਨ ਸਰਦਾ ਧਰਕੈ,
ਇਹ ਜਿਹੜੀ ਸਾਰੀ ਭੇਟਾ ਇਹ ਅਕਬਰ ਬਾਦਸ਼ਾਹ ਵੱਲੋਂ ਭੇਜੀ ਗਈ ਹੈ, ਬਹੁਤ ਸ਼ਰਧਾ ਨਾਲ ਭੇਜਿਆ ਉਹਨੇ ਸਾਰਾ ਕੁਝ ਮਹਾਰਾਜ ਜੀ।
ਵਾਰ ਵਾਰ ਬੋਬਿਨ ਉਹ ਚਰਕੈ,
ਤੇ ਵਾਰ ਵਾਰ ਮੱਥਾ ਟੇਕਦਾ ਸੀ, ਵਾਰ ਵਾਰ ਬੇਨਤੀਆਂ ਕਰਦਾ ਸੀ।
ਸਭ ਪੀਰਨ ਤੇ ਹੋਏ ਨਿਰਾਸੇ,
ਕਿਉਂਕਿ ਸਭ ਪੀਰਾਂ ਫਕੀਰ ਫਕੀਰਾਂ ਨੂੰ ਪਹਿਲਾਂ ਉਹਨੇ ਮਨਾ ਲਿਆ ਤੇ ਨਿਰਾਸ਼ ਹੋ ਗਿਆ ਕਿਉਂਕਿ ਕਿਸੇ ਪੀਰ ਫਕੀਰ ਦੀ ਮਨੌਤ ਕੀਤਿਆਂ ਉਹਦੀ ਮਨਸ਼ਾ ਪੂਰੀ ਨਹੀਂ ਹੋਈ।
ਪਠਿਓ ਹਮੈ ਕੋ ਰਾਵਰ ਪਾਸੇ,
ਇਸ ਕਰਕੇ ਸੱਚੇ ਪਾਤਸ਼ਾਹ ਜੀ ਸਾਨੂੰ ਤੁਹਾਡੇ ਕੋਲੇ ਭੇਜਿਆ ਹੈ ਉਸਨੇ।
ਕੀਰਤ ਸ਼੍ਰੀ ਨਾਨਕ ਕੀ ਸੁਣ ਕੇ,
ਕਿਉਂਕਿ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਕੀਰਤੀ ਸੁਣੀ, ਉਹਨਾਂ ਦੀ ਵਡਿਆਈ ਸੁਣੀ ਗੁਰੂ ਨਾਨਕ ਪਾਤਸ਼ਾਹ ਜੀ ਦੀ।
ਗੁਰੂ ਅੰਗਦ ਕੀ ਗੁਰਤਾ ਗੁਣ ਕੇ,
ਫਿਰ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਸੁਣੀ ਅਕਬਰ ਨੇ।
ਰਾਵਰ ਕੀ ਮਹਿਮਾ ਬਹੁਮਾਨ,
ਫਿਰ ਇਸ ਸਿੱਖ ਨੇ ਤੁਹਾਡੀ ਮਹਿਮਾ ਸੁਣਾਈ ਜਦੋਂ ਅਕਬਰ ਬਾਦਸ਼ਾਹ ਨੂੰ।
ਪਠਿਓ ਹਮੈ ਅਕਬਰ ਸੁਲਤਾਨ,
ਉਹ ਤਾਂ ਕਰਕੇ ਅਕਬਰ ਬਾਦਸ਼ਾਹ ਨੇ ਤੁਹਾਡੇ ਵੱਲੇ ਸਾਨੂੰ ਭੇਜਿਆ ਜੀ।
ਕੀਨਸ ਦਿੱਲੀ ਤੇ ਪ੍ਰਸਥਾਨ,
ਮਹਾਰਾਜ ਨੇ ਆਖਿਆ ਗੱਲ ਕੀ ਹੈ? ਕਹਿਣ ਲੱਗੇ ਜੀ ਦਿੱਲੀ ਤੋਂ ਚੜ੍ਹਾਈ ਕੀਤੀ ਅਕਬਰ ਬਾਦਸ਼ਾਹ ਨੇ ਫੌਜ ਲੈ ਕੇ।
ਵਿਗੜ ਪਰੇ ਰਾਜਪੂਤ ਮਹਾਨ,
ਕਿਉਂਕਿ ਦੋ ਰਾਜਪੂਤ ਰਾਜੇ ਵਿਗੜ ਗਏ ਸਨ ਅਕਬਰ ਦੇ ਨਾਲ,
ਤਾਂ ਜੰਗ ਐਸੋ ਕਛ ਹੋਵਾ,
ਕਹਿੰਦੇ ਉਹਦੇ ਤੇ ਚੜ੍ਹਾਈ ਕੀਤੀ ਅਕਬਰ ਨੇ ਫੌਜ ਲੈ ਕੇ, ਬੜਾ ਘਮਸਾਨ ਦਾ ਜੰਗ ਹੋਇਆ।
ਗਨ ਸੁੱਟਣ ਕੋ ਰਣਥਰ ਸੋਵਾ,
ਕਹਿੰਦੇ ਪਤਾ ਨੀ ਕਿੰਨੇ ਸੂਰਮੇ ਲੜਾਈ ਦੇ ਮੈਦਾਨ ਵਿਚ ਸਦਾ ਦੀ ਨੀਂਦ ਸੌ ਗਏ ਹਨ।
ਤੋਪੈ ਬਹੁ ਬਰਖ ਚਲਵਾਈ,
ਬਹੁਤ ਤੋਪਾਂ ਚੱਲੀਆਂ, ਬਹੁਤ ਤੋਪਾਂ ਦੇ ਗੋਲੇ ਭਰਾਏ ਗਏ, ਪਰ ਜਿੱਤ ਨਹੀਂ ਹੋਈ ਬਾਦਸ਼ਾਹ ਜੀ।
ਤੂੰ ਧਾਰ ਨਵ ਮੈਂ ਬਹੁ ਸ਼ਾਈ,
ਕਹਿੰਦੇ ਧੂੰਆਂ ਛਾਇਆ ਹੋਇਆ ਸੀ, ਗਰਦ ਛਾਈ ਹੋਈ ਸੀ ਅਸਮਾਨ ਵਿਚ, ਇੰਨੇ ਗੋਲੇ ਚੱਲੇ, ਇੰਨੀਆਂ ਗੋਲੀਆਂ ਚੱਲੀਆਂ, ਪਰ ਬਾਦਸ਼ਾਹ ਦੀ ਜਿੱਤ ਨਹੀਂ ਹੋਈ।
ਅਨੇਕ ਸੁਰੰਗਾਂ ਖੁਦ ਉਡਾਈ,
ਕਹਿੰਦੇ ਬਹੁਤ ਸਾਰੀਆਂ ਸੁਰੰਗਾਂ ਜਿਹੜੀਆਂ ਸਨ ਬਰੂਦ ਰੱਖ ਰੱਖ ਕੇ ਉਡਾ ਦਿੱਤੀਆਂ ਹਨ।
ਲੱਖਾਂ ਜਵਾਲਾ ਬਣ ਉਛਟਾਈ,
ਲੱਖਾਂ ਦੀ ਗਿਣਤੀ ਵਿਚ ਬੰਦੂਕਾਂ ਤੋਂ ਗੋਲੀਆਂ ਚੱਲੀਆਂ।
ਨਿਕਸੈ ਵੈਰ ਦੁਰਗ ਤੇ ਰਾਜੇ,
ਪਰ ਕਹਿੰਦੇ ਇੰਨੀ ਸੂਰਮ ਗਤੀ ਨਾਲ ਕਿਲੇ ਚੋਂ ਨਿਕਲ ਕੇ ਉਹ ਦੋਵੇਂ ਭਰਾ ਲੜਦੇ ਸਨ ਫੌਜ ਨਾਲ ਲੈ ਕੇ।
ਵਜੈ ਜੁਝਾਉ ਦੂਰ ਦਿਸ ਬਾਜੇ,
ਕਹਿੰਦੇ ਦੂਰ ਦੂਰ ਤੱਕ ਜਿਹੜੇ ਜੁਝਾਰੂ ਵਾਜੇ ਨਗਾਰੇ ਵੱਜਦੇ ਸਨ, ਇੰਨੀ ਸੂਰਮ ਗਤੀ ਨਾਲ ਉਹਨਾਂ ਦੋਨਾਂ ਭਰਾਵਾਂ ਨੇ ਜੰਗ ਕੀਤੀ, ਪੈਰ ਨਹੀਂ ਲੱਗਣ ਦਿੱਤੇ ਅਕਬਰ ਦੇ।
ਜੋਧਾ ਪਿਰੈ ਪਰਸਪਰ ਘਨੇ,
ਕਹਿੰਦੇ ਦੋਨਾਂ ਪਾਸਿਆਂ ਦੇ ਜੋਧੇ, ਬਹੁਤ ਘਮਸਾਨ ਦਾ ਭੇੜ ਪਿਆ ਦੋਨਾਂ ਵਿਚ।
ਲੜੈ ਮਰੈ ਗਿਰ ਸਰੋਣ ਸਨੇ,
ਕਹਿੰਦੇ ਨੇ ਲੜਦੇ ਨੇ, ਮਰਦੇ ਨੇ, ਖੂਨੋ ਖੂਨੀ ਹੋ ਕੇ ਧਰਤੀ ਤੇ ਡਿੱਗਦੇ ਹਨ।
ਇਸ ਵਿਦ ਮਚਾ ਘੋਰ ਸੰਗਰਾਮ,
ਬਹੁਤ ਜ਼ਿਆਦਾ ਘੋਰ ਸੰਗਰਾਮ ਮਚਿਆ ਹੋਇਆ ਹੈ।
ਲੱਖੋਂ ਨਰ ਪਹੁੰਚਾ ਜਮ ਤਾਮ,
ਲੱਖਾਂ ਦੀ ਗਿਣਤੀ ਚ ਜਮ ਦੇ ਘਰ ਨੂੰ ਚੱਲ ਗਏ ਦੋਨਾਂ ਪਾਸਿਆਂ ਦੇ ਲੋਕ।
ਅਨਕ ਉਪਾਅ ਸਾਹ ਕਰ ਰਹੇ ਹੋ,
ਬਹੁਤ ਉਪਾਅ ਕੀਤਾ ਅਕਬਰ ਨੇ ਕਿਲੇ ਨੂੰ ਫਤਿਹ ਕਰਨ ਵਾਸਤੇ।
ਗੜ ਚਤੌੜ ਕਹੋ ਕਯੋ ਨਾ ਲਹਿਓ,
ਪਰ ਇਹ ਚਤੌੜ ਦਾ ਕਿਲਾ ਜਿੱਤਿਆ ਨਹੀਂ ਗਿਆ, ਫਤਿਹ ਨਹੀਂ ਹੋਈ ਅਕਬਰ ਦੀ।
ਸਭ ਪੀਰਨ ਕੇ ਬਾਗ ਸਿਮਰ ਕੈ,
ਕਹਿੰਦੇ ਸਭ ਪੀਰਾਂ ਦੇ ਬਚਨ ਚੇਤੇ ਕੀਤੇ ਹਨ।
ਰਹਿਓ ਸ਼ਾਹ ਚਰਜ ਉਰ ਧਰ ਕੈ,
ਪਰ ਹੈਰਾਨ ਹੋ ਗਿਆ ਅਕਬਰ ਬਾਦਸ਼ਾਹ ਵੀ ਕੋਈ ਪੀਰ ਫਕੀਰ ਇਸ ਵੇਲੇ ਬਾਂਹ ਨਹੀਂ ਫੜਦਾ ਪਿਆ, ਕੋਈ ਫਤਿਹ ਨਹੀਂ ਹੁੰਦੀ ਪਈ।
ਕਾਰਜ ਸਰਿਓ ਨਾ ਜਬ ਕਿਸ ਭਾਂਤ,
ਜਦੋਂ ਕਿਸੇ ਕੋਲੋਂ ਵੀ ਕਾਰਜ ਸਫਲਾ ਨਹੀਂ ਹੋਇਆ ਤਾਂ।
ਸੁਣ ਤੁਮਰੀ ਕੀਰਤ ਵਿਦਾਤ,
ਉਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੀ ਕੀਰਤੀ ਐਸ ਗੁਰਮੁਖ ਤੋਂ ਸੁਣੀ ਅਕਬਰ ਬਾਦਸ਼ਾਹ ਨੇ।
ਵਚਨ ਆਪ ਕੇ ਸੁਣ ਕੇ ਕਾਰਨ,
ਜਦੋਂ ਤੁਹਾਡੇ ਵਚਨ ਸੁਣੇ, ਤੁਹਾਡੀ ਵਡਿਆਈ, ਤੁਹਾਡੀ ਸਮਰੱਥਾ ਦੀ ਬਾਬਤ ਪਤਾ ਲੱਗਾ ਤਾਂ।
ਬਠਿਓ ਤਾਇਲ ਕਾਜ ਸੁਧਾਰਨ,
ਮਹਾਰਾਜ ਤਾਂ ਕਰਕੇ ਆਪਣੇ ਕਾਰਜ ਦੀ ਸਫਲਤਾ ਵਾਸਤੇ ਅਕਬਰ ਬਾਦਸ਼ਾਹ ਨੇ ਸਾਨੂੰ ਭੇਜਿਆ ਹੈ, ਸਾਰੀ ਭੇਟਾ ਉਹਨੇ ਭੇਜੀ ਹੈ, ਉਹਨੇ ਬੇਨਤੀ ਭੇਜੀ ਹੈ, ਉਹਨੇ ਮੱਥਾ ਟੇਕਿਆ ਜੀ।
ਹਮਰਾਵਰ ਕੀ ਸਰਨੀ ਪਰੇ,
ਅਸੀਂ ਆਣ ਕੇ ਆਪ ਜੀ ਦੀ ਸ਼ਰਨ ਵਿੱਚ ਤਾਂ ਪਏ ਹਾਂ।
ਉਰੋ ਪੈਜ ਤਾਂ ਜਮ ਕਰੇ,
ਮਹਾਰਾਜ ਪੈਜ ਰੱਖੋ ਜੀ, ਹੁਣ ਪੈਜ ਰੱਖੋ ਸ਼ਰਨ ਵਿੱਚ ਆਇਆਂ ਦੀ।
ਸ੍ਰੀ ਨਾਨਕ ਸੋ ਵੱਡੋ ਹਮਾਰੋ,
ਕਿਉਂਕਿ ਅਕਬਰ ਨੇ ਆਖਿਆ ਸੀ ਕਿ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸਾਡੇ ਵੱਡਿਆਂ ਤੇ ਬਾਬਰ ਉੱਪਰ ਕਿਰਪਾ ਕੀਤੀ ਸੀ।
ਮਿਲ ਕਰ ਪਾਇਓ ਰਾਜ ਉਧਾਰੋ,
ਇਹ ਜਿਹੜਾ ਬਾਬਰ ਨੂੰ ਰਾਜ ਭਾਗ ਮਿਲਿਆ ਤੇ ਜਿਸ ਸਿੰਘਾਸਨ ਤੇ ਅਸੀਂ ਬੈਠੇ ਹਾਂ, ਇਹ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਸਾਡੇ ਵੱਡਿਆਂ ਤੇ ਕਿਰਪਾ ਹੋਈ।
ਜਾਂ ਤੇ ਹਮਤ ਨਹੀਂ ਕਿ ਇਹ,
ਇਸ ਕਰਕੇ ਮਹਾਰਾਜ ਸਾਨੂੰ ਆਪਣੇ ਹੀ ਸਮਝੋ ਤੁਸੀਂ।
ਅਮਰੀ ਸ਼ਰਮ ਆਪ ਹੀ ਲੈ,
ਮਹਾਰਾਜ ਸਾਡੀ ਸ਼ਰਨ ਵਿੱਚ ਆਇਆਂ ਦੀ ਸ਼ਰਮ ਹੁਣ ਤੁਹਾਨੂੰ ਹੀ ਹੈ, ਤੁਸੀਂ ਇਲਾਜ ਰੱਖੋ, ਅਸੀਂ ਆ ਗਏ ਤੁਹਾਡੀ ਸ਼ਰਨ ਵਿੱਚ।
ਰਾਵਰ ਕੀ ਮੈਂ ਸੁਣੀ ਵਡਾਈ,
ਬਹੁਤ ਵਡਿਆਈ ਆਪ ਜੀ ਦੀ ਸੁਣੀ। ਅਕਬਰ ਵੱਲੋਂ ਬੇਨਤੀਆਂ ਕਰ ਰਹੇ ਨੇ ਉਹ ਬੰਦੇ ਵੀ, ਏਦਾਂ ਅਕਬਰ ਨੇ ਆਖਿਆ ਮਹਾਰਾਜ ਜੀ,
ਪਰੈ ਸ਼ਰਨ ਤਜ ਆਸ ਪਰਾਈ,
ਮਹਾਰਾਜ ਸਭ ਆਸਾਂ ਛੱਡ ਕੇ ਆਪ ਜੀ ਦੀ ਸ਼ਰਨ ਵਿੱਚ ਪਏ ਹਾਂ, ਤੇ ਅਸੀਂ ਸੁਣਿਆ ਕਿ ਸ਼ਰਨ ਵਿੱਚ ਆਏ ਦੀ ਲਾਜ ਆਪ ਜੀ ਜ਼ਰੂਰ ਰੱਖਦੇ, ਹੁਣ ਕਿਰਪਾ ਕਰੋ ਜੀ।
ਸਦਾ ਸਹਾਈ ਹੋਤ,
ਜਿਹੜਾ ਸ਼ਰਨ ਵਿੱਚ ਆ ਜਾਂਦਾ ਉਹਦੇ ਤੁਸੀਂ ਸਦਾ ਹੀ ਸਹਾਈ ਹੁੰਦੇ ਹੋ।
ਚਿੰਤਾ ਸਗਰੀ ਸੰਕਟ ਖੋਟ,
ਜਿਹੜਾ ਸ਼ਰਨ ਵਿੱਚ ਆ ਜਾਂਦਾ ਉਹਦੀ ਸਾਰੀ ਚਿੰਤਾ ਤੁਸੀਂ ਖਤਮ ਕਰ ਦਿੰਦੇ ਜੀ, ਉਹਦਾ ਸਾਰਾ ਸੰਕਟ ਤੁਸੀਂ ਦੂਰ ਕਰ ਦਿੰਦੇ ਹੋ, ਕਿਰਪਾ ਕਰਕੇ ਸਾਡਾ ਵੀ ਇਹ ਕਾਰਜ ਕਰੋ ਜੀ।
ਸ੍ਰੀ ਗੁਰੂ ਅਮਰਦਾਸ ਸੁਣ ਬੈਨ,
ਕਹਿੰਦੇ ਜਦੋਂ ਉਹਨਾਂ ਦੀ ਸਾਰੀ ਬੇਨਤੀ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਸੁਣ ਲਈ ਤਾਂ।
ਬਿਰਧ ਬੈਸ ਜਿਨ ਆਯੁਤ ਨੈਣ,
ਕਹਿੰਦੇ ਬਿਰਧ ਅਵਸਥਾ ਸੀ ਗੁਰੂ ਅਮਰਦਾਸ ਸਾਹਿਬ ਜੀ ਦੀ ਤੇ ਨੇਤਰ ਕਿਰਪਾ ਨਾਲ ਭਰੇ ਹੋਏ ਸਨ।
ਸਤ ਬਰਖਣ ਲੋ ਪਹੁੰਚੇ ਜਾਏ,
ਕਹਿੰਦੇ ਨੇ 100 ਸਾਲ ਦੀ ਉਮਰ ਸੀ ਉਸ ਵੇਲੇ ਗੁਰੂ ਅਮਰਦਾਸ ਜੀ ਮਹਾਰਾਜ,
ਸਮਸਬਰ ਬਦਨ ਸੁਹਾਏ,
ਬਹੁਤ ਸੁੰਦਰ ਚਿੱਟਾ ਦਾੜਾ, ਸੱਚੇ ਪਾਤਸ਼ਾਹ ਦਾ ਪਵਿੱਤਰ ਮੁਖ, ਮਹਾਰਾਜ ਜੀ ਦੇ नेत्र कृपा नाल भरे होए तेज प्रतापी मथा सचे पातशाह जी
दा। तन प्रमाण लग जिन को है
कहिंदे आम सधारण कद काठ है धन गुरु अमरदास सचे पातशाह जी दा। 100 साल दे नेड़े उम्र है चिट्टा दाड़ा महाराज जी दा तेज प्रताप चेहरे दा बहुत है जी।
तब भी तापो ताप तात रहै
कहिंदे तां भी महाराज इन्ना तप करदे इन्नी तपस्या करदे 100 साल दी उम्र होण दे बावजूद भी महाराज आप जपदे ते दूसरे नूं जपण दा उपदेश दिंदे। हुण वी आपां दर्शन करन जाइए ते चवारा साहब जदों आपां जाणे साध संगत जी उत्थे ओह किल्ली हल्ले वी सांभ के रखी होई है जिस किल्ली नूं फड़ के बिरध अवस्था होण करके महाराज सच्चे पातशाह जी किन्नी किन्नी देर खड़े रहिंदे सन जाप करदे रहिंदे सन जी।
पुरशोत्तम सब सुख पर हर कै
कहिंदे ने असल विच इह महाराज दी बैठ के सुख लैण वाली उम्र सी पर फिर भी सच्चे पातशाह क्यों तपस्या करदे जरूरत नहीं महाराज नूं ओह तां तिन्नां लोकां दे मालक ने पर जे आप तपस्या करनगे ते दूसरियां नूं सत संग जी उपदेश देणगे। जे गुरु साहब जी ने कोई भी कार्ज महाराज ने ऐसा नहीं किया जिहड़ा आप ने किया ते सिखां नूं करन लई आख्या होवे। महाराज ने पहला सेवा की ते फिर आख्या गुरमुखो सेवा करिया करो तुहाडा भला होवेगा। गुरु साहब जी ने आप सिमरन किया ते आख्या सिमरन करिया करो। आप तपस्या कीती घालना घाली ते आख्या गुरमुखो तुसीं वी घालना घालिया करो। आप कुरबानी दित्ती शहीदी दित्ती ते फिर आख्या गुरमुखो पंथ वास्ते शहीदी देनी पैंदी हुंदी है। सारे कार्ज पहला आप कीते ने फिर महाराज जी ने अगे संगत नूं उपदेश दिता। इस करके तीसरे पातशाह जी 100 साल की उम्र के नेड़े जाके भी आप तपस्या करते आप बंदगी करते आप जपते ने क्यों क्योंकि आप जपणगे ते दूजे नूं कहणगे भाई तुसीं भी जपो। उन्हां नूं जपदियां नूं देखणगे दूसरे लोग ते तां ही जपणगे नहीं ते कार्ज भावें वेखण नूं बहुत सौखा पर फिर भी साध संगत जी आखण औखा साचा नाम। कहिंदे नाम जपण दा काम है सौखा लेकिन इन्ना सौखा नहीं कि सारे बड़े आराम नाल ही जपना शुरू कर देण भावें कोई खर्चा नहीं आउणा कोई खेचलब नहीं आपां नूं पैणी कोई फीस नहीं देनी पैणी कोई बिल नहीं आउंदा आपां नूं पर फिर भी सारे नाम जपदे थोड़े गुरमुखो वेले बैठे चार चार घंटे ताश खेडी जाणगे पर जपजी साहब दा पाठ ना करनगे आपां देखदे ही हैं। कोई किसे ते किंतु नहीं पर क्योंकि कोई संस्कार ही इदां दे कोई परमेश्वर दा नाम जपना इन्ना सौखा खेड भी नहीं कोई भावें कोई भी खर्चा नहीं आउणा पर फिर भी नहीं जपया जाता। जे गुरु साहब जी आप जपण ना तो उदा ही कहण भी जपो भाई जपो फिर किन्ने जपना हुण तां जप के महाराज कहिंदे जपो तां नहीं जपदे सारे लोग ते बिना जपे तो जे महाराज कहिंदे। इस करके आप इह बिरध अवस्था विच भी आप उह इह घाल घालदे पए ने क्यों क्योंकि उन्हां वल देख के बाकी घालणगे ता ही उपदेश देणगे। इसलिए कहिंदे ने देखो बजुर्गी अवस्था है पर फिर भी महाराज सच्चे पातशाह जी तपस्या करदे हन।
कसै शरीर कष्ट नित धरकै
कहिंदे देखो बिरध अवस्था विच शरीर है पर है तां इह कष्ट वाला काम वेखण नूं लगदा भी महाराज घंटियां बद्दी आप जाप करदे ने आप परमेश्वर नूं आराधदे ने पर उवें इह उहनां वास्ते कोई कष्ट नहीं सिर्फ सानूं सिख्या देण लई महाराज आप करदे जिवें आपां गुरु नानक पातशाह जी दी बाबत भाई गुरदास जी दे बचन पढ़दे हां ना बाबे पहलों पाया बख्शदार पिछों दे फिर काल कमाई रेत अक आहार कर रोड़ां दी गुर करी विछाई हुण गुरद्वारा रोड़ी साहब उत्थे बनिया होया भारी करी तपस्या वड्डे भाग हर सिंह बणाए महाराज नूं की लोड़ सी तपस्या करन दी जी। भाई गुरदास जी कहिंदे बख्शिश तां उहनां कोल पहलां ही सी बाबे पहलों पाया बख्शदार पिछों दे फिर काल कमाई कहिंदे काल कमाई महाराज ने कीती पिछों पर बख्शिश उहनां कोल पहलां ही सी फिर हैरान होंगे भी भाई गुरदास साहब जी जे बख्शिश उन्हां कोल पहला सी फिर काल कमाई दी की जरूरत सी। इस करके क्योंकि बाकियां नूं काल कमाई दा उपदेश देना ते महाराज ने करनी करनी सी उन्हां कोल बख्शिश हैगी है कोई बख्शिश लैण वास्ते काल कमाई नहीं करदे पए दूजियां नूं दसण वास्ते करदे क्यों क्योंकि महाराज जी दा बिरद है उन्हां दा गुण है उन्हां दा सुभाअ ओह ही बचन दूसरे नूं कहणगे जो पहला आप कमाया होया जो आप कीता। इसलिए चौथे पातशाह जी ने आख्या मैं उन्हां सिखां तों बलहार जांदा जो आप जप है अवरै नाम जपावै ये नहीं आख्या भी मैं उन्हां तों बलहार जांदा जिहड़े दूजियां नूं जपाउंदे आ महाराज कहिंदे नहीं दूजे नूं जपाउण तों पहलां आप जे जपदा ते फिर दूजे नूं जपाउंदा तां मैं कुरबान जांदा सिर्फ दूजे नूं ना उपदेश देई जावे भी तूं कर आप करदा ही ना होवे। चौथे पातशाह दे वचन ना गुरु ग्रंथ साहिब जी दी बाणी है भी जिहड़े आप जपदे आ अग्गों फिर उह जपाउंदे आ ते मैं उन्हां ते बलहार हां ते गुरु साहब जी भी पहला आप जपणगे फिर दूसरे नूं जपण दा उपदेश देणगे भावें महाराज जी नूं जपण दी जरूरत नहीं है सच है उन्हां नूं जरूरत नहीं हैगी उह तां परमेश्वर स्वरूप ने उन्हां नूं की लोड़ है। सारी उम्र सच्चे पातशाह जी ने साध संगत जी 18 साल रावी दरिया च इशनान किया एक भी नागा नहीं पाया गुरु नानक देव की लोड़ है उन्हां नूं उह तां कदी नाम ही करनगे तां भी कोई फर्क नहीं पैंदा पर उन्हां ने उपदेश दिता गुरमुख नाम दान इशनान उह आप करनगे ते दूजे नूं कहणगे करिया करो भाई गुरमुख दी निशानी है आप नाम जपणगे ते दूजे नूं कहणगे जाप। इस करके तीसरे पातशाह जी इस बिरध अवस्था विच भी ਬੰਦਗੀ ਕਰਦੇ ਨੇ ਪਰਮੇਸ਼ਰ ਨੂੰ ਚੇਤੇ ਕਰਦੇ ਹਨ।
ਸੁਣ ਕੇ ਸਿੱਖ ਕੇ ਬਾਕਸ ਦੀਨ
ਕਹਿੰਦੇ ਨੇ ਇੰਨੀ ਦੀਨਤਾ ਨਾਲ ਜਦੋਂ ਬੇਨਤੀ ਕੀਤੀ ਨਾ ਇਹਨਾਂ ਅਕਬਰ ਦੇ ਭੇਜੇ ਹੋਏ ਬੰਦਿਆਂ ਨੇ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਸੁਣਿਆ।
ਅਕਬਰ ਸ਼ਰਧਾ ਜਾਣ ਨਵੀਨ
ਜਾਣ ਲਿਆ ਮਹਾਰਾਜ ਜੀ ਨੇ ਕਿ ਅਕਬਰ ਦੇ ਮਨ ਵਿੱਚ ਬੜੀ ਸ਼ਰਧਾ ਹੈ, ਭਾਵੇਂ ਨਵੀਂ ਨਵੀਂ ਸ਼ਰਧਾ ਪੈਦਾ ਹੋਈ ਪਰ ਹੈ ਇਸ ਵੇਲੇ ਸ਼ਰਧਾ, ਸ਼ੰਕੇ ਸਹਿਤ ਨੀ ਭੇਜਿਆ, ਸਹਿਤ ਨੀ ਭੇਜਿਆ ਉਹਨੇ ਇਹਨਾਂ ਨੂੰ, ਵਾਕਈ ਪ੍ਰੇਮ ਨਾਲ ਭੇਜਿਆ ਸੀ।
ਦੂਰ ਦੇਸ਼ ਤੇ ਪਹੁੰਚੇ ਆਏ
ਕਿਉਂਕਿ ਬਹੁਤ ਦੂਰੋਂ ਆਏ ਨੇ, ਬੜਾ ਪੈਂਡਾ ਕਰਕੇ ਆਏ ਨੇ, ਭਾਵਨਾ ਤੋਂ ਬਿਨਾਂ ਨੀ ਸੀ ਆ ਸਕਦੇ, ਉਹ ਆਪਣੇ ਵਰਗੇ ਨੀ ਸੀ ਵੀ ਮੱਥਾ ਵੀ ਟੇਕੀ ਜਾਣ ਤੇ ਮਹਾਰਾਜ ਤੇ ਸ਼ੰਕਾ ਵੀ ਕਰੀ ਜਾਣ ਵੀ ਇਹਦੇ ਨਾਲ ਕੀ ਹੋ ਜਾਂਦਾ ਜੀ, ਇਹਦੇ ਨਾਲ ਜਿਹੜਾ ਕੰਮ ਅੱਜ ਕੱਲ ਚੱਲਦਾ ਪਿਆ ਨਾ, ਇਹਨੇ ਇਤਨੇਮ ਕੀਤਿਆਂ ਕੀ ਹੋ ਜਾਏਗਾ ਜੀ, ਇਹ ਏਦਾਂ ਕੀਤਿਆਂ ਕੀ ਹੋ ਜਾਏਗਾ, ਸਾਡੇ ਵਰਗੇ ਨੀ ਸੀ ਭਾਵਨਾ ਵਾਲੇ। ਤੇ ਮਨਸ਼ਾ ਵੀ ਉਹਨਾਂ ਦੀ ਪੂਰੀ ਹੁੰਦੀ ਜਿਹਨਾਂ ਦੇ ਮਨ ਚ ਭਾਵਨਾ ਹੁੰਦੀ, ਜਿਹਨਾਂ ਦੇ ਮਨ ਚ ਪ੍ਰੇਮ ਹੈ ਮਨੋਕਾਮਨਾ ਉਹਨਾਂ ਦੀ ਪੂਰੀ ਹੁੰਦੀ ਹੈ। ਸ਼ੱਕ ਕਰਨ ਵਾਲੇ ਨੇ ਵਿਚਾਰੇ ਨੇ ਕੀ ਲੈ ਲੈਣਾ, ਸਲਾਮ ਜਵਾਬ ਦੋਵੇਂ ਕਰੇ ਮੁੰਡੋ ਕੁੱਥਾ ਜਾਏ ਮਹਾਰਾਜ ਦੇ ਬਚਨ ਨੇ, ਕਹਿੰਦੇ ਨਾਲੇ ਮੱਥਾ ਟੇਕੀਏ ਤੇ ਨਾਲੇ ਮਹਾਰਾਜ ਤੇ ਸ਼ੱਕ ਵੀ ਕਰੀਏ, ਨਹੀਂ ਨਹੀਂ ਜੀ ਮੱਕਾ ਨੀ ਫਿਰ ਸਕਦਾ, ਨਹੀਂ ਜੀ ਇੱਦਾਂ ਕਿੱਦਾਂ ਹੋ ਸਕਦਾ, ਨਾ ਜੀ ਪੱਥਰ ਚ ਇਹ ਤੇ ਐਵੇਂ ਗੱਲਾਂ ਹੀ ਬਣੀਆਂ ਜੀ, ਪੱਥਰ ਚ ਪੰਜਾ ਕਿਵੇਂ, ਉਹ ਨਾਲੇ ਤੁਸੀਂ ਮਹਾਰਾਜ ਨੂੰ ਮੱਥਾ ਟੇਕਦੇ ਜੇ ਤੇ ਫਿਰ ਮਨ ਦੇ ਸਮਰੱਥ ਨੀ ਹੈਗੇ ਮਹਾਰਾਜ, ਉਹ ਕਰ ਸਕਦੇ ਸਾਰਾ ਕੁਝ, ਹੋਇਆ ਇੱਦਾਂ ਕੋਈ ਮਹਾਰਾਜ ਉਚੇਚੇ ਤੌਰ ਤੇ ਪੰਜਾ ਲਾਉਣ ਨੀ ਗਏ ਵੀ ਮੈਂ ਲਾਵਾਂ ਤੇ ਲੋਕ ਆਖਣ ਗਿਆ ਵੇਖੋ ਜੀ ਪੰਜਾ, ਉਹਨੇ ਬਲੀ ਕੰਧਾਰੀ ਨੇ ਆਪਣੀ ਕਲਾ ਨਾਲ ਪੱਥਰ ਥੱਲੇ ਭੇਜਿਆ, ਮਹਾਰਾਜ ਨੇ ਆਪਣੀ ਕਲਾ ਨਾਲ ਰੋਕ ਕੇ ਵਿਖਾਲ ਦਿੱਤਾ, ਉਹਨੂੰ ਥੱਲੇ ਉਤਰ ਕੇ ਆਉਣਾ ਪਿਆ, ਮਾਫ਼ੀ ਮੰਗਣੀ ਪਈ, ਚਰਚਾ ਹੋਈ ਕਈ ਘੰਟੇ ਮਹਾਰਾਜ ਨਾਲ, ਮਹਾਰਾਜ ਨੇ ਆਖੋ ਏਡਾ ਹੰਕਾਰੀ ਕਿਸੇ ਪਿਆਸੇ ਨੂੰ ਪਾਣੀ ਨਹੀਂ ਦੇ ਕੇ ਰਾਜੀ ਤੂੰ, ਫਿਰ ਉਹਨੇ ਮਾਫ਼ੀ ਮੰਗੀ ਬਖਸ਼ਿਆ ਫਿਰ ਉਹਨੂੰ ਮਹਾਰਾਜ ਨੇ। ਇਸ ਕਰਕੇ ਕੋਈ ਕਾਰਨ ਹੁੰਦਾ ਕੋਈ ਕਲਾ ਵਿਖਾਉਣ ਦਾ, ਕੋਈ ਗੁਰੂ ਸਾਹਿਬ ਜੀ ਨੇ ਸਿੱਧਾਂ ਵਰਗੂ ਥੋੜ੍ਹੋ ਸੀ ਵੀ ਪੰਜਾ ਲਾ ਦੇਣੇ ਤੇ ਲੋਕ ਮੱਥੇ ਟੇਕਣਗੇ, ਮਹਾਰਾਜ ਮੁੜ ਕੇ ਤਾਂ ਗਏ ਨੀ ਪੰਜਾ ਸਾਹਿਬ, ਪਰ ਜੇ ਅਸੀਂ ਸਿੱਖ ਹੋ ਕੇ ਵੀ ਸ਼ੱਕ ਕਰੀ ਜਾਈਏ ਫਿਰ ਕਾਹਦੇ ਸਿੱਖ ਹਾਂ ਆਪਾਂ, ਐਵੇਂ ਨਾਂ ਦੇ ਹੀ ਸਿੱਖ ਹਾਂ, ਫਿਰ ਕਾਮਰੇਡ ਨੇ ਸਮਝੋ ਕਿਰਪਾਨ ਪਾ ਲਈ, ਕਿਸੇ ਤੇ ਤਰਕ ਨਹੀਂ ਪਰ ਉਹ ਮੰਨਦੇ ਨੀ ਰੱਬ ਨੂੰ, ਇਵੇਂ ਹੀ ਆਪਾਂ ਸਿੱਖ ਵੀ ਆਖੀਏ ਤੇ ਗੁਰੂ ਸਾਹਿਬ ਜੀ ਨੂੰ ਸਮਰਾਥ ਨਾ ਮੰਨੀਏ, ਸਿੱਖ ਸੁੱਖ ਕੋਈ ਨੀ, ਫਿਰ ਮੂੰਹ ਦੀਆਂ ਗੱਲਾਂ ਨੇ ਸਾਰੀਆਂ। ਜੇ ਸਿੱਖ ਹਾਂ ਤਾਂ ਗੁਰੂ ਸਾਹਿਬ ਜੀ ਦੀ ਸਮਰੱਥਾ ਤੇ ਸ਼ੱਕ ਨਹੀਂ ਕਰ ਸਕਦੇ, ਜਿੱਦਾਂ ਦੇ ਮਰਜ਼ੀ ਤੇਜ਼ ਬੁੱਧੀ ਨਾਲ ਤੁਸੀਂ ਪ੍ਰਮਾਣ ਲਿਆਓ ਨਾ, ਨਹੀਂ ਜੀ ਅਸੀਂ ਸ਼ੱਕ ਥੋੜਾ ਕਰਦੇ ਹਾਂ, ਅਸੀਂ ਤੇ ਵਿਚਾਰ ਕਰਦੇ ਹਾਂ ਜੀ, ਵਿਚਾਰ ਇੱਦਾਂ ਕਹਿੰਦੀ ਹੈ, ਦਲੀਲ ਇੱਦਾਂ ਕਹਿੰਦੀ ਹੈ ਵੀ ਪੰਜਾ ਕਿੱਦਾਂ ਲੱਗ ਸਕਦਾ, ਕਾਹਦੀ ਦਲੀਲ ਹੈ ਗੁਰਮੁਖੋ, ਉਹ ਗੁਰੂ ਸਾਹਿਬ ਜੀ ਚਾਹੁਣ ਜਿਹੜੇ ਸ੍ਰਿਸ਼ਟੀ ਸਾਰੀ ਦੇ ਮਾਲਕ ਨੇ, ਇਹ ਕਿੱਡੀ ਕੁ ਗੱਲ ਉਹਨਾਂ ਵਾਸਤੇ, ਪੰਜਾ ਲਾ ਦੇਣਾ ਪੱਥਰ 'ਚ, ਗੁਰੂ ਸਾਹਿਬ ਵਾਸਤੇ ਕੋਈ ਔਖਾ ਕੰਮ ਨਹੀਂ ਹੈਗਾ, ਕੋਈ ਪੰਜਾ ਲਾਉਣ ਨਹੀਂ ਸੀ ਮਹਾਰਾਜ ਗਏ ਵੀ ਮੈਂ ਪੰਜਾ ਲਾਵਾਂਗਾ ਤੇ ਮੇਰੀ ਵਡਿਆਈ ਹੋਵੇਗੀ, ਉੱਥੇ ਵਰਤਾਰਾ ਹੀ ਇਹ ਵਰਤ ਗਿਆ, ਉਹ ਵੀ ਕਲਾਵਾਨ ਸੀ ਬੰਦਾ, ਉਹਨੇ ਉੱਪਰੋਂ 3 ਮੀਲ ਤੋਂ ਸੁੱਟੇ, ਉਹ ਤੁਸੀਂ ਦੇਖੇ ਨਾ ਦਰਸ਼ਨ ਕੀਤੇ ਜਿਹਨਾਂ ਨੇ, ਉਹਨੇ ਉੱਪਰੋਂ ਉਹ ਧੱਕਾ ਮਾਰ ਕੇ ਥੋੜ੍ਹਾ ਪੱਥਰ ਸੁੱਟਿਆ ਸੀ, ਆਪਣੀ ਕਲਾ ਨਾਲ ਉਹਨੇ ਭੇਜਿਆ, ਆਪਣੀ ਕਲਾ ਨਾਲ ਗੁਰੂ ਸਾਹਿਬ ਜੀ ਨੇ ਰੋਕ ਲਿਆ, ਉਹਨੂੰ ਪਤਾ ਲੱਗ ਗਿਆ ਤਾਂ ਮੇਰੇ ਤੋਂ ਵੀ ਅੱਗੇ ਨੇ, ਫਿਰ ਉੱਤਰ ਕੇ ਆਇਆ ਥੱਲੇ, ਨਹੀਂ ਤਾਂ ਇੱਕ ਗਲਾਸ ਇੱਕ ਕਟੋਰਾ ਪਾਣੀ ਦਾ ਨਹੀਂ ਸੀ ਦਿੱਤਾ ਭਾਈ ਮਰਦਾਨਾ ਜੀ ਨੂੰ, ਪਰ ਮੁੜ ਕੇ ਉੱਤਰ ਕੇ ਆਉਣਾ ਪਿਆ, ਜਦ ਪਤਾ ਲੱਗ ਗਿਆ ਤਾਂ ਕਮਾਲ ਕਰਤੀ ਮਹਾਰਾਜ ਨੇ। ਇਸ ਲਈ ਗੁਰਮੁਖੋ ਜੇ ਸਿੱਖ ਖਵਾਉਂਦੇ ਆ ਤਾਂ ਮਹਾਰਾਜ ਜੀ ਤੇ ਸ਼ੱਕ ਨਹੀਂ ਕਰਨਾ ਕਦੇ, ਕਿਸੇ ਬਹਾਨੇ ਨਾਲ ਵੀ ਆਪਾਂ ਸ਼ੰਕਾ ਕਰੀਏ, ਜਿੰਨੀ ਮਰਜ਼ੀ ਚਤਰਾਈ ਵਰਤ ਕੇ ਆਪਾਂ ਸ਼ੱਕ ਕਰ ਦਈਏ ਨਾ ਜੀ, ਨਹੀਂ ਜੀ ਨਹੀਂ ਜੀ ਇੱਦਾਂ ਕਿੱਦਾਂ ਇੱਦਾਂ ਕਿੱਦਾਂ ਹੈ ਤੇ ਅੰਨੀ ਸ਼ਰਧਾ ਹੋ ਗਈ, ਨਹੀਂ ਨਹੀਂ ਅੰਨੀ ਹੁੰਦੀ ਸ਼ਰਧਾ ਗੁਰੂ ਸਾਹਿਬ ਤੇ ਗੁਰਮੁਖੋ, ਅੱਖਾਂ ਵਾਲੀ ਸ਼ਰਧਾ ਤੇ ਫਿਰ ਕਹਿੰਦੀ ਆ ਵੀ ਆਹ ਵੀ ਨਹੀਂ ਹੋ ਸਕਦਾ, ਉਹ ਵੀ ਨਹੀਂ ਹੋ ਸਕਦਾ, ਆਹ ਕਿੱਦਾਂ ਹੋ ਸਕਦਾ। ਗੁਰੂ ਸਾਹਿਬ ਜੀ ਤੇ ਵਿਸ਼ਵਾਸ ਅੱਖਾਂ ਮੀਟ ਕੇ ਹੀ ਕਰਨਾ ਪੈਣਾ ਪੂਰਾ ਪੂਰਾ 100%, ਫਿਰ ਗੁਰੂ ਦਰੋਂ ਦਾਤ ਮਿਲਦੀ ਹੁੰਦੀ ਹੈ। ਇਸ ਲਈ ਗੁਰੂ ਸਾਹਿਬ ਜੀ ਨੇ ਜਾਣ ਲਿਆ, ਹੁਣ ਪੂਰੀ ਭਾਵਨਾ ਨਾਲ ਅਕਬਰ ਨੇ ਭੇਜਿਆ, ਕਿਉਂ? ਕਿਉਂਕਿ ਉਹ ਕਹਿੰਦਾ ਹੁਣ ਜੇ ਮੈਂ ਚਿਤੌੜ ਜਿੱਤੇ ਤੋਂ ਬਿਨਾਂ ਵਾਪਸ ਚੱਲ ਜਾਂ ਫਿਰ ਤਾਂ ਸਾਰੇ ਰਾਜੇ ਬਗਾਵਤ ਕਰਨਗੇ, ਫਿਰ ਤਾਂ ਬਹੁਤ ਹੇਠੀ ਫਿਰ ਬੇਇੱਜ਼ਤੀ, ਫਿਰ ਕੌਣ ਮੈਨੂੰ ਸੁਲਤਾਨ ਮੰਨਣਗੇ ਹਿੰਦੁਸਤਾਨ ਦਾ, ਕਿਵੇਂ ਮੈਂ ਰਾਜ ਕਰ ਸਕਾਂਗਾ? ਜਦੋਂ ਫਸਿਆ ਹੁੰਦਾ ਬੰਦਾ ਉਦੋਂ ਰੱਬ ਨੂੰ ਜ਼ਿਆਦਾ ਸ਼ਰਧਾ ਨਾਲ ਚੇਤੇ ਕਰਦਾ। ਕਬੀਰ ਸਾਹਿਬ ਕਹਿੰਦੇ ਕਬੀਰ ਕਾਮ ਪਰੇ ਹਰ ਸਿਮਰੀਏ ਐਸਾ ਸਿਮਰੋ ਨਿਤ, ਕਹਿੰਦੇ ਕੰਮ ਪਏ ਤੇ ਜੀ ਜਿੱਦਾਂ ਚੇਤੇ ਕਰਦੇ ਜੇ ਅੱਗੋਂ ਪਿੱਛੋਂ ਵੀ ਇੱਦਾਂ ਹੀ ਚੇਤੇ ਕਰ ਲਿਆ ਕਰੋ। ਜਦੋਂ ਬਾਂਹ ਵੇਲਣੇ 'ਚ ਆ ਜਾਂਦੀ ਫਿਰ ਰੱਬ ਨੂੰ ਜਿੰਨਾ ਚੇਤੇ ਕਰਦੇ ਅੱਗੋਂ ਪਿੱਛੋਂ ਨਹੀਂ ਇੰਨਾ ਕਰ ਸਕਦੇ, ਕਬੀਰ ਸਾਹਿਬ ਦਾ ਇਹ ਵਚਨ ਹੈ। ਹੁਣ ਫਸਿਆ ਸੀ ਅਕਬਰ, ਪੂਰੀ ਸ਼ਰਧਾ ਨਾਲ ਉਹਨੇ ਭੇਜੇ ਸੀ, ਇਸ ਕਰਕੇ ਗੁਰੂ ਸਾਹਿਬ ਜੀ ਨੇ ਜਾਣ ਲਿਆ ਇਹਦੇ ਮਨ ਵਿੱਚ ਪੂਰੀ ਭਾਵਨਾ ਹੈ ਇਸ ਵੇਲੇ,
ਇਨਕੀ ਆਸਾ ਪੂਰ ਕਰਾਏ।
ਇਸ ਲਈ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਹੁਣ ਸਤਸੰਗ ਜੀ ਉਹਨਾਂ ਦੀ ਆਸਾ ਪੂਰੀ ਕਰਨ ਦਾ ਮਨ ਬਣਾ ਲਿਆ ਜੀ।
ਇਮ ਮਨ ਠਾਨ ਮਹਾਨ ਕਿਰਪਾਲ,
ਇੱਦਾਂ ਮਨ ਵਿੱਚ ਸਤਸੰਗ ਜੀ ਠਾਣ ਕੇ ਮਹਾਨ ਕਿਰਪਾਲੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ
ਬੋਲਤ ਭਏ ਬਖਤ ਸਕਾਲ,
ਆਪਣੇ ਪਵਿੱਤਰ ਮੁਖ ਤੋਂ ਉਸ ਸਮੇਂ ਗੁਰੂ ਅਮਰਦਾਸ ਸਾਹਿਬ ਜੀ ਨੇ ਇੱਦਾਂ ਬਚਨ ਕੀਤਾ ਜੀ।
ਜਬ ਕੋ ਅਕਬਰ ਚੜੇ ਉਸ ਚੇਤ,
ਮਹਾਰਾਜ ਕਹਿਣ ਲੱਗੇ ਗੁਰਮੁਖੋ ਜਦੋਂ ਅਕਬਰ ਨੇ ਚੜਾਈ ਕੀਤੀ ਦਿੱਲੀ ਤੋਂ,
ਗੜ ਚਿਤੌੜ ਨਿਜ ਲੈ ਬੇਹੇਤ,
ਚਿਤੌੜ ਦੇ ਕਿਲੇ ਨੂੰ ਜਿੱਤਣ ਵਾਸਤੇ ਜਦੋਂ ਉਹਨੇ ਫੌਜ ਲੈ ਕੇ ਦਿੱਲੀ ਤੋਂ ਚੜਾਈ ਕੀਤੀ ਸੀ,
ਸਰਬ ਭਾਂਤਕਾਰ ਦਲ ਬਲ ਤਿਆਰੀ,
ਸਾਰੇ ਤਰੀਕਿਆਂ ਨਾਲ ਦਲ ਬੜੇ ਬਲ ਵਾਲਾ ਤਿਆਰ ਕਰਕੇ ਗਿਆ ਸੀ, ਉਹ
ਘੇਰਿਓ ਦੁਰਗ ਯਤਨ ਕਰ ਪਹਾਰੀ,
ਬਹੁਤ ਯਤਨ ਕਰਕੇ ਉਹਨੇ ਘੇਰਾ ਪਾਇਆ ਜਦੋਂ ਚਿਤੌੜ ਦੇ ਕਿਲੇ ਨੂੰ,
ਤਬ ਤੇ ਤਿਸੀ ਰੀਤ ਹਮਕੀਨ,
ਮਹਾਰਾਜ ਕਹਿਣ ਲੱਗੇ ਉਸੇ ਤਰੀਕੇ ਨਾਲ ਅਸੀਂ ਇੱਧਰ ਉਧਰ ਅਕਬਰ ਨੇ ਚੜ੍ਹਾਈ ਕੀਤੀ ਦਿੱਲੀ ਤੋਂ ਤਿਆਰੀ ਕੀਤੀ ਚਿਤੌੜ ਤੇ ਚੜ੍ਹਾਈ ਕਰਨ ਦੀ, ਇੱਧਰ ਗੋਇੰਦਵਾਲ ਵਿੱਚ ਅਸੀਂ
ਉਦਮ ਬਾਪੀ ਰਚਨ ਨਵੀਨ
ਮਹਾਰਾਜ ਕਹਿਣਗੇ ਉਸੇ ਦਿਨ ਅਸੀਂ ਇਹ ਪਹਿਲਾ ਟੱਕ ਲਾਇਆ ਸੀ ਬੌਲੀ ਸਾਹਿਬ, ਅਸੀਂ ਬੌਲੀ ਸਾਹਿਬ ਦਾ ਕਾਰਜ ਸ਼ੁਰੂ ਕੀਤਾ, ਉਧਰੋਂ ਅਕਬਰ ਨੇ ਚਿਤੌੜ ਤੇ ਚੜ੍ਹਾਈ ਸ਼ੁਰੂ ਕੀਤੀ।
ਅਨੇਕ ਯਤਨ ਹਮ ਵੀ ਕਰ ਰਹੇ,
ਮਹਾਰਾਜ ਕਹਿੰਦੇ ਅਸੀਂ ਵੀ ਬੜੇ ਯਤਨ ਕਰਕੇ ਤਿਆਰ ਕਰਵਾਈ ਬੌਲੀ,
ਸਿੱਧਤਾ ਨਾ ਬਾਪੀ ਕੀ ਲਹੇ,
ਕਹਿੰਦੇ ਨੇ ਅਸੀਂ ਵੀ ਚਾਹੁੰਦੇ ਹਾਂ ਵੀ ਇਹ ਬੌਲੀ ਸਾਹਿਬ ਛੇਤੀ ਸੰਪੂਰਨ ਹੋਵੇ।
ਜਬੈ ਬਾਪ ਕਾ ਕੋਕੜ ਟੁੱਟੇ,
ਮਹਾਰਾਜ ਕਹਿਣ ਲੱਗੇ ਹੁਣ ਸਾਰੀ ਬੌਲੀ ਤਿਆਰ ਹੋ ਗਈ ਹੈ, ਲੇਕਿਨ ਥੱਲੇ ਜਾ ਕੇ ਇੱਕ ਕਾੜਾ ਆ ਗਿਆ ਰੋੜਾਂ ਦਾ, ਇੰਨਾ ਸਖਤ ਉਹ ਟੁੱਟਦਾ ਨਹੀਂ ਪਿਆ, ਅਸੀਂ ਚਾਹੁੰਦੇ ਹਾਂ ਵੀ ਇਹ ਕੜ ਟੁੱਟੇ ਤੇ ਪਾਣੀ ਬਾਹਰ ਆਵੇ।
ਤਬ ਹੀ ਡੇਢ ਚਤੌੜ ਗੜ ਛੁੱਟੇ,
ਤੇ ਮਹਾਰਾਜ ਨੇ ਬਚਨ ਕਰਤਾ, ਕਹਿਣ ਲੱਗੇ ਤਬ ਹੀ ਡੇਢ ਚਤੌੜ ਗੜ ਛੁੱਟੇ, ਕਹਿੰਦੇ ਜਦੋਂ ਇਹ ਬੌਲੀ ਦਾ ਕੜ ਟੁੱਟੇਗਾ ਉਧਰੋਂ ਚਤੌੜ ਤੇ ਅਕਬਰ ਦੀ ਫਤਿਹ ਹੋ ਜਾਏਗੀ, ਬਚਨ ਕਰਤਾ ਮਹਾਰਾਜ ਜੀ ਨੇ।
ਦੋਨੋ ਕਾਰਜ ਇਹ ਸਮਾਨ,
ਮਹਾਰਾਜ ਕਹਿਣ ਲੱਗੇ ਦੋਨੋ ਕਾਰਜ ਇਕੱਠੇ ਇੱਕੋ ਹੀ ਦਿਨ ਹੋਣਗੇ।
ਇਹ ਰਾਜਪੂਤ ਮਹਾ ਬਲਵਾਨ,
ਕਹਿੰਦੇ ਉਧਰ ਜਿਹੜੇ ਰਾਜਪੂਤ ਬੜੇ ਬਲਵਾਨ ਸੂਰਮੇ ਦੋਨੋ ਭਰਾ ਰਾਜੇ ਅੜੇ ਹੋਏ ਹਨ,
ਇਹਾਂ ਕਠੋਰ ਰੋਰ ਅਰ ਰਹੇ,
ਕਹਿੰਦੇ ਉਧਰ ਅਕਬਰ ਦੇ ਸਾਹਮਣੇ ਉਹ ਬਲੀ ਸੂਰਮੇ ਦੋਵੇਂ ਜਾਣੇ ਅੜੇ ਨੇ ਆਪਣੀ ਫੌਜ ਲੈ ਕੇ, ਤੇ ਇੱਧਰ ਰੋੜਾਂ ਦਾ ਕੜ ਅੜ ਗਿਆ, ਬਹੁਤ ਯਤਨ ਕੀਤਾ ਤੇ ਇਹ ਬਹੁਤ ਸਖਤ ਧਰਤੀ ਥੱਲਿਓਂ ਆ ਗਈ ਹੈ, ਰੋੜਾਂ ਵਾਲੀ ਧਰਤੀ ਹੈ ਪੱਕੀ ਹੈ ਤੇ ਇਹ ਛੇਤੀ ਕਾਲ ਟੁੱਟਦਾ ਨਹੀਂ ਪਿਆ।
ਕਰੇ ਯਤਨ ਬੋ ਭਗਨ ਨਾ ਲਹੈ,
ਮਹਾਰਾਜ ਕਹਿੰਦੇ ਨੇ ਕਈਆਂ ਦਿਨਾਂ ਦੇ ਯਤਨ ਕਰ ਰਹੇ ਹਨ ਹਾਲੇ ਕੜ ਟੁੱਟਾ ਨਹੀਂ ਹੈ।
ਤੈਸੇ ਤਾਂ ਫਟ ਭਾਰੀ,
ਕਹਿੰਦੇ ਇੱਧਰ ਕੜ ਅੜ ਗਿਆ ਰੋੜਾਂ ਦਾ ਤੇ ਉਧਰ ਰਾਜੇ ਅੜ ਗਏ ਨੇ ਅਕਬਰ ਦੇ ਸਾਹਮਣੇ।
ਸਰਨੈ ਭਏ ਕੀਰਤਨ ਤਗਾਰੀ,
ਕਹਿੰਦੇ ਨੇ ਇਸ ਤਰ੍ਹਾਂ ਮਹਾਰਾਜ ਜੀ ਨੇ ਆਖਿਆ ਵੀ ਉਧਰ ਉਹ ਫਸਿਆ ਇੱਧਰ ਰੋੜ ਫਸੇ ਹਨ,
ਰੋੜਨ ਕਿਉ ਜਬ ਹਮ ਕੋ ਫੇਰ,
ਮਹਾਰਾਜ ਕਹਿੰਦੇ ਜਦੋਂ ਇਹ ਰੋੜਾਂ ਦਾ ਕਾੜ ਅਸੀਂ ਤੋੜਾਂਗੇ,
ਸੌ ਨਿਸੰਸਾ ਦਿਗ ਜੜ ਤੋੜੈ,
ਉਧਰ ਸ਼ੰਕੇ ਤੋਂ ਬਿਨਾਂ ਤੁਸੀਂ ਵਿਸ਼ਵਾਸ ਕਰ ਲੋ ਕਿ ਉਧਰ ਫਤਿਹ ਹੋ ਜਾਏਗੀ ਅਕਬਰ ਦੀ, ਉਧਰੋਂ ਕਿਲ੍ਹਾ ਫਤਿਹ ਹੋ ਜਾਏਗਾ, ਇਧਰੋਂ ਇਹ ਕਾੜ ਟੁੱਟ ਜਾਏਗਾ।
ਜਿਸੀ ਮਾਸ ਕੋ ਪੱਖ ਜੋ ਹੋਏ,
ਮਹਾਰਾਜ ਕਹਿੰਦੇ ਜਿਸ ਮਹੀਨੇ ਜਿਸ ਪੱਖ ਵਿੱਚ ਹਨੇਰਾ ਪੱਖ ਹੋਵੇ ਜਾਂ ਚਾਨਣ ਪੱਖ ਹੋਵੇ ਮਹੀਨੇ ਦਾ,
ਵਾਰ ਇੱਕ ਹੀ ਜੋਏ,
ਇੱਕ ਹੀ ਵਾਰ ਹੋਵੇਗਾ, ਇੱਕੋ ਹੀ ਦਿਨ ਹੋਵੇਗਾ, ਇੱਕੋ ਮਹੀਨੇ ਦਾ ਇੱਕੋ ਹੀ ਪੱਖ ਚੱਲਦਾ ਹੋਵੇਗਾ।
ਕਿਸੀ ਜਾਮ ਕੀ ਘਟਕਾ ਇੱਕ ਮਹਿ,
ਇੱਕ ਹੀ ਪੈਰ ਤੇ ਉਹ ਇੱਕ ਹੀ ਘੜੀ, ਭਾਵ ਇੱਕ ਮਹੀਨੇ ਦੇ ਖਾਸ ਦਿਨ ਵਿੱਚ ਇੱਕ ਪੈਰ ਵਿੱਚ ਇੱਕ ਘੜੀ ਜਦੋਂ ਇੱਧਰ ਕਾਲ ਟੁੱਟੇਗਾ,
ਟੁੱਟੇ ਦੋਨੋਂ ਸਾਹਮਣੇ ਅਟਕ ਹੈ,
ਮਹਾਰਾਜ ਕਹਿੰਦੇ ਬਿਲਕੁਲ ਬਰਾਬਰ ਉਸੇ ਦਿਨ ਉਸੇ ਘੜੀ ਉਸੇ ਪਾਲ ਉਧਰ ਕਿਲ੍ਹਾ ਫਤਿਹ ਹੋਵੇਗਾ, ਇੱਧਰ ਬੌਲੀ ਦਾ ਕਾਲ ਟੁੱਟ ਜਾਵੇਗਾ।
ਅੱਗੇ ਪਾਛੇ ਕਾਜ ਨਾ ਸਰੈ,
ਕਹਿੰਦੇ ਅੱਗੇ ਪਿੱਛੇ ਨਹੀਂ ਹੋਵੇਗਾ ਸਮਾਂ ਮਾਸਾ, ਵੀ ਇੱਕ ਦਿਨ ਦਾ ਨਹੀਂ ਇੱਕ ਪੈਰ ਦਾ ਵੀ ਫਰਕ ਨਹੀਂ ਪਵੇਗਾ।
ਜਿਸ ਹੀ ਸਮੇਂ ਸਿੱਧ ਜੋ ਕਰੇ,
ਮਹਾਰਾਜ ਕਹਿੰਦੇ ਇੱਧਰੋਂ ਅਸੀਂ ਬੌਲੀ ਦਾ ਕਾਲ ਤੋੜਾਂਗੇ ਉਧਰੋਂ ਕਾਰਜ ਸਿੱਧ ਹੋ ਜਾਏਗਾ ਅਕਬਰ ਦਾ।
ਸੁਣ ਕੇ ਦੋਨੋਂ ਬੁੱਧਵਾਨ,
ਕਹਿੰਦੇ ਜਦੋਂ ਉਹਨਾਂ ਦੋਨਾਂ ਗੁਰਮੁਖਾਂ ਨੇ ਇੱਦਾਂ ਸੁਣਿਆ ਮਹਾਰਾਜ ਜੀ ਤੋਂ ਬਚਨ,
ਹਿਰਦੈ ਕੰਤੂਹਲ ਸਹਿਤ ਮਹਾਨ,
ਬਹੁਤ ਪ੍ਰਸੰਨ ਹੋਇਆ ਉਹਨਾਂ ਦਾ ਹਿਰਦਾ ਵੀ ਸੱਚੇ ਪਾਤਸ਼ਾਹ ਜੀ ਨੇ ਬਚਨ ਕਰਤਾ, ਕਿਉਂਕਿ ਬੌਲੀ ਦਾ ਕਾਰਜ ਤੇ ਉਹਨਾਂ ਨੂੰ ਪਤਾ ਟੁੱਟਣਾ ਹੀ ਟੁੱਟਣਾ, ਮਹਾਰਾਜ ਆਪ ਕਰਵਾ ਰਹੇ ਨੇ ਤੇ ਇਹਦਾ ਮਤਲਬ ਵੀ ਕਿਲ੍ਹਾ ਵੀ ਫਤਿਹ ਹੋ ਜਾਏਗਾ।
ਹਤ ਪ੍ਰਸੰਸਾ ਕਰ ਧਰ ਉਰਮੈ,
ਕਹਿੰਦੇ ਬਹੁਤ ਪ੍ਰਸੰਨ ਹੋਏ ਉਹਨਾਂ ਦੇ ਹਿਰਦੇ,
ਸਰਦਾ ਬਦੀ ਵਿਸਾਲੀ ਗੁਰਮੈ,
ਬਹੁਤ ਜ਼ਿਆਦਾ ਸ਼ਰਧਾ ਵੱਧ ਗਈ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ।
ਜੋਰੇ ਪਦ ਨਮੋ ਕਰਨ ਤੇ,
ਕਹਿੰਦੇ ਮਹਾਰਾਜ ਜੀ ਨੂੰ ਬਹੁਤ ਨਮਸਕਾਰ ਕੀਤੀ, ਪ੍ਰੇਮ ਨਾਲ ਦੁਬਾਰਾ ਮੱਥਾ ਟੇਕਿਆ ਜੀ।
ਸਤ ਸਤ ਮੁਕਤੇ ਉਚਰਨ ਤੇ,
ਆਖਿਆ ਮਹਾਰਾਜ ਸਤ ਬਚਨ ਤੁਸੀਂ ਕਿਰਪਾ ਕਰ ਦਿੱਤੀ ਹੈ।
ਸੁਣ ਕਰ ਵਾਕ ਸਿਵਰ ਮਹਿ ਆਏ,
ਮਹਾਰਾਜ ਜੀ ਦੇ ਬਚਨ ਸੁਣ ਕੇ ਆਪਣੇ ਤੰਬੂ ਵਿੱਚ ਆ ਗਏ ਜੀ।
ਸਾਉ ਕਾਜ ਸਿਧ ਲਖ ਰਖਾਏ,
ਅਕਬਰ ਬਾਦਸ਼ਾਹ ਦਾ ਕਾਰਜ ਹੋਇਆ ਹੀ ਸਮਝ ਲਿਆ ਉਹਨਾਂ ਨੇ ਜੀ।
ਆਵਨ ਸਫਲ ਹਮਾਰੋ ਹੋਵਾ,
ਹੁਣ ਮਨ ਚ ਦੋਵੇਂ ਕਹਿੰਦੇ ਵੀ ਲਓ ਜੀ ਸਾਡਾ ਇੰਨੀ ਪੈਂਡਾ ਚੱਲ ਕੇ ਆਉਣਾ ਸਫਲਾ ਹੋ ਗਿਆ।
ਦਰਸ਼ਨ ਦਰਸੇ ਸੰਕਟ ਖੋਵਾ,
ਮਹਾਰਾਜ ਜੀ ਦੇ ਦਰਸ਼ਨ ਕੀਤੇ ਤੇ ਸੰਕਟ ਕੱਟਿਆ ਗਿਆ ਸਮਝ ਲੋ।
ਸੰਪਰ ਸਾਉ ਪ੍ਰਸੰਨ ਹੋਏ,
ਕਹਿੰਦੇ ਬਹੁਤ ਪ੍ਰਸੰਨ ਹੋਵੇਗਾ ਬਾਦਸ਼ਾਹ ਸਾਡੇ ਤੇ ਜਦੋਂ ਅਸੀਂ ਸੁਨੇਹਾ ਭੇਜਾਂਗੇ ਕਿ ਕਾਰਜ ਹੋ ਗਿਆ ਸਮਝ ਲਾ।
ਬਾਚਿਤ ਦਰਬ ਦੇ ਹੈ ਸੋਏ,
ਬਹੁਤ ਧਨ ਸਾਨੂੰ ਦੇਵੇਗਾ, ਵਡਿਆਈ ਦਾ ਸਰੋਪਾ ਦੇਵੇਗਾ ਅਕਬਰ।
ਅਤ ਦੁੱਖ ਸਾਗਰ ਸੰਸੈ ਮਾਹੇ,
ਕਿਉਂ? ਕਿਉਂਕਿ ਦੁੱਖਾਂ ਦੇ ਸਮੁੰਦਰ ਵਿੱਚ ਇਸ ਵੇਲੇ ਗੋਤੇ ਖਾ ਰਿਹਾ ਉਹ।
ਪਰ ਪਰੈ ਉਰ ਮੈਂ ਹਰ ਖਾਏ,
ਤੇ ਜਦੋਂ ਉਹਨੂੰ ਪਤਾ ਲੱਗਾ ਕਿ ਮੈਨੂੰ ਇਸ ਦੁੱਖਾਂ ਦੀ ਘੜੀ ਚੋਂ ਤੀਸਰੇ ਪਾਤਸ਼ਾਹ ਜੀ ਨੇ ਕੱਢ ਲੈਣਾ, ਕਹਿੰਦੇ ਬੜਾ ਖੁਸ਼ ਹੋਵੇਗਾ। ਇਹ ਜਾਣ ਕੇ ਉਹ ਦੋਨੋਂ ਬੰਦੇ ਆਪਣੇ ਤੰਬੂ ਚ ਆ ਗਏ, ਬੜੇ ਖੁਸ਼ ਹੋਏ ਜੀ।
ਦੋਹਰਾ ਅਤ ਹਰਕਤ ਖਤ ਕੋ ਲਿਖਤ,
ਬਹੁਤ ਖੁਸ਼ ਹੋ ਗਏ ਤੇ ਫਿਰ ਉਹਨਾਂ ਨੇ ਇੱਕ ਖਾਤ ਲਿਖਿਆ, ਇੱਕ ਚਿੱਠੀ ਲਿਖੀ ਅਕਬਰ ਵੱਲ ਨੂੰ।
ਸਤਿਗੁਰ ਬਚ ਜਿਸ ਭਾਂਤ,
ਜਿਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਬਚਨ ਕੀਤੇ ਸਨ ਉਹ ਸਾਰੇ ਉਹਨਾਂ ਨੇ ਖਾਤ ਵਿੱਚ ਲਿਖ ਦਿੱਤੇ ਹਨ।
ਦਯੋ ਸਾਂਢਣੀ ਕੋ ਤੁਰਤ,
ਉਹ ਜਿਹੜਾ ਨਾਲ ਊਠਣੀ ਵਾਲੇ ਬੰਦੇ ਭੇਜੇ ਸੀ ਨਾ, ਭਈ ਜੋ ਵੀ ਮਹਾਰਾਜ ਕਹਿਣਗੇ ਇਹਨਾਂ ਦੇ ਹੱਥ ਛੇਤੀ ਸੁਨੇਹਾ ਭੇਜ ਦਿਓ, ਉਹ ਚਿੱਠੀ ਲਿਖ ਕੇ ਉਸ ਬੰਦੇ ਦੇ ਹੱਥ ਦੇ ਦਿੱਤੀ ਇਹਨਾਂ ਨੇ ਗੋਇੰਦਵਾਲ ਤੋਂ।
ਕਹਿਓ ਗਮੋ ਦਿਨ ਰਾਤ,
ਕਹਿਣ ਲੱਗੇ ਭਾਈ ਦਿਨ ਰਾਤ ਇੱਕ ਕਰਕੇ ਤੇ ਆ ਚਿੱਠੀ ਛੇਤੀ ਅਕਬਰ ਕੋਲੇ ਪਹੁੰਚਾ।
ਚਾਹੋ ਭਾਈ ਲੈ ਕੇ ਤਵੇ ਉਤਾਇਲ ਪਟਾਇਓ,
ਉਹ ਜਿਹੜਾ ਦੂਤ ਸੀ ਉਹ ਲੈ ਕੇ ਚਿੱਠੀ ਇਹਨਾਂ ਦੀ ਤੇ ਗੋਇੰਦਵਾਲ ਤੋਂ ਉਸੇ ਵੇਲੇ ਚੱਲ ਪਿਆ।
ਨਿਸ ਦਿਨ ਚਲਤ ਜਾਨ ਬਦਲਾਇਓ,
ਦਿਨ ਰਾਤ ਚੱਲਦਾ ਰਿਹਾ, ਨਿਸ ਦਿਨ ਚਲਤ ਜਾਨ ਬਦਲਾ, ਜਾਨ ਸਵਾਰੀ ਨੂੰ ਕਹਿੰਦੇ ਕਹਿੰਦੇ ਆਪਣੀ ਸਵਾਰੀ ਬਦਲ ਲੈਂਦਾ ਸੀ, ਆਪ ਨੀ ਉਹਨੇ ਆਰਾਮ ਕੀਤਾ, ਦਿਨੇ ਰਾਤ ਚੱਲੀ ਗਿਆ ਉਹ।
ਬਰ ਡਾਕ ਮੈਂ ਸੁਤਤ ਕਾਲ,
ਕਹਿੰਦੇ ਬਹੁਤ ਛੇਤੀ ਡਾਕ ਪਹੁੰਚਾ ਦਿੱਤੀ ਉਹਨੇ ਜੀ।
ਪਹੁੰਚੋ ਜੇ ਅਕਬਰ ਮੈਂ ਪਾਲ,
ਜਿੱਥੇ ਅਕਬਰ ਬੈਠਾ ਸੀ ਚਿਤੌਰ ਨੂੰ ਘੇੜਾ ਪਾ ਕੇ ਉੱਥੇ ਸੁਨੇਹਾ ਲੈ ਗਿਆ ਉਹ।
ਕਾਗਜ ਮੈਂ ਜੋ ਲਿਖ ਕਰ ਪਠਿਓ,
ਜੋ ਕਾਗਜ ਦੇ ਉੱਪਰ ਲਿਖ ਕੇ ਭੇਜਿਆ ਸੀ ਉਹਨਾਂ ਗੁਰਮੁਖਾਂ ਨੇ ਗੋਇੰਦਵਾਲ ਸਾਹਿਬ,
ਸਾਉ ਖੋਲ ਕੇ ਤਤਸਿਨ ਪਠਿਓ,
ਕਹਿੰਦੇ ਖੋਲ ਕੇ ਉਸੇ ਵੇਲੇ ਚਿੱਠੀ ਅਕਬਰ ਨੇ ਪੜ੍ਹੀ, ਕਿਉਂਕਿ ਉਹ ਤੇ ਅੜੀਕਦਾ ਹੀ ਪਿਆ ਸੀ ਜੀ।
ਹਰਖਮਾਨ ਹੋਏ ਬਹੁ ਮਨਮਾਏ,
ਬਹੁਤ ਜ਼ਿਆਦਾ ਆਪਣੇ ਮਨ ਚ ਪ੍ਰਸੰਨ ਹੋਇਆ, ਖੁਸ਼ ਹੋਇਆ ਚਿੱਠੀ ਪੜ੍ਹ ਕੇ।
ਸੋ ਜਾਣਿਓ ਜੋ ਸ੍ਰੀ ਮੁਖ ਪ੍ਰਾਹੇ,
ਕਹਿੰਦੇ ਜੋ ਮਹਾਰਾਜ ਜੀ ਨੇ ਬਚਨ ਆਪਣੇ ਮੁਖ ਤੋਂ ਕੀਤਾ ਸੀ ਉਹ ਉਹਨੇ ਚਿੱਠੀ ਵਿੱਚੋਂ ਜਦੋਂ ਸਾਰਾ ਪੜਿਆ ਤਾਂ
ਮਨੋ ਕਿਰਪਨ ਕਹੋ ਪਾਸ ਪਾਵਾ,
ਕਹਿੰਦੇ ਆਉਂ ਸਮਝ ਲਓ ਵੀ ਜਿਵੇਂ ਕਿਰਪਨ ਨੂੰ ਜਨਮ ਤੋਂ ਗਰੀਬ ਬੰਦੇ ਨੂੰ ਪਾਰਸ ਲੱਭ ਗਿਆ ਹੋਵੇ।
ਗੱਡ ਲੋਹ ਲੈਹੋ ਵਿਸ਼ਵਾਸ ਉਪਾਵਾ,
ਏਦਾਂ ਖੁਸ਼ ਹੋਇਆ ਉਹ ਅਕਬਰ, ਉਹਨੇ ਉਹਨੂੰ ਪਤਾ ਲੱਗ ਗਿਆ, ਵਿਸ਼ਵਾਸ ਆ ਗਿਆ ਕਿ ਹੁਣ ਮੈਂ ਜਿੱਤ ਜਾਵਾਂਗਾ, ਇਹ ਇੰਨੀ ਲੰਬੀ ਹੋਈ ਲੜਾਈ ਹੁਣ ਫਤਿਹ ਹੋ ਜਾਵੇਗੀ ਮੇਰੀ।
ਸਰਦਾ ਅਧਿਕ ਹਿਰਦੈ ਵਿਰਧਾਈ,
ਕਹਿੰਦੇ ਬਹੁਤ ਜ਼ਿਆਦਾ ਸ਼ਰਧਾ ਉਹਦੇ ਮਨ ਚ ਆਈ ਜੀ।
ਮੈਂ ਬੈਠੇ ਸ੍ਰੀ ਗਰੀਬ ਨਿਵਾਈ,
ਉੱਥੋਂ ਬੈਠੇ ਬੈਠੇ ਨੇ ਗਰੀਬ ਹੁੰਦੀ ਗਰਦਨ, ਉੱਥੋਂ ਬੈਠੇ ਬੈਠੇ ਨੇ ਆਪਣਾ ਸਿਰ ਨਵਾਇਆ ਗੋਇੰਦਵਾਲੇ ਪਾਸੇ, ਗੋਇੰਦਵਾਲ ਵਾਲੇ ਪਾਸੇ ਨੂੰ ਅਕਬਰ ਨੇ।
ਉਤ ਗਿਰਦ ਹੈ ਖਤ ਲਿਖਵਾਇਓ,
ਉਸੇ ਵੇਲੇ ਇੱਕ ਚਿੱਠੀ ਉਹਨੇ ਫਿਰ ਲਿਖੀ ਆਪਣੇ ਵੱਲੋਂ ਜੀ।
ਤੁਮ ਨੇ ਲਿਖਿਓ ਸੋ ਹਮ ਰਖ ਪਾਇਓ,
ਉਹਨਾਂ ਬੰਦਿਆਂ ਨੂੰ ਇੱਕ ਚਿੱਠੀ ਭੇਜੀ ਗੋਇੰਦਵਾਲ ਨੂੰ ਲਿਖ ਕੇ ਵੀ ਜੋ ਤੁਸੀਂ ਇਹ ਸੁਨੇਹਾ ਮਹਾਰਾਜ ਜੀ ਦਾ ਦਿੱਤਾ ਮੈਨੂੰ ਮਿਲ ਗਿਆ ਹੈ, ਮੈਨੂੰ ਬੜੀ ਖੁਸ਼ੀ ਹੋਈ ਹੈ।
ਸ੍ਰੀ ਗੁਰੂ ਜੀ ਇਮਬਾਕ ਬਖਾਨਾ,
ਜੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਏਦਾਂ ਬਚਨ ਕਰ ਦਿੱਤਾ ਹੈ,
ਤੁਮ ਦੋਨੋਂ ਰਹੇ ਉਸ ਥਾਨਾ,
ਉਹਨੇ ਚਿੱਠੀ ਚ ਲਿਖਿਆ ਵੀ ਤੁਸੀਂ ਦੋਵਾਂ ਨੇ ਨਹੀਂ ਆਉਣਾ, ਸੁਨੇਹਾ ਮੈਨੂੰ ਮਿਲ ਗਿਆ, ਮੈਂ ਵਾਪਸ ਖਤ ਭੇਜ ਦਿੱਤਾ ਤੇ ਤੁਸੀਂ ਦੋਨਾਂ ਨੇ ਗੋਇੰਦਵਾਲ ਹੀ ਟਿਕੇ ਰਹਿਣਾ ਹੈ।
ਬਾਪੀ ਕਰ ਟੁੱਟਣ ਕੇ ਹੇਤ,
ਬਸ ਇਹ ਵੇਖਣਾ ਵੀ ਬੌਲੀ ਦਾ ਕੜ ਕਦੋਂ ਟੁੱਟਦਾ ਹੈ।
ਕਰੋ ਯਤਨ ਧਨ ਬੁੱਧ ਸਮੇਤ,
ਤੇ ਮੇਰੇ ਵੱਲੋਂ ਵੀ ਯਤਨ ਕਰੋ, ਕਰੋ ਯਤਨ ਧਨ ਬੁੱਧ ਸਮੇਤ, ਭਈ ਜਿੰਨੀ ਮਾਇਆ ਖਰਚਣੀ ਪਵੇ, ਵਧੀਆ ਵਧੀਆ ਕਾਰੀਗਰ ਤੁਸੀਂ ਲਾਹੌਰ ਤੋਂ ਸੱਦ ਲਓ, ਜਿੱਥੋਂ ਬੁਲਾਉਣੇ ਪੈਂਦੇ ਬੁਲਾਓ, ਬੌਲੀ ਦਾ ਕੜ ਛੇਤੀ ਟੁੱਟੇ, ਆਪਣੇ ਵੱਲੋਂ ਵੀ ਸੇਵਾ ਵਿੱਚ ਹਿੱਸਾ ਪਾਓ, ਤੁਸੀਂ ਦੋਨਾਂ ਨੇ ਇੱਥੇ ਹੀ ਰਹਿਣਾ ਹੈ।
ਜਿਮ ਉਤਪਾਨ ਸਿੱਧ ਹੋਏ ਜਾਏ,
ਜਿਵੇਂ ਵੀ ਇਹ ਕਾਰਜ ਸਿੱਧ ਹੋ ਜਾਵੇ,
ਯਥਾ ਸ਼ਕਤ ਕਰੋ ਉਪਾਏ,
ਇਹ ਆਪਣੇ ਵੱਲੋਂ ਵੀ ਯਥਾ ਸ਼ਕਤ ਉਪਾ ਕਰੋ, ਧਨ ਖਰਚੋ, ਆਪਣੇ ਬੰਦੇ ਵੀ ਸੇਵਾ ਵਿੱਚ ਲਾਓ ਤੁਸੀਂ।
ਸ਼ਿਲਪੀ ਚਾਤਰ ਲਿਓ ਬੁਲਾਈ,
ਸ਼ਿਲਪੀ ਕਹਿੰਦੇ ਨੇ ਕਾਰੀਗਰਾਂ ਨੂੰ, ਉਹਨੇ ਚਿੱਠੀ ਚ ਲਿਖਿਆ ਅਕਬਰ ਨੇ ਵੀ ਵਧੀਆ ਕਾਰੀਗਰ ਜੇ ਕਿਤੋਂ ਮਿਲਦੇ ਆ ਨਾ, ਤੇ ਆਪਣੇ ਵੱਲੋਂ ਮੇਰੇ ਵੱਲੋਂ ਵੀ ਉਹਨਾਂ ਕਾਰੀਗਰਾਂ ਨੂੰ ਸੱਦ ਕੇ ਸੇਵਾ ਚ ਲਾ ਦਿਓ ਤੁਸੀਂ।
ਕਰਿਓ ਸੀਗਰਤਾ ਮੁਝ ਰਖਾਈ,
ਮੈਨੂੰ ਬਹੁਤ ਖੁਸ਼ੀ ਹੋਵੇਗੀ ਜੇ ਕਾਰਜ ਛੇਤੀ ਹੋ ਜਾਵੇ।
ਖਤ ਤੇ ਕਰੀ ਤਸਤ ਕਰਾਈ,
ਕਹਿੰਦੇ ਖਤ ਦੇ ਕੇ ਤੇ ਉਸੇ ਦੂਤ ਨੂੰ ਬੜੀ ਤਕੜਾਈ ਨਾਲ ਸਾਵਧਾਨੀ ਨਾਲ ਅਕਬਰ ਨੇ ਭੇਜਿਆ।
ਅਤ ਤੂਰਨ ਸੋ ਦੇਹੋ ਪਹੁੰਚਾਈ,
ਉਹਨੂੰ ਆਖਿਆ ਚੱਲ ਪਈ ਜਵਾਨਾ, ਫੇਰ ਉਨੀ ਛੇਤੀ ਇਹ ਚਿੱਠੀ ਉੱਥੇ ਪਹੁੰਚਾ ਦੇ ਗੋਇੰਦਵਾਲ ਸਾਹਿਬ।
ਟੁੱਟਿਆ ਹਰਖਿਆ ਸੁਲਤਾਨ,
ਕਿਉਂਕਿ ਉਹਨੂੰ ਖੁਸ਼ੀ ਹੋ ਗਈ ਆ ਵੀ ਹੁਣ ਮੈਂ ਕਿਲ੍ਹਾ ਜਿੱਤ ਜਾਵਾਂਗਾ।
ਬਖਸ਼ ਕਰੈ ਸਭਨ ਬਖਸ਼ੀਸ਼ ਮਹਾਨ,
ਕਹਿੰਦੇ ਸਾਰਿਆਂ ਉੱਤੇ ਮਹਾਨ ਬਖਸ਼ਿਸ਼ ਕੀਤੀ ਤੀਸਰੇ ਪਾਤਸ਼ਾਹ ਜੀ ਨੇ। ਏਦਾਂ ਕਹਿੰਦਾ ਹੁਣ ਆਪਣੇ ਮੰਤਰੀਆਂ ਨੂੰ ਸੰਤਰੀਆਂ ਨੂੰ।
ਚਲੋ ਸਾਂਢਣੀ ਪੌਣ ਸਮਾਨ,
ਕਹਿੰਦੇ ਉਹ ਕਹਿਣ ਲੱਗਾ ਵੀ ਇਸ ਸਾਂਢਣੀ ਉਠਣੀ ਨੂੰ ਕਹਿੰਦੇ, ਕਹਿੰਦਾ ਵੀ ਪੌਣ ਦੀ ਤਰ੍ਹਾਂ ਚੱਲਣ ਦੇਣੀ, ਹੁਣ ਤੂੰ ਇਹਨੂੰ ਪੂਰਾ ਭਜਾਈ ਜਾਣਾ, ਇਹ ਥੱਕ ਜਾਏਗੀ, ਦੂਸਰੀ ਬਦਲ ਲੈਣੀ ਹੈ।
ਗੋਇੰਦਵਾਲ ਦੇਈ ਸੁਧ ਆਨ,
ਕਹਿੰਦੇ ਉਹ ਆਇਆ ਜੀ ਫਿਰ ਦੂਤ, ਬੜੀ ਛੇਤੀ ਪਹੁੰਚਿਆ ਤੇ ਆਣ ਕੇ ਉਹਨੇ ਅਕਬਰ ਦੀ ਚਿੱਠੀ ਫਿਰ ਗੋਇੰਦਵਾਲ ਉਹਨਾਂ ਦੋਨਾਂ ਨੂੰ ਦੇ ਦਿੱਤੀ।
ਜਾਣਿਓ ਤਿਨੋ ਸੌ ਵਿਪਰਾਏ,
ਕਹਿੰਦੇ ਉਹਨਾਂ ਨੇ ਜਾਣ ਲਿਆ ਚਿੱਠੀ ਪੜ੍ਹ ਕੇ ਵੀ ਜੋ ਆਸ਼ਾ ਸੀ ਨਾ ਅਕਬਰ ਦਾ, ਉਹਨਾਂ ਨੇ ਜਾਣ ਲਿਆ ਜੋ ਉਹਨੇ ਆਖਿਆ ਸੀ।
ਰਹਿਣ ਲੱਗੇ ਕਰ ਬਹੁਤ ਉਪਾਏ,
ਉਹ ਹੁਣ ਉੱਥੇ ਹੀ ਰਹਿਣ ਲੱਗ ਪਏ ਗੋਇੰਦਵਾਲ ਸਾਹਿਬ, ਤੇ ਉਪਾਅ ਕਰਦੇ ਨੇ, ਸੇਵਾ ਚ ਵੀ ਆਪ ਲੱਗਦੇ ਨੇ, ਆਪਣੇ ਬੰਦਿਆਂ ਨੂੰ ਵੀ ਸੇਵਾ ਚ ਲਾਉਂਦੇ ਹਨ।
ਬ੍ਰਿੰਦ ਮਿਹਨਤੀ ਸਿਲਪੀ ਲਾਏ,
ਆਪਣੇ ਵੱਲੋਂ ਵੀ ਕੁਝ ਕਾਰੀਗਰ ਸੱਦ ਕੇ ਉਹਨਾਂ ਨੇ ਸੇਵਾ ਵਿੱਚ ਲਾ ਦਿੱਤੇ ਜੀ।
ਦੀਨਸ ਤਿਆਰ ਮਹਿਲ ਸਮੁਦਾਏ,
ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਸੁੰਦਰ ਬੌਲੀ ਤਿਆਰ ਕਰਦੇ ਪਏ ਸਨ।
ਕਰ ਰੋੜਨ ਕੋ ਅਟਕਿਓ ਤਰੇ,
ਹੁਣ ਉਹ ਰੋੜਾਂ ਦਾ ਕਾੜੀ ਸਿਰਫ ਅਟਕਿਆ ਸੀ, ਬਾਕੀ ਸਾਰੀ ਤਿਆਰੀ ਬੌਲੀ ਸਾਹਿਬ ਦੀ ਹੋ ਗਈ ਸੀ।
ਭਗਨ ਖਨੈ ਵਿੱਚ ਨਰ ਬਹੁ ਪਰੇ,
ਕਹਿੰਦੇ ਨੇ ਉਹਨੂੰ ਭੰਨਣ ਦਾ ਯਤਨ ਹੋ ਰਿਹਾ ਸੀ, ਹੁਣ ਉਹ ਜਿਹੜਾ ਸਖਤ ਥੱਲਿਓਂ ਕਾੜਾ ਆ ਗਿਆ ਸੀ ਜੀ।
ਸ੍ਰੀ ਗੁਰੂ ਅਮਰਦਾਸ ਦਿਨ ਸਾਰੇ,
ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਸਾਰਾ ਦਿਨ ਬੈਠੇ ਰਹਿੰਦੇ ਨੇ, ਸੇਵਾ ਕਰਵਾਉਂਦੇ ਨੇ ਬੌਲੀ ਦੇ ਕਿਨਾਰੇ ਤੇ।
ਬੈਠ ਕਰਾਵੇ ਬਾਪੀ ਕਾਰੇ,
ਬੌਲੀ ਸਾਹਿਬ ਦੀ ਕਾਰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਆਪਣੀ ਨਿਗਰਾਨੀ ਵਿੱਚ ਕਰਾਉਂਦੇ ਨੇ, ਸਵੇਰ ਤੋਂ ਸ਼ਾਮ ਤੱਕ ਉੱਥੇ ਹੀ ਰਹਿੰਦੇ ਹਨ।
ਅਕਬਰ ਸਾਉ ਪਠੇ ਨਾਲ ਜੋਏ,
ਕਹਿੰਦੇ ਜਿਹੜੇ ਅਕਬਰ ਨੇ ਬਾਦਸ਼ਾਹ ਨੇ ਭੇਜੇ ਹੋਏ ਸਨ ਬੰਦੇ,
ਚਤੁਰ ਜਾਮ ਬੈਠੇ ਰਹਿ ਸੋਏ,
ਇਹ ਵੀ ਚਾਰੇ ਪੈਰ ਉੱਥੇ ਸੇਵਾ ਵਿੱਚ ਹੀ ਲੱਗੇ ਰਹਿੰਦੇ ਹਨ, ਜਿੱਥੇ ਮਹਾਰਾਜ ਜੀ ਸੇਵਾ ਬੌਲੀ ਦੀ ਕਰਵਾਉਂਦੇ ਪਏ ਸਨ।
ਬੁੱਧ ਬਲ ਧਨ ਬਲ ਕਰਤੇ ਰਹਿ,
ਕਹਿੰਦੇ ਆਪਣਾ ਧਨ ਵੀ ਸੇਵਾ ਚ ਲਾਉਂਦੇ ਨੇ, ਆਪਣੀ ਬੁੱਧ ਕਰਕੇ ਅਕਲ ਕਰਕੇ ਆਪ ਵੀ ਸੇਵਾ ਕਰਦੇ, ਹੱਥੀ ਵੀ ਸੇਵਾ ਕਰਦੇ ਹਨ।
ਸਿੱਧੂ ਤਾਇਲ ਹੋਏ ਚਿਤ ਜਹਿ,
ਤੇ ਮਨ ਚ ਚਾਹੁੰਦੇ ਨੇ ਵੀ ਇਹ ਕਾਰਜ ਜਿੰਨੀ ਛੇਤੀ ਹੋ ਜਾਵੇ, ਕਾਰ ਟੁੱਟਣ ਵਾਲਾ ਉਨੀ ਛੇਤੀ ਉਧਰ ਕਿਲ੍ਹਾ ਫਤਿਹ ਹੋ ਜਾਏਗਾ।
ਲੋਹਨ ਕੇ ਹਥਿਆਰ ਨਸਾਥ,
ਕਹਿੰਦੇ ਲੋਹੇ ਦੇ ਹਥਿਆਰ ਪਕੜ ਕੇ ਕੜ ਤੋੜਨ ਵਾਸਤੇ ਸਿੱਖ ਉਤਰਦੇ ਹਨ।
ਲਗਵਰ ਗਰਭ ਹੱਤੇ ਗਏ ਹੱਥ,
ਕੁਝ ਹੌਲੇ ਕੁਝ ਭਾਰੇ ਇਸ ਤਰ੍ਹਾਂ ਦੇ ਅਸ਼ਤਰ ਸ਼ਸਤਰ ਲੈ ਕੇ ਕੜ ਤੋੜਨ ਦਾ ਯਤਨ ਕੀਤਾ ਜਾ ਰਿਹਾ ਹੈ।
ਕੱਟਿਓ ਥੋਰੋ ਰਹਿ ਗਏ।
ਕਹਿੰਦੇ ਬਹੁਤਾ ਕੜ ਤਾਂ ਕੱਟਿਆ ਗਿਆ, ਹੌਲੀ ਹੌਲੀ ਬਹੁਤ ਸਖਤ ਜ਼ਮੀਨ ਸੀ ਪਰ ਥੋੜਾ ਹੀ ਰਹਿ ਗਿਆ ਸੀ ਜੀ।
ਟੁੱਟਣ ਕੋ ਸੋ ਤਿਆਰ ਜ ਭਇਓ,
ਕਹਿੰਦੇ ਬਸ ਉਹ ਕੜ ਟੁੱਟਣ ਵਾਸਤੇ ਤਿਆਰ ਹੀ ਸੀ ਸਮਝੋ ਹੁਣ।
ਗੜ ਚਿਤੌੜ ਉਤਰਕ ਹਰਖਾ,
ਕਹਿੰਦੇ ਉਧਰ ਬਹੁਤ ਖੁਸ਼ ਸੀ ਅਕਬਰ ਜਿਹੜਾ ਚਿਤੌੜ ਨੂੰ ਘੇਰਾ ਪਾਈ ਬੈਠਾ ਸੀ।
ਕਰਵਾਵਤ ਪਾ ਗੁਲਕਨ ਵਰਖਾ,
ਉਧਰ ਉਹਨੇ ਗੋਲੀਆਂ ਦੀ ਵਰਖਾ ਤੇਜ਼ ਕਰਵਾ ਦਿੱਤੀ, ਉਹਨੂੰ ਪਤਾ ਲੱਗ ਗਿਆ ਕਿ ਬਸ ਹੁਣ ਤਾਂ ਜਿੱਤ ਮੇਰੀ ਹੈ।
ਤੋਪੇ ਬੜੀ ਜੰਜੀਲ ਜੰਬੂਰੇ,
ਬਹੁਤ ਵੱਡੀਆਂ ਛੋਟੀਆਂ ਤੋਪਾਂ ਦੀ ਮਾਰ ਕੀਤੀ ਜੀ।
ਨਿਕਟ ਤੁਰਕ ਹੋਏ ਦਾਗਤ ਸੂਰੇ,
ਕਹਿੰਦੇ ਨੇੜੇ ਕਿਲੇ ਦੇ ਹੋ ਕੇ ਸੂਰਮੇ ਦਾਗਦੇ ਹਨ।
ਹਲਾ ਹਲੀ ਕਰ ਰੋਰ ਮਚਾਏ,
ਚੰਗੀ ਹਲਾ ਹਲ ਮੱਚੀ ਜੀ, ਇੱਕ ਵਾਰੀ ਰੌਲਾ ਮੱਚਿਆ।
ਸ਼ਕਤੀ ਤੋਮਰ ਖੜਗ ਉਠਾਏ,
ਬਹੁਤ ਸਾਰੀਆਂ ਬਰਸ਼ੀਆਂ ਕਿਰਪਾਨਾਂ ਸੇਲੇ ਨੇਜੇ ਭਾਲੇ ਚੱਲਦੇ ਹਨ।
ਅਨਕ ਗੁਬਾਰ ਕੀ ਕਰ ਮਾਰੇ,
ਬਹੁਤ ਗੋਲੇ ਚੱਲਦੇ ਨੇ ਤੋਪਾਂ ਦੇ ਜੀ।
ਗਿਰਦ ਸੁਰੰਗਾ ਗੁਰਦ ਉਦਾਰੇ,
ਕਹਿੰਦੇ ਕਿਲੇ ਦੇ ਦੁਆਲੇ ਦੁਆਲੇ ਬਹੁਤ ਗਰਦ ਗੁਬਾਰ ਹੋਇਆ। ਸੁਰੰਗਾਂ ਬਰੂਦ ਲਾ ਕੇ ਉਡਾਉਣ ਨੂੰ ਸੁਰੰਗ ਕਹਿੰਦੇ ਨੇ, ਉਵੇਂ ਸੁਰੰਗ ਹੁੰਦੀ ਜਿਹੜੀ ਅੰਦਰ ਧਰਤੀ ਦੇ ਚੱਲਣ ਵਾਸਤੇ ਹੁੰਦੀ, ਪਰ ਬਰੂਦ ਲਾ ਕੇ ਧਰਤੀ ਉਡਾਈ ਜਾਵੇ, ਨੀਹਾਂ ਪੋਲੀਆਂ ਕਰ ਲਈ, ਉਹਨੂੰ ਵੀ ਸੁਰੰਗ ਹੀ ਕਹਿੰਦੇ ਹਨ।
ਉਧਰ ਰਾਜਪੂਤ ਸੈਨ ਅੰਤਰ,
ਕਹਿੰਦੇ ਉਧਰ ਜਿਹੜੇ ਰਾਜਪੂਤ ਦੋਵੇਂ ਸੂਰਮੇ ਭਰਾ ਸਨ ਅੰਦਰ ਕਿਲੇ ਦੇ,
ਨਿਕਸੇ ਚਾਹਤ ਜਗ ਨਿਰੰਤਰ,
ਉਹ ਵੀ ਬਾਹਰ ਨਿਕਲ ਕੇ ਜੰਗ ਕਰਦੇ ਹਨ, ਬਿਲਕੁਲ ਨੀ ਡਰਦੇ ਉਹ।
ਜੈਮਲ ਫੱਤਾ ਦੋਨੋਂ ਭਰਾ,
ਦੋਨੋਂ ਸਕੇ ਭਰਾ ਸਨ ਜੈਮਲ ਤੇ ਫੱਤਾ।
ਲੜੇ ਬਹਿਰ ਜੋਧਾ ਬਖਿਆਤ,
ਕਹਿੰਦੇ ਬਾਹਰ ਨਿਕਲ ਨਿਕਲ ਕੇ ਲੜਦੇ ਨੇ, ਏਡੇ ਜੋਧੇ ਹਨ।
ਦਲ ਦੋਨੋਂ ਮਿਲ ਆਪਸ ਮਾਹੀ,
ਆਪੋ ਵਿੱਚ ਦੀ ਦੋਨਾਂ ਪਾਸਿਆਂ ਦੇ ਦਲ ਦੋਨਾਂ ਪਾਸਿਆਂ ਦੀਆਂ ਫੌਜਾਂ ਮਿਲ ਕੇ ਲੜਦੀਆਂ ਪਈਆਂ ਨੇ।
ਕਰੇ ਪ੍ਰਹਾਰ ਅੰਗ ਕੱਟ ਜਾਹੀ,
ਬਹੁਤ ਗੁੱਸੇ ਨਾਲ ਇੱਕ ਦੂਜੇ ਤੇ ਪ੍ਰਹਾਰ ਕਰਦੇ ਨੇ, ਅੰਗ ਲੱਥ ਲੱਥ ਕੇ ਸਰੀਰ ਦੇ ਪੈਂਦੇ ਹਨ ਥੱਲੇ।
ਗ੍ਰਹਿ ਤੁਰੰਗ ਤੇ ਸੁਰਗ ਚੜ੍ਹਨ ਤੇ,
ਕਈ ਘੋੜਿਆਂ ਤੋਂ ਡਿੱਗਦੇ ਨੇ ਤੇ ਉਸੇ ਵੇਲੇ ਸਮਝ ਲਓ ਵੀ ਚਲੇ ਜਾਂਦੇ ਨੇ ਸਵਰਗਾਂ ਨੂੰ, ਮਤਲਬ ਮਰ ਜਾਂਦੇ ਹਨ।
ਇੱਕ ਘਾਇਲ ਘੁੰਮ ਤਰਫਨ ਤੇ,
ਕਈ ਜ਼ਖਮੀ ਹੋ ਕੇ ਏਦਾਂ ਘੁੰਮ ਕੇ ਡਿੱਗਦੇ ਜਿੱਦਾਂ ਕੋਈ ਨਸ਼ਾ ਕੀਤਾ ਹੋਵੇ।
ਅਸਧਾਰਨ ਸੰਗਰਾਮ ਮਚਾਵਾ,
ਇਸ ਤਰ੍ਹਾਂ ਦਾ ਹੋਰ ਸੰਗਰਾਮ ਮਚਾ ਦਿੱਤਾ ਅਕਬਰ ਨੇ, ਉਹਨੂੰ ਪਤਾ ਲੱਗ ਗਿਆ ਕਿ ਬਸ ਹੁਣ ਆਖਰੀ ਜੰਗ ਹੀ ਆ, ਮੈਂ ਜਿੱਤਾਂਗਾ ਜ਼ਰੂਰ।
ਸਭ ਦੇਹਨ ਕਰ ਸੋਥਲ ਸ਼ਾਵਾ,
ਕਹਿੰਦੇ ਸਭ ਸ਼ਵ ਦੇਹਨ ਹੁੰਦੇ, ਸ਼ਵ ਕਹਿੰਦੇ ਨੇ ਲਾਸ਼ ਨੂੰ, ਕਹਿੰਦੇ ਬੜੇ ਸਰੀਰਾਂ ਦੀਆਂ ਲੋਥਾਂ ਪਈਆਂ ਸਨ।
ਰੁੰਡ ਮੁੰਡ ਦੰਡ ਬਿਹੰਡੇ,
ਬਹੁਤ ਕਿਸੇ ਦੀਆਂ ਬਾਹਾਂ ਲੱਥੀਆਂ ਪਈਆਂ, ਕਿਸੇ ਦਾ ਸਿਰ ਲੱਥਾ ਪਿਆ ਹੈ।
ਖੰਡ ਖੰਡ ਬੜ ਦੰਡ ਘਮੰਡੇ,
ਕਹਿੰਦੇ ਨੇ ਬੜੇ ਬੜੇ ਜਿਹੜੇ ਸੂਰਮੇ ਸਨ ਨਾ, ਬੜੇ ਬੜੇ ਘਮੰਡੀ ਸਨ, ਜਿਹੜੇ ਕਹਿੰਦੇ ਸਾਨੂੰ ਨੀ ਕੋਈ ਕੁਝ ਕਰ ਸਕਦਾ, ਉਹਨਾਂ ਦੇ ਵੀ ਸਰੀਰ ਟੁਕੜੇ ਟੁਕੜੇ ਹੋਏ ਪਏ ਸਨ।
ਕਹਾਂ ਲਗੇ ਰਣ ਵਰਣਨ ਕਰੋ,
ਬਹੁਤ ਘਾ ਕਈ ਤੇ ਕਹਿੰਦੇ ਕਿੱਥੋਂ ਤੱਕ ਇਸ ਜੰਗ ਦਾ ਵਰਣਨ ਕਰੀਏ, ਇੰਨਾ ਭਿਆਨਕ ਜੰਗ, ਦੋਵਾਂ ਜਿਹੜਾ ਜੰਗ ਹੁੰਦਾ ਹੁੰਦਾ ਹੀ ਸਾਧ ਸੰਗ ਜੀ ਭਿਆਨਕ ਹੈ, ਭਾਵੇਂ ਉਹ ਪਹਿਲੇ ਕਿਸੇ ਰਾਜਾ ਮਹਾਰਾਜਾ ਨੇ ਕੀਤੇ, ਭਾਵੇਂ ਗੁਰੂ ਸਾਹਿਬ ਜੀ ਨੇ ਕੀਤੇ, ਜੰਗ ਤਾਂ ਭਿਆਨਕ ਹੀ ਹੁੰਦੇ ਨੇ। ਤੇ ਜੰਗ ਦਾ ਦ੍ਰਿਸ਼ ਜਦੋਂ ਵਰਣਨ ਕਰੀਏ ਤੇ ਭਿਆਨਕਤਾ ਨਾਲ ਹੀ ਕਰੀਦਾ, ਇੱਕ ਭਿਆਨਕ ਰਸ ਹੁੰਦਾ, ਰੌਦਰ ਰਸ ਹੁੰਦਾ, ਹਾਸ ਰਸ ਹੁੰਦਾ, ਕਰਣਾ ਰਸ ਹੁੰਦਾ, ਇਹ ਕਈ ਰਸ ਹੁੰਦੇ ਨੇ ਕਵਿਤਾ ਲਿਖਣ ਦੇ। ਜਦੋਂ ਜੰਗ ਦੀ ਗੱਲ ਚੱਲੇਗੀ ਤੇ ਉਦੋਂ ਭਿਆਨਕ ਹੀ ਚੱਲਣੀ। ਮੈਨੂੰ ਯਾਦ ਹੈ ਕੁਝ ਕੁ ਸਾਲ ਪਹਿਲਾਂ ਇੱਥੇ ਇੱਕ ਵਾਰੀ ਇੱਥੇ ਜੰਗ ਦੀ ਕਥਾ ਚੱਲਦੀ ਪਈ ਸੀ ਇੱਥੇ ਹੀ, ਤੇ ਮੈਂ ਕੁਦਰਤੀ ਕਿਸੇ ਬਾਹਰ ਸਟੋਰ ਤੇ ਗਿਆ ਕੁਝ ਸਿੰਘਾਂ ਦੇ ਨਾਲ, ਤੇ ਉੱਥੇ ਇੱਕ ਮਾਤਾ ਜੀ ਮਿਲੇ, ਉਹਨਾਂ ਪਛਾਣ ਲਿਆ, ਕਹਿੰਦੇ ਗਿਆਨੀ ਜੀ ਇਹ ਤੁਸੀਂ ਕਰਦੇ ਹੁੰਦੇ ਕਥਾ? ਮੈਂ ਕਿਹਾ ਹਾਂਜੀ ਮਾਤਾ ਜੀ। ਕਹਿਣ ਲੱਗੇ ਤੁਸੀਂ ਤੇ ਕਿੰਨੇ ਦਿਨਾਂ ਦਾ ਆਇਆ, ਸਾਡਾ ਡਰਾਉਣ ਡੇ ਜੇ, ਕਦੀ ਹੱਥ ਵੱਢਿਆ ਗਿਆ, ਕਦੀ ਸਿਰ ਵੱਢਿਆ ਗਿਆ, ਤੁਸੀਂ ਕੀ ਕੰਮ ਸ਼ੁਰੂ ਕੀਤਾ? ਮੈਂ ਕਿਹਾ ਮਾਤਾ ਜੀ ਇਹ ਜੰਗ ਦੀ ਕਥਾ ਹੈ, ਮੈਂ ਆਪਣੇ ਕੋਲੋਂ ਕੁਝ ਨਹੀਂ ਕਹਿੰਦਾ, ਜੰਗ ਦੀ ਕਥਾ ਏਦਾਂ ਹੀ ਹੁੰਦੀ ਹੈ। ਕਿਉਂ? ਕਿਉਂਕਿ ਜਿਹੜਾ ਪ੍ਰਸੰਗ ਚੱਲਦਾ ਪਿਆ ਉਹਨੂੰ ਪੂਰਾ ਬਣਾਉਣ ਵਾਸਤੇ ਜੋ ਕੁਝ ਜੰਗ ਚ ਹੁੰਦਾ ਉਹ ਦੱਸਣਾ ਹੀ ਪੈਣਾ। ਜਦੋਂ ਜੰਗ ਹੁੰਦੀ ਹੈ ਤੇ ਫਿਰ ਸਾਨੂੰ ਸੁਣ ਕੇ ਡਰ ਆਉਂਦਾ, ਤੇ ਕੈਸੇ ਸੂਰਮੇ ਹੋਣਗੇ ਫਿਰ ਜਿਹੜੇ ਜੰਗ ਕਰਦੇ ਸੀ ਮਹਾਰਾਜ ਦੇ ਨਾਲ। ਹਾਂਜੀ, ਗਿਣਤੀ ਵੀ ਬਰਾਬਰ ਨਹੀਂ ਸੀ, 750 ਬੰਦੇ ਨਾਲ 15,000 ਦਾ ਮੁਕਾਬਲਾ ਛੇਵੇਂ ਪਾਤਸ਼ਾਹ ਜੀ ਪਹਿਲੀ ਜੰਗ ਚ ਕਰਾਉਂਦੇ ਪਏ ਆ, ਤੇ ਜੇ ਸਾਡੇ ਵਰਗੇ ਡਰਾਕਲ ਹੁੰਦੇ ਜਿਹੜੇ ਗੱਲ ਹੀ ਸੁਣ ਕੇ ਡਰੀ ਜਾਈਏ ਜੰਗ ਦੀ, ਤਾਂ ਉੱਥੇ ਜਿੱਤ ਕਾਹਦੀ ਹੋ ਜਾਣੀ ਸੀ ਜੀ? ਫਿਰ ਲੜਾਈ ਦੇ ਮੈਦਾਨ ਚ ਤਾਂ ਏਦਾਂ ਹੀ ਹੁੰਦਾ, ਮਹਾਰਾਜ ਕਿਹੜਾ ਕਿਸੇ ਦਾ ਰਾਜ ਖੋਹਣ ਲਈ ਜੰਗ ਕਰਦੇ ਸੀ, ਜ਼ੁਲਮ ਮਟਾਉਣ ਵਾਸਤੇ ਕਰਦੇ ਆ, ਪਰ ਜਦੋਂ ਜੰਗ ਕਰਦੇ ਆ ਉਦੋਂ ਏਦਾਂ ਹੀ ਹੁੰਦਾ, ਕਿਸੇ ਦਾ ਸਿਰ ਕੱਟਿਆ ਗਿਆ, ਕਿਸੇ ਦੀ ਬਾਂਹ ਕੱਟੀ ਗਈ, ਫਿਰ ਤਾਂ ਖੂਨ ਵੀ ਡੁੱਲਣਾ ਹੀ ਆ ਜੀ, ਕਿਉਂਕਿ ਜੰਗ ਹੈ, ਜੰਗ ਦਾ ਦ੍ਰਿਸ਼ ਹੈ, ਉਹ ਏਦਾਂ ਹੀ ਹੋਣਾ, ਤੇ ਏਦਾਂ ਹੀ ਭਿਆਨਕ ਜੰਗ ਹੋ ਰਿਹਾ ਸੀ ਜੀ ਉੱਥੇ।
ਇਹੀ ਗ੍ਰੰਥ ਬੜ ਹੈ ਮ ਡਰੋ,
ਕਹਿੰਦੇ ਨੇ ਵੀ ਗ੍ਰੰਥ ਬਹੁਤ ਜ਼ਿਆਦਾ ਨਾ ਵੱਧ ਜਾਵੇ, ਇਸ ਡਰ ਕਰਕੇ ਅਸੀਂ ਪੂਰਾ ਜੰਗ ਦਾ ਵਰਣਨ ਨਹੀਂ ਕੀਤਾ। ਕਹਿੰਦੇ ਥੋੜਾ ਕੀ ਹਾਲੇ ਜੰਗ ਦੱਸਿਆ ਹੈ।
ਇਸ ਬਾਸਰ ਲੜਤੇ ਜੁਗ ਪ੍ਰਾਤ,
ਕਹਿੰਦੇ ਨੇ ਦਿਨੇ ਰਾਤ ਉਧਰੋਂ ਦੋਨੋਂ ਭਰਾ ਮੁਕਾਬਲਾ ਕਰ ਰਹੇ ਹਨ।
ਉਹ ਲਸ਼ਕਰ ਤੁਰਕਣ ਕਰ ਖਾਤ,
ਕਹਿੰਦੇ ਤੁਰਕਾਂ ਦਾ ਬਹੁਤ ਲਸ਼ਕਰ ਮਾਰ ਦਿੱਤਾ, ਇੰਨੇ ਸੂਰਮੇ ਸਨ ਉਹ ਵੀ।
ਹੱਤਾ ਗਿਰਿਓ ਯੁੱਧ ਮਹਿ ਆਸੇ,
ਕਹਿੰਦੇ ਇਸ ਤਰ੍ਹਾਂ ਯੁੱਧ ਵਿੱਚ ਸਾਧ ਸੰਗਤ ਜੀ ਹੋ ਰਿਹਾ ਸੀ।
ਮੂਲ ਕੱਟੇ ਹਰ ਤਰਵਰ ਜੈਸੇ,
ਕਹਿੰਦੇ ਜਿਵੇਂ ਕਿਸੇ ਦਰਖਤ ਦਾ ਮੂਲ ਜੜਾਂ ਕੱਟ ਦੇਈਏ ਤੇ ਦਰਖਤ ਡਿੱਗਦਾ, ਏਦਾਂ ਵੱਡੇ ਵੱਡੇ ਸੂਰਮੇ ਡਿੱਗਦੇ ਨੇ ਜ਼ਖਮ ਖਾ ਕੇ।
ਲਗੇ ਸ਼ਸਤਰ ਬਹੁਤ ਜਰਵਰ ਹੋਵਾ,
ਕਹਿੰਦੇ ਜਦੋਂ ਸ਼ਸਤਰ ਲੱਗਦੇ ਨੇ ਨਾ ਆਣ ਕੇ ਸਰੀਰ ਦੇ ਉੱਪਰ,
ਪੂਰਨ ਰੂਰ ਨੂਰ ਕੋ ਜੋਵਾ,
ਕਹਿੰਦੇ ਨੇ ਬਸ ਉਹ ਉਦੋਂ ਸੂਰਮਿਆਂ ਦੀ ਮੌਤ ਉੱਤੇ ਅਪਸਰਾਵਾਂ ਗੁਪਤ ਰੂਹਾਂ ਵੀ ਖੁਸ਼ ਹੁੰਦੀਆਂ ਨੇ। ਆਮ ਲੋਕ ਡਰਦੇ ਨੇ ਮੌਤ ਤੋਂ, ਪਰ ਕਹਿੰਦੇ ਨੇ ਸੂਰਮੇ ਦੀ ਮੌਤ ਉੱਤੇ ਸਭ ਲੋਕ ਖੁਸ਼ ਹੀ ਹੁੰਦੇ ਹਨ।
ਰਣ ਸਨਮੁਖ ਤਨ ਤਿਆਗਿਆ ਕਰਕੇ,
ਕਿਉਂ? ਕਿਉਂਕਿ ਜਿਹੜਾ ਲੜਾਈ ਦੇ ਮੈਦਾਨ ਵਿੱਚ ਸਾਹਮਣੇ ਹੋ ਕੇ ਆਪਣਾ ਸਰੀਰ ਤਿਆਗਦਾ ਨਾ, ਉਹਦੇ ਉੱਤੇ ਸਤਸੰਗ ਜੀ ਮਾਣ ਹੁੰਦਾ, ਫਖਰ ਹੁੰਦਾ। ਹੁਣੇ ਆਪਾਂ ਜ਼ਿਕਰ ਕੀਤਾ ਸੀ ਭਾਈ ਜਿੰਦੇ ਸੁੱਖੇ ਨੂੰ, ਉਹਨਾਂ ਨੇ ਅੱਜ ਦੇ ਦਿਨ ਉਹਨੂੰ ਵੈਦਿਆ ਮਾਰਿਆ, ਫਿਰ ਫਾਂਸੀ ਹੋਈ। ਉਹਨਾਂ ਕਹਿੰਦਾ ਸਾਨੂੰ ਕੋਈ ਪਰਵਾਹ ਨਹੀਂ। ਆਪਣੀ ਮਾਤਾ ਜੀ ਨੂੰ, ਪਿਤਾ ਜਿੰਨੇ ਵੀ ਗਏ ਸੀ ਫਾਂਸੀ ਵਾਲੇ, ਕਹਿ ਆਖਿਆ ਜਕਾਰੇ ਛੱਡਿਓ, ਖੁਸ਼ੀ ਕਰਨੀ ਜੇ, ਅਫਸੋਸ ਨਾ ਕਰਿਓ ਸਾਡੀ ਫਾਂਸੀ ਤੇ। ਕਿਉਂ? ਕਿਉਂਕਿ ਅਸੀਂ ਮਿਥ ਕੇ ਇਹ ਕੰਮ ਕੀਤਾ, ਸਾਨੂੰ ਖੁਸ਼ੀ ਹੈ, ਸਾਨੂੰ ਕੋਈ ਅਫਸੋਸ ਨਹੀਂ। ਇਹ ਕਰਨਾ ਹੀ ਸੀ ਅਸੀਂ ਅੱਗੇ ਤੋਂ ਵੀ, ਜਿਹੜਾ ਹਰਿਮੰਦਰ ਸਾਹਿਬ ਵੱਲ ਵੇਖੇਗਾ ਸਿੱਖ ਇੱਦਾਂ ਹੀ ਕਰਨਗੇ। ਇਸ ਕਰਕੇ ਸੂਰਮੇ ਦੀ ਮੌਤ ਤੇ ਦੁੱਖ ਨਹੀਂ ਹੁੰਦਾ। ਵਾਕਈ ਉਹਨਾਂ ਜਕਾਰੇ ਛੱਡੇ ਸੀ ਜਦੋਂ ਸਵੇਰੇ 4 ਵਜੇ ਫਾਂਸੀ ਦਿੱਤੀ ਉਹਨਾਂ ਨੂੰ।
ਗਇਓ ਸੁਰਗ ਔਰ ਆਨੰਦ ਭਰ ਕੇ,
ਕਿਉਂ ਜਿਹੜਾ ਸਾਹਮਣੇ ਹੋ ਕੇ ਡਿੱਗਦਾ ਲੜਾਈ ਦੇ ਮੈਦਾਨ ਵਿੱਚ ਸਤਸੰਗ ਜੀ, ਉਹ ਸਵਰਗ ਨੂੰ ਜਾਂਦਾ ਹੈ, ਮੰਨਿਆ ਜਾਂਦਾ ਵੀ ਉਹ ਚੰਗੇ ਟਿਕਾਣੇ ਜਾਂਦਾ, ਜਮਾਂ ਦੇ ਘਰ ਨਹੀਂ ਜਾਂਦਾ।
ਜੈ ਮਲ ਵਹਿਰ ਪ੍ਰਾਤ ਮਰਵਾਏ,
ਕਹਿੰਦੇ ਹੁਣ ਸਤਸੰਗ ਜੀ ਇੱਕ ਭਰਾ ਉਹਨਾਂ ਦੋਵਾਂ ਭਰਾਵਾਂ ਵਿੱਚੋਂ ਉਹ ਮਾਰਿਆ ਗਿਆ ਇਸ ਲੜਾਈ ਵਿੱਚ।
ਅੰਤਰ ਦੁਰਗ ਬਹੁਤ ਬਿਲੁਲਾਏ,
ਕਹਿੰਦੇ ਦੂਸਰਾ ਜਿਹੜਾ ਸੀ ਨਾ ਜੈਮਲ ਮਾਰਿਆ ਗਿਆ, ਤੇ ਦੂਸਰੇ ਨੇ ਬਹੁਤ ਵਰਲਾਪ ਕੀਤਾ ਕਿਉਂਕਿ ਬਹੁਤ ਸੂਰਮਾ ਸੀ, ਸਕਾ ਭਰਾ ਉਹਦੇ ਕਰਕੇ ਬੜੀ ਬੜੇ ਅੜੇ ਸੀ ਅਕਬਰ ਦੇ ਸਾਹਮਣੇ, ਅੜਨਾ ਕੋਈ ਖੇਡ ਨਹੀਂ ਸੀ। ਪਰ ਫਿਰ ਵੀ ਇੱਕ ਮਾਰਿਆ ਗਿਆ ਤੇ ਦੂਜੇ ਨੇ ਬੜਾ ਵਰਲਾਪ ਕੀਤਾ ਜੀ।
ਰਹਿਓ ਇਕਾਕੀ ਭਰਾਤ ਬਹੀਨ,
ਕਿਉਂ? ਕਿਉਂਕਿ ਅਸਲ ਵਿੱਚ ਭਰਾ ਤੋਂ ਬਿਨਾਂ ਉਹ ਇਕੱਲਾ ਰਹਿ ਗਿਆ ਸੀ। ਇਹ ਉਹਦੀ ਮੌਤ ਦਾ ਦੁੱਖ ਨਹੀਂ ਸੀ, ਇਸ ਗੱਲ ਦਾ ਦੁੱਖ ਸੀ ਵੀ ਹੁਣ ਭਰਾ ਤੋਂ ਬਿਨਾਂ ਮੈਂ ਇਹ ਏਡੇ ਵੱਡੇ ਬਾਦਸ਼ਾਹ ਨਾਲ ਕਿਵੇਂ ਮੱਥਾ ਲਾਵਾਂਗਾ।
ਕਟੇ ਪੰਖ ਜੁਗ ਜਿਮ ਖਗਦੀਨ,
ਕਹਿੰਦੇ ਕਟੇ ਪੰਖ ਜਾਣ, ਜਿਵੇਂ ਪੰਛੀ ਦੇ ਦੋਵੇਂ ਕੋਈ ਖੰਭ ਕੱਟ ਦੇਵੇ ਤੇ ਉਹ ਪੰਛੀ ਬੇਬਸ ਹੋ ਜਾਂਦਾ ਹੈ।
ਉਜਾ ਗਈ ਕਟ ਨਿਰਬਲ ਰਹਿਓ,
ਉਹ ਕਹਿਣ ਲੱਗਾ ਇਹ ਤੇ ਮੇਰੀ ਤੇ ਬਾਹ ਕੱਟੀ ਗਈ ਹੈ, ਸਕਾ ਭਰਾ ਕੀ ਮਾਰਿਆ ਗਿਆ, ਕਿਸੇ ਨੇ ਜਿਵੇਂ ਬਾਹਾਂ ਵੱਢ ਦਿੱਤੀਆਂ ਹੋਣ।
ਭਰਾਤ ਬਿਨਾ ਕੋ ਨਾਥ ਨ ਲਹਿਓ,
ਕਹਿਣ ਲੱਗਾ ਵੀ ਹੁਣ ਭਰਾ ਤੋਂ ਬਿਨਾ ਮੈਂ ਕਿਵੇਂ ਲੜਾਂਗਾ।
ਜੀਵਤ ਰਹਿ ਕੇ ਮੁਖ ਦਿਖਾਵਾਂ,
ਹੁਣ ਮੈਂ ਜਿਉਂਦਾ ਰਹਿ ਕੇ ਕੀ ਮੁਖ ਦਿਖਾਵਾਂਗਾ।
ਅੰਤਪੁਰ ਕੇ ਜਾਏ ਬਤਾਵਾਂ,
ਕਹਿੰਦੇ ਮੈਂ ਕੀ ਜਾ ਕੇ ਆਪਣੇ ਦੂਸਰੇ ਸੂਰਮਿਆਂ ਨੂੰ ਦੱਸਾਂਗਾ ਵੀ ਮੈਂ ਕੋਲ ਹੀ ਸਾਂ ਤੇ ਮੇਰਾ ਭਰਾ ਮਾਰਿਆ ਗਿਆ।
ਮਾਂ ਸੋ ਪੜਨਾ ਹੈ ਪਰ ਸਮਾਨਾ,
ਕਹਿੰਦੇ ਐਡਾ ਵੱਡਾ ਸੂਰਮਾ ਸੀ ਮੇਰਾ ਭਰਾ, ਹੋਰ ਨੀ ਉਹਦੇ ਵਰਗਾ ਕੋਈ ਹੈਗਾ।
ਲੜਤ ਬਹੁਤ ਸੋ ਡਰ ਮੈਂ ਮਾਨਾ,
ਬਿਲਕੁਲ ਡਰ ਨਹੀਂ ਸੀ ਮੰਨਦਾ, ਇੰਨੀ ਸੂਰਮ ਗਤੀ ਨਾਲ ਲੜਦਾ ਸੀ। ਇੱਥੇ ਸਤਸੰਗ ਜੀ ਸਮਾਂ ਸੰਪੂਰਨ ਹੋ ਚੱਲਿਆ। ਸਤਿਗੁਰੂ ਜੀ ਜਿਵੇਂ ਕਿਰਪਾ ਕਰਨਗੇ ਕੱਲ ਸ਼ਾਮ ਨੂੰ ਆਪਾਂ ਸਰਵਣ ਕਰਾਂਗੇ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕੀਰਤੀ ਹੈ, ਉਹਨਾਂ ਦੀ ਵਡਿਆਈ ਹੈ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ। ਗੁਰੂ ਸਾਹਿਬ ਜੀ ਕਿਰਪਾ ਕਰਨ ਆਪਾਂ ਸਾਰਿਆਂ ਦੀ ਹਾਜ਼ਰੀ ਮਹਾਰਾਜ ਜੀ ਦੇ ਦਰ ਤੇ ਪ੍ਰਵਾਨ ਹੋਵੇ। ਸੱਚੇ ਪਾਤਸ਼ਾਹ ਜੀ ਦੇ ਜੀਵਨ ਦੀ ਕਥਾ ਕਹਿੰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਆਪ ਸਾਰੀਆਂ ਸੰਗਤਾਂ ਨੇ ਖਿਮਾ ਬਖਸ਼ ਦੇਣੀ ਜੀ। ਗੁਰੂ ਸਾਹਿਬ ਜੀ ਦੇ ਚਰਨਾਂ ਦਾ ਪ੍ਰੇਮ ਆਪਣੇ ਸਾਰਿਆਂ ਦੇ ਮਨ ਵਿੱਚ ਵਧੇ ਜੀ, ਇਹ ਅਰਦਾਸ ਬੇਨਤੀ ਹੈ। ਲੇਖਕ ਤਿਹਨੇ ਛੁੱਟੀਆ ਖਿਣ ਖਿਣ ਭੁੱਲਣਹਾਰ, ਬਖਸ਼ਣਹਾਰ ਬਖਸ਼ਣਾ ਨਾਨਕ ਪਾਰ ਉਤਾਰ। ਦੋ ਪੰਕਤੀਆਂ ਦਾ ਪਾਠ ਸਰਵਣ ਕਰੀਏ ਫਿਰ ਫਤਿਹ ਬੁਲਾਈਏ ਜੀ।
ਮਹਾ ਸੁਪਟਨ ਹੈ ਅਪਰ ਸਮਾਨਾ, ਲੜਤ ਬਹੁਤ ਸੋ ਡਰ ਨਹਿ ਮਾਨਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।